And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਬ੍ਰੇਕ ਤੋਂ ਪਹਿਲਾਂ ਜਿਹੜੀ ਤੁਸੀਂ ਗੱਲਬਾਤ ਸੁਣ ਰਹੇ ਸੀ, ਸਾਡੇ ਸੂਬੇ ਦੀ ਪਬਲਿਕ ਸੇਫਟੀ ਮਿਨਿਸਟਰ ਨੀਨਾ ਕ੍ਰੀਗਰ ਗੱਲਬਾਤ ਕਰਨ ਲਈ ਸ਼ਾਮਲ ਹੋਏ ਸੀ। ਹੁਣ ਅੱਜ ਸਵੇਰੇ 9 ਵਜੇ ਨਾ ਇੱਥੇ ਸਰੀ ਦੇ ਵਿੱਚ ਇੱਕ ਮੀਡੀਆ ਇਵੈਂਟ ਰੱਖਿਆ ਗਿਆ। ਇਹਦੇ ਵਿੱਚ ਪ੍ਰੀਮੀਅਰ ਡੀ ਵੀ ਡੀ ਵੀ ਸ਼ਾਮਲ ਹੋਣਗੇ, ਫੈਡਰਲ ਪਬਲਿਕ ਸੇਫਟੀ ਮਿਨਿਸਟਰ ਗੈਰੀ ਆਨੰਦ ਸੰਗਰੇ, ਕੁਝ ਹੋਰ ਜਿਹੜੇ ਪ੍ਰੋਵਿੰਸ਼ੀਅਲ ਅਤੇ ਮਿਊਨਿਸਪਲ ਰੈਪ੍ਰਜੈਂਟੇਟਿਵਸ ਨੇ ਉਹਨਾਂ ਨੇ ਉੱਥੇ ਹੋਣਾ। ਜਿਹੜੀ ਬੀ ਸੀ ਐਕਸਟੋਰਸ਼ਨ ਟਾਸਕ ਫੋਰਸ ਆ ਉਹ ਉੱਥੇ ਮੌਜੂਦ ਹੋਣਗੇ, ਪੁਲਿਸ ਦੀ ਲੀਡਰਸ਼ਿਪ ਵੀ ਉੱਥੇ ਹੋਏਗੀ। ਇਹ ਜਿਹੜੀ ਅਨਾਊਂਸਮੈਂਟ ਆ ਇਹਦੇ ਵਿੱਚ ਇਹ ਹੋਏਗਾ ਕਿ ਐਕਸਟੋਰਸ਼ਨ ਨਾਲ ਸੰਬੰਧਿਤ ਮਾਮਲਿਆਂ ਨਾਲ ਨਜਿੱਠਣ ਅਤੇ ਜਿਹੜੇ ਵਿਕਟਮਸ ਨੇ ਉਹਨਾਂ ਨੂੰ ਸਪੋਰਟ ਪ੍ਰਦਾਨ ਕਰਨ ਦੇ ਲਈ ਕੀ ਕੁਝ ਕੀਤਾ ਜਾ ਸਕਦਾ। ਸੋ ਇਹ ਉਹੀ ਇਵੈਂਟ ਆ, ਦੇਖੋ 28 ਤਰੀਕ ਹੋ ਗਈ ਅੱਜ, ਜਿਹਦੇ ਬਾਰੇ ਪਿਛਲੇ ਹਫ਼ਤੇ ਸੁਖ ਧਾਲੀਵਾਲ ਜੀ ਜਦੋਂ ਦੁਪਹਿਰ ਵਾਲੇ ਸ਼ੋਅ 'ਚ ਜਸਪ੍ਰੀਤ ਸਿੱਧੂ ਜੀ ਨਾਲ ਗੱਲ ਕਰ ਰਹੇ ਸੀ ਉਦੋਂ ਕਹਿ ਕੇ ਗਏ ਸੀ ਕਿ 28 ਤਰੀਕ ਨੂੰ ਸ਼ੁੱਕਰਵਾਰ ਨੂੰ ਇੱਕ ਇਵੈਂਟ ਹੋਏਗਾ, ਪਰ ਉਦੋਂ ਪ੍ਰਭਾਵ ਇਹ ਪਿਆ ਸੀ ਜਿਵੇਂ ਇਹ ਓਪਨ ਪਬਲਿਕ ਮੀਟਿੰਗ ਹੋਏਗੀ। ਅੱਜ ਇਸ ਇਵੈਂਟ ਦੇ ਵਿੱਚ ਵੀ ਲੱਗਦਾ ਹੈ ਵਿਚਾਰ ਵਟਾਂਦਰੇ ਜੇ ਤਾਂ ਹੋਣਗੇ, ਪਰ ਇੱਦਾਂ ਨਹੀਂ ਹੈ ਵੀ ਉਹ ਓਪਨ ਟੂ ਪਬਲਿਕ ਮੀਟਿੰਗ ਨਹੀਂ ਹੈ, ਵੀ ਕਿਤੇ ਕੋਈ ਫੋਰਮ ਜਾਂ ਕੋਈ ਟਾਊਨ ਹਾਲ ਨਹੀਂ ਹੋ ਰਿਹਾ। ਇਹ ਉਹਦੇ ਵਿੱਚ ਕੁਝ ਜਿਹੜੇ ਵਿਕਟਮਸ ਨੇ ਉਹ ਮੌਜੂਦ ਹੋਣਗੇ, ਜਿਨ੍ਹਾਂ ਨੂੰ ਮੇ ਬੀ ਪਹਿਲਾਂ ਤੋਂ ਹੀ ਕੰਟੈਕਟ ਕਰਕੇ ਉਹਦੇ ਵਾਸਤੇ ਲਾਈਨਅਪ ਕੀਤਾ ਹੋਏਗਾ ਆਈ ਗੈਸ, ਪਰ ਐਟ ਦੀ ਐਂਡ ਆਫ ਇਟ ਮੀਡੀਆ ਨੂੰ ਜ਼ਰੂਰ ਮੌਕਾ ਹੋਏਗਾ ਕਿ ਸਵਾਲ ਵਗੈਰਾ ਪੁੱਛੇ ਜਾ ਸਕਣ। ਪਰ ਜਿਹੜੇ ਸਵਾਲ ਹੁਣ ਪੁੱਛੇ ਜਾਣੇ ਬਣਦੇ ਨੇ, ਇੱਕ ਵੱਡੀ ਡਿਵੈਲਪਮੈਂਟ ਹੋਈ ਆ ਇੰਡੀਆ ਦੇ ਵਿੱਚੋਂ। ਜਦੋਂ ਆਪਣੇ ਕੋਲ ਕੱਲ੍ਹ ਇੱਥੇ ਰਾਤ ਸੀਗੀ ਉਦੋਂ ਇਹ ਖਬਰ ਆਉਣੀ ਸ਼ੁਰੂ ਹੁੰਦੀ ਆ ਕਿ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਇੱਕ ਬੰਦਾ ਇੰਡੀਆ ਦੇ ਵਿੱਚ ਕਾਬੂ ਕੀਤਾ, ਜਿਸਦਾ ਨਾਮ ਦੱਸਿਆ ਗਿਆ ਹੈ ਕਿ ਬੰਧੂ ਮਾਨ ਸਿੰਘ ਸੇਖੋਂ ਹੈ, ਅਤੇ ਇਸ ਨੂੰ ਕਪਿਲ ਸ਼ਰਮਾ ਦੇ ਕੈਫੇ 'ਤੇ ਇੱਥੇ ਹੋਈ ਗੋਲੀ ਚੱਲਣ ਦੀ ਘਟਨਾ ਉਹਦੇ ਸੰਬੰਧ ਦੇ ਵਿੱਚ ਅਰੈਸਟ ਕੀਤਾ ਗਿਆ। ਇਹਦੇ ਬਾਰੇ ਫਿਰ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੇ ਅਫਸਰਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਅੱਜ, ਸੋ ਜਦੋਂ ਆਪਣੇ ਕੋਲ ਬਹੁਤ ਅਰਲੀ ਮਾਰਨਿੰਗ ਸੀ ਉਦੋਂ। ਉਹਦੇ ਵਿੱਚ ਉਹਨਾਂ ਨੇ ਜਿਹੜੀ ਜਾਣਕਾਰੀ ਸਾਂਝੀ ਕੀਤੀ ਆ, ਇਹ ਦੱਸਿਆ ਕਿ ਇੱਕ ਤਾਂ ਦਿੱਲੀ ਪੁਲਿਸ ਵੱਲੋਂ ਇਹ ਜਿਹੜੇ ਅਰੈਸਟ ਕੀਤੇ ਗਏ ਲੁਧਿਆਣੇ ਦੇ ਵਿੱਚ ਕੀਤੇ ਗਏ, ਇਹ ਬੰਦਾ ਗੋਲਡੀ ਢਿੱਲੋਂ ਦੇ ਗੈਂਗ ਦਾ ਮੈਂਬਰ ਆ, ਅਤੇ ਇਸ ਨੂੰ ਕੈਪਸ ਕੈਫੇ ਸਰੀ ਦੇ ਵਿੱਚ ਜਿਹੜੀ 7 ਅਗਸਤ ਨੂੰ ਸ਼ੂਟਿੰਗ ਹੋਈ ਸੀ ਉਹਦੇ ਕੰਟੈਕਸਟ ਦੇ ਵਿੱਚ ਅਰੈਸਟ ਕੀਤਾ ਗਿਆ, ਅਗਸਤ ਮਹੀਨੇ ਗੋਲੀ ਚੱਲਣ ਦੀ ਘਟਨਾ ਦੇ ਕੰਟੈਕਸਟ 'ਚ, ਕਿਉਂਕਿ ਗੋਲੀ ਤਾਂ 3 ਵਾਰ ਚੱਲੀ ਸੀ ਉੱਥੇ। ਅਤੇ ਜਿਹੜਾ ਇਹ ਬੰਦਾ ਸੀ ਇਹਨੇ ਖੁਦ ਗੋਲੀ ਨਹੀਂ ਸੀ ਚਲਾਈ, ਜਦੋਂ ਨੂੰ ਅਰੈਸਟ ਕੀਤਾ ਕਹਿੰਦੇ ਇਹਨੇ ਕਨਫੈਸ ਕੀਤਾ ਇਹ ਕਿ ਇਹਨੇ ਗੱਡੀ ਪ੍ਰਦਾਨ ਕੀਤੀ ਸੀ ਜਿਹੜੀ ਸ਼ੂਟਰਸ ਨੇ ਜਿਹੜਾ ਵਹੀਕਲ ਇਸਤੇਮਾਲ ਕੀਤਾ, ਅਤੇ ਫਿਰ ਘਟਨਾ ਤੋਂ ਬਾਅਦ ਉਸ ਗੱਡੀ ਨੂੰ ਪਾਰਕ ਕਰਾਇਆ ਆਪਣੇ ਪੜੋਸੀ ਦੇ ਘਰ, ਉਹਦਾ ਇੰਤਜ਼ਾਮ ਕੀਤਾ ਸੀ। ਦਿੱਲੀ ਪੁਲਿਸ ਨੇ ਇਹ ਵੀ ਗੱਲ ਆਖੀ ਆ ਕਿ ਇਹ ਬੰਦਾ ਕੈਨੇਡਾ ਦੇ ਵਿੱਚ ਵੀ ਲੋੜੀਂਦਾ ਸੀ, ਵਾਂਟਿਡ ਸੀ, ਅਤੇ ਕਿਸੇ ਜਾਲੀ ਆਈ ਡੀ ਦੀ ਵਰਤੋਂ ਕਰਕੇ ਇਹ ਕੈਨੇਡਾ ਤੋਂ ਇੰਡੀਆ ਪਹੁੰਚਿਆ। ਇੰਡੀਆ ਪਹੁੰਚਿਆ ਇਹ ਐਂਡ ਔਗਸਟ ਬਿਗਨਿੰਗ ਸੈਪਟੈਂਬਰ ਦੇ ਵਿੱਚ, ਇਹ ਦੱਸਿਆ ਗਿਆ। ਨਾਲ ਹੀ ਇਹ ਵੀ ਗੱਲ ਦੱਸੀ ਗਈ ਆ ਕਿ ਇਸ ਬੰਦੇ ਦੇ ਉੱਪਰ 2019 ਦੇ ਵਿੱਚ ਵੀ ਅਟੈਂਪਟ ਟੂ ਮਰਡਰ ਦਾ ਇੱਕ ਪੁਲਿਸ ਕੇਸ ਸੀ ਲੁਧਿਆਣੇ 'ਚ। ਸੋ ਹੁਣ ਇਹ ਸਾਰੀਆਂ ਗੱਲਾਂ ਦੀ ਤਫਤੀਸ਼, ਇਹ ਬੜਾ ਵੈਲਿਡ ਕੁਐਸਚਨ ਹੋਣਾ ਅੱਜ ਦੇ ਇਸ ਜਿਹੜਾ ਫੋਰਮ ਵੀ ਹੋਣ ਵਾਲਾ ਆ, ਜਿਹੜੀ ਆ ਮੀਟਿੰਗ ਸਰਕਾਰੀ ਪੱਧਰ 'ਤੇ ਰੱਖੀ ਗਈ ਆ, ਵੀ ਉੱਥੇ ਕਿਉਂਕਿ ਫੈਡਰਲ ਅਧਿਕਾਰੀ ਵੀ ਹੋਣੇ ਨੇ। ਤੁਸੀਂ ਸੁਣਿਆ ਹੋਣਾ, ਹੁਣ ਜਦੋਂ ਪਬਲਿਕ ਸੇਫਟੀ ਮਿਨਿਸਟਰ ਨਾਲ ਮੈਂ ਗੱਲ ਕਰ ਰਿਹਾ ਸੀ, ਕੁਝ ਸਵਾਲ ਪੁੱਛੇ, ਉਹ ਕਹਿੰਦੇ ਵੀ ਇਹ ਤਾਂ ਦੇਖੋ ਫੈਡਰਲ ਸਰਕਾਰ ਦੇ ਇਖਤਿਆਰ 'ਚ ਆਉਂਦੇ ਨੇ, ਅਸੀਂ ਵੀ ਉਹਨਾਂ ਨੂੰ ਪੁੱਛਾਂਗੇ। ਉਹਨਾਂ ਦੀ ਉਹ ਗੱਲ ਪੂਰੀ ਤਰ੍ਹਾਂ ਬੇਬੁਨਿਆਦ ਹੈ ਵੀ ਨਹੀਂ। ਅੱਜ ਹੁਣ ਜਦੋਂ ਫੈਡਰਲ ਅਧਿਕਾਰੀ ਹੋਣਗੇ, ਪਹਿਲਾ ਸਵਾਲ ਤਾਂ ਇਹ ਕਿ 2019 ਦੇ ਵਿੱਚ ਜਿਸ ਬੰਦੇ ਦੇ ਉੱਪਰ ਅਟੈਂਪਟ ਟੂ ਮਰਡਰ ਦਾ ਕੇਸ ਸੀ ਉਹ ਕੈਨੇਡਾ ਆ ਕਿਵੇਂ ਗਿਆ? ਚਲੋ ਉਹਨਾਂ ਨੇ ਕਹਿਣਾ ਜੀ ਪੁਲਿਸ ਸਰਟੀਫਿਕੇਟ ਉੱਥੋਂ ਜਾਲੀ ਬਣ ਗਿਆ ਹੋਣਾ, ਮੰਨ ਲਿਆ, ਚਲੋ ਉਹ ਗੱਲ ਮੰਨ ਲਈ। ਜਿਹੜਾ ਬੰਦਾ ਕੈਨੇਡਾ 'ਚ ਵਾਂਟਿਡ ਸੀ, ਦਿੱਲੀ ਦੀ ਪੁਲਿਸ ਇਸ ਗੱਲ ਦੀ ਪੁਸ਼ਟੀ ਕਰ ਰਹੀ ਆ, ਉਹ ਇੱਥੋਂ ਚਲਾ ਕਿਵੇਂ ਗਿਆ? ਜੇ ਦਿੱਲੀ ਜਾਂ ਤਾਂ ਉਸ ਗੱਲ ਨੂੰ ਝੂਠ ਲਾਓ ਵੀ ਇੱਥੇ ਵਾਂਟਿਡ ਸੀਗਾ ਨਹੀਂ, ਅਤੇ ਜੇ ਉਸ ਬੰਦੇ ਨੇ ਦਿੱਲੀ ਪੁਲਿਸ ਦਾ ਇਹ ਕਹਿਣਾ ਕਿ ਉਹਨੇ ਆਪ ਕਨਫੈਸ ਕੀਤਾ ਵੀ ਇਹਨੇ ਗੱਡੀ ਪ੍ਰਦਾਨ ਕੀਤੀ ਸੀ ਅਤੇ ਹੋਰ ਸਾਰਾ ਕੁਝ, ਅਤੇ ਇਹ ਗੋਲਡੀ ਢਿੱਲੋਂ ਜਿਹੜਾ ਗਰੁੱਪ ਆ ਉਹਦਾ ਮੈਂਬਰ ਸੀ, ਅਤੇ ਫਿਰ ਇੱਥੇ ਉਹਨੂੰ ਨੈਬ ਕਿਉਂ ਨਹੀਂ ਕੀਤਾ ਜਾ ਸਕਿਆ, ਇੱਥੇ ਕਿਉਂ ਨਹੀਂ ਫੜਿਆ ਗਿਆ, ਇਹ ਮੁਲਕ ਛੱਡ ਕੇ ਕਿਵੇਂ ਚਲਾ ਗਿਆ? ਲਾਈਕ ਆਈ ਆਲਰੇਡੀ ਸੈਡ, ਅਤੇ ਇੱਕ ਜਿਹੜਾ ਲਾਰਜਰ ਕੁਐਸਚਨ ਆ, ਵਨ ਬਿਗਰ ਕੁਐਸਚਨ, ਮੱਚ ਬਿਗਰ ਕੁਐਸਚਨ, ਕਿ ਜੇ ਉੱਥੇ ਕਾਰਵਾਈ ਪਾ ਕੇ ਬੰਦਾ ਅਰੈਸਟ ਕਰਕੇ ਨਾਲ ਦੀ ਨਾਲ ਇੰਨੀ ਛੇਤੀ ਉਹਦੀ ਜਾਣਕਾਰੀ, ਉਹਦੀ ਤਸਵੀਰ ਵਗੈਰਾ ਜਨਤਕ ਕਰ ਦਿੱਤੀ ਜਾਂਦੀ ਆ, ਤਾਂ ਜਿਹੜੇ ਇੱਥੋਂ 3 ਬੰਦੇ ਭੇਜੇ ਸੀ ਉਹਨਾਂ ਦੀਆਂ ਤਸਵੀਰਾਂ ਕਿੱਥੇ ਨੇ? ਜੇ ਸਾਡਾ ਸਿਸਟਮ, ਸਾਡੀ ਗਵਰਨਮੈਂਟ ਇਹ ਕਹਿੰਦੀ ਆ ਵੀ ਅਸੀਂ ਲੋਕਾਂ ਨੂੰ ਭਰੋਸਾ ਦਿਵਾਉਣਾ, ਵੀ ਡੋਂਟ ਵਰੀ, ਵੀਵ ਗੋਟ ਯੂਰ ਬੈਕਸ, ਤਾਂ ਫਿਰ ਇੱਦਾਂ ਦਾ ਡਿਸਕਲੋਜ਼ਰ ਕਿਉਂ ਨਹੀਂ ਹੁੰਦਾ ਪਿਆ? ਉੱਥੇ ਦਿੱਲੀ ਪੁਲਿਸ ਦੇ ਅਧਿਕਾਰੀ ਨੇ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਹੋਰ ਗੱਲਾਂ ਵੀ ਕਈ ਬੜੀਆਂ ਸੰਗੀਨ ਗੱਲਾਂ ਉਹਦੇ ਵਿੱਚ ਬੜੀਆਂ ਗੰਭੀਰ ਅਤੇ ਕੰਸਰਨਿੰਗ ਗੱਲਾਂ ਕੀਤੀਆਂ ਨੇ ਜਿਨ੍ਹਾਂ ਨੂੰ ਜੇ ਤੁਸੀਂ ਪੂਰੀ ਤਰ੍ਹਾਂ ਉਹਦੀਆਂ ਤਾਰਾਂ ਜੋੜ ਕੇ ਵੇਖੋ ਤਾਂ ਕਾਫੀ ਗੱਲਾਂ ਸਮਝ ਆ ਜਾਣਗੀਆਂ ਵੀ ਜਿਹੜਾ ਇੱਥੇ ਕਿਹੋ ਜਿਹਾ ਖਿਲਾਰਾ ਪਿਆ ਹੋਇਆ ਅਤੇ ਕੀ ਸੱਚਮੁੱਚ ਉਹਦੇ ਇਹੀ ਕਾਰਨ ਨੇ ਅਤੇ ਕੀ ਜਿਹੜੀ ਸਾਡੀ ਇੱਥੇ ਲੋਕਲ ਇਨਵੈਸਟੀਗੇਟਿਵ ਏਜੰਸੀਆਂ ਨੇ ਕੀ ਉਹ ਵਾਲਾ ਪਹਿਲੂ ਐਕਸਪਲੋਰ ਕਰਨਗੀਆਂ ਵੀ ਕਿ ਨਹੀਂ। ਸੋ ਇੱਕ ਦੋ ਗੱਲਾਂ ਉਹਨਾਂ ਨੇ ਹੋਰ ਕੀ ਕਹੀਆਂ ਕਿ ਜਿਹੜਾ ਇਹ ਬੰਦਾ ਇਹ ਇਹਨੇ ਜਿਵੇਂ ਗੱਡੀ ਪ੍ਰਦਾਨ ਕੀਤੀ ਅਤੇ ਗੱਡੀ ਪਾਰਕ ਕਰਨ ਦਾ ਬੰਦੋਬਸਤ ਕਰਵਾਇਆ, ਨਾਲ ਹੀ ਦੋ ਹੋਰ ਬੰਦਿਆਂ ਦੇ ਖਿਲਾਫ ਇਨਵੈਸਟੀਗੇਸ਼ਨ ਚੱਲ ਰਹੀ ਆ ਜਿਹਦੇ ਵਿੱਚ ਇੰਡੀਆ ਦੀ ਪੁਲਿਸ ਵੀ ਇਨਵੈਸਟੀਗੇਟ ਕਰ ਰਹੀ ਆ ਉਹਨਾਂ ਨੂੰ, ਪਰ ਉਹ ਬੰਦੇ ਇਸ ਵੇਲੇ ਕੈਨੇਡਾ 'ਚ ਨੇ। ਉਹਨਾਂ ਨੇ ਦੋਵਾਂ ਦੇ ਨਾਮ ਵੀ ਦੇ ਦਿੱਤੇ। ਉਹਨਾਂ ਨੇ ਕਿਹਾ ਵੀ ਜਿਹੜੇ ਦੋ ਬੰਦਿਆਂ ਨੇ ਗੋਲੀ ਚਲਾਈ ਸੀ ਕੈਪਸ ਕੈਫੇ 'ਤੇ, ਅਗੇਨ ਆਹ ਅਗਸਤ ਮਹੀਨੇ ਵਾਲੇ ਇੰਸੀਡੈਂਟ 'ਚ, ਇੱਕ ਦਾ ਨਾਮ ਹੈ ਦਿਲਜੋਤ ਸਿੰਘ ਰੇਹਲ ਅਤੇ ਇੱਕ ਹੈ ਗੁਰਜੋਤ ਸਿੰਘ, ਇਹ ਦਿੱਲੀ ਪੁਲਿਸ ਦੇ ਅਧਿਕਾਰੀ ਨੇ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਔਨ ਕੈਮਰਾ ਗੱਲ ਆਖੀ ਹੈ। ਇਹਨਾਂ ਨੇ ਇਹ ਵੀ ਦੱਸਿਆ ਕਿ ਗੋਲਡੀ ਢਿੱਲੋਂ ਨੇ ਇਸ ਬੰਦੇ ਨੂੰ ਸੀਕੂ ਨਾਂ ਦਾ ਬੰਦਾ ਕੋਈ ਦੱਸਿਆ, ਨਾਮ ਜਿਵੇਂ ਉਹਨਾਂ ਨੇ ਹਿੰਦੀ 'ਚ ਬੋਲਿਆ ਨਾ ਸੀਕੂ, ਮੈਨੂੰ ਸਮਝ ਆਇਆ ਵੀ ਸੀਕੂ ਨਾਂ ਦਾ ਬੰਦਾ ਸੀ ਜਿਹਨੂੰ ਕੰਟੈਕਟ ਕਰਾਇਆ ਅਤੇ ਸੀਕੂ ਗੋਲਡੀ ਢਿੱਲੋਂ ਨੇ ਸੀਕੂ ਨੂੰ ਇੰਸਟਰਕਟ ਕੀਤਾ ਅਤੇ ਸੀਕੂ ਨੇ ਫਿਰ ਬੰਧੂ ਮਾਨ ਸਿੰਘ ਸੇਖੋਂ ਨੂੰ ਕਿਹਾ ਵੀ ਤੂੰ ਗੱਡੀ ਪ੍ਰਦਾਨ ਕਰਨੀ ਹੈ, ਗੱਡੀ ਅਰੇਂਜ ਕਰਾ ਕੇ ਦੇ ਜਿਹੜੀ ਇਸਤੇਮਾਲ ਕੀਤੀ ਜਾਣੀ ਹੈ ਗੋਲੀ ਚਲਾਉਣ ਵਾਸਤੇ ਕੈਪਸ ਕੈਫੇ 'ਤੇ। ਸੋ ਇੱਕ ਤਾਂ ਇਹ ਤਾਰਾਂ ਜੁੜੀਆਂ, ਫਿਰ ਇੱਕ ਸਵਾਲ ਇਹ ਵੀ ਉੱਠਿਆ ਸੀ ਕਿ ਕੈਪਸ ਕੈਫੇ ਨੂੰ ਨਿਸ਼ਾਨਾ ਕਿ ਸੱਚਮੁੱਚ ਐਕਸਟੋਰਸ਼ਨ ਦੇ ਮਾਮਲੇ ਕਰਕੇ ਬਣਾਇਆ ਜਾ ਰਿਹਾ ਜਾਂ ਫਿਰ ਜਿਹੜਾ ਉਹ ਸਲਮਾਨ ਖਾਨ ਦੀ ਨੇੜਤਾ ਵਾਲਾ ਮਾਮਲਾ ਉਹਦੇ ਕਰਕੇ ਆ। ਅਤੇ ਉਹਨਾਂ ਨੇ ਕਿਹਾ ਵੀ ਜੋ ਸਾਡੀ ਜਾਣਕਾਰੀ ਹੈ ਦਿੱਲੀ ਪੁਲਿਸ ਦਾ ਇਹ ਕਹਿਣਾ ਵੀ ਐਕਸਟੋਰਸ਼ਨ ਦਾ ਹੀ ਮਾਮਲਾ ਸੀ। ਫਿਰ ਇੱਕ ਹੋਰ ਜਿਹੜੀ ਉਹਨਾਂ ਨੇ ਗੱਲ ਦੱਸੀ ਆ ਕਿ ਇਹ ਵਿਅਕਤੀ, ਉਹਨਾਂ ਨੇ ਕੁਝ ਅਲੱਗ ਅਲੱਗ ਬੰਦਿਆਂ ਦੇ ਨਾਮ ਲਏ ਨੇ, ਕਹਿੰਦੇ ਇੱਕ ਹੈਰੀ ਚੱਠਾ ਨਾਮ ਦਾ ਵਿਅਕਤੀ ਹੈ ਜਿਹੜਾ ਪਾਕਿਸਤਾਨ ਦੀ ISI ਨਾਲ ਸੰਬੰਧਿਤ ਹੈ ਅਤੇ ਜਿਹੜਾ ਇਹ ਬੰਦਾ ਹੈ ਬੰਧੂ ਮਾਨ ਸਿੰਘ ਸੇਖੋਂ, ਇਹ ISI ਦੇ ਪਾਕਿਸਤਾਨੀ ISI ਦੇ ਉਸ ਹੈਰੀ ਚੱਠਾ ਨਾਂ ਦੇ ਬੰਦੇ ਦੇ ਸੰਪਰਕ ਦੇ ਵਿੱਚ ਵੀ ਸੀ ਅਤੇ ਇਹ ਗੱਲ ਔਨ ਕੈਮਰਾ ਦਿੱਲੀ ਪੁਲਿਸ ਦੇ ਅਧਿਕਾਰੀ ਨੇ ਆਖੀ ਆ। ਸੋ ਉਹਨਾਂ ਨੇ ਕਿਹਾ ਵੀ ਇਹ ਸਾਰਾ ਜਿਹੜਾ ਆਪਣਾ ਕ੍ਰਾਈਮਸ ਵਗੈਰਾ ਕਰ ਰਹੇ ਨੇ ਇਹ ਫੋਰਨ ਸੋਇਲ 'ਤੇ ਕਰ ਰਹੇ ਨੇ ਅਤੇ ISI ਦੇ ਆ ਇਹਦੇ ਪਿੱਛੇ ਹੱਥ ਹੋਣ ਦਾ ਵੀ ਇਸ਼ਾਰਾ ਪੁਲਿਸ ਅਧਿਕਾਰੀ ਨੇ ਕੀਤਾ ਹੈ। ਸੋ ਹੁਣ ਦੇਖੋ, ਸਾਨੂੰ ਇਹ ਪਤਾ ਕਿ ਵੱਖੋ ਵੱਖਰੇ ਮੁਲਕਾਂ ਦੇ ਵਿੱਚ ਇਨਵੈਸਟੀਗੇਸ਼ਨ ਦਾ, ਡਿਸਕਲੋਜ਼ਰ ਦਾ, ਐਕਿਊਜ਼ ਦਾ ਨਾਮ ਕਿਹੜੇ ਮੌਕੇ 'ਤੇ ਜਾਰੀ ਕਰਨਾ, ਕਰਨਾ ਵੀ ਹੈ ਕਿ ਨਹੀਂ, ਉਹਦੀ ਤਸਵੀਰ ਕਦੋਂ ਜਾਰੀ ਕਰਨੀ ਹੈ, ਕਰਨੀ ਵੀ ਹੈ ਕਿ ਨਹੀਂ, ਇਹਨੂੰ ਲੈ ਕੇ ਵੱਖੋ ਵੱਖਰਾ ਪ੍ਰੋਟੋਕੋਲ ਹੈ ਦੈਟ ਐਵਰੀਬਡੀ ਅੰਡਰਸਟੈਂਡਸ। ਉਹ ਕੈਨੇਡਾ ਦੇ ਵਿੱਚ ਵੀ ਆਪਾਂ ਸਾਰੇ ਵੀ ਸਮਝਦੇ ਹਾਂ, ਉਹ ਸਾਨੂੰ ਇਹ ਵੀ ਪਤਾ ਵੀ ਇੰਡੀਆ ਦੇ ਵਿੱਚ ਉਹ ਪ੍ਰੋਟੋਕੋਲ ਕਿਹੋ ਜਿਹਾ। ਪਰ ਸਵਾਲ ਹੁਣ ਅੱਜ ਇਹ ਬੜਾ ਪੁਖਤਾ ਸਵਾਲ ਬਣਦਾ ਕਿ ਜਿਹੜੇ ਜਿਹੜੇ ਐਂਗਲਸ ਇੰਡੀਅਨ ਪੁਲਿਸ ਅਧਿਕਾਰੀਆਂ ਵੱਲੋਂ, ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਵੱਲੋਂ ਹਾਈਲਾਈਟ ਕੀਤੇ ਗਏ ਨੇ, ਕੀ ਉਹ ਐਂਗਲ ਇੱਥੇ ਇਨਵੈਸਟੀਗੇਟ ਕੀਤੇ ਜਾਣਗੇ ਜਾਂ ਨਹੀਂ, ਜਾਂ ਉਹਨਾਂ ਨੂੰ ਇਗਨੋਰ ਕਰ ਦਿੱਤਾ ਜਾਏਗਾ। ਇਹ ਮੈਂ ਇਸ ਕਰਕੇ ਕਹਿ ਰਿਹਾ, ਸਤੰਬਰ ਮਹੀਨੇ ਦੇ ਵਿੱਚ ਨਾ ਇੱਕ ਇਹ ਅਨਰਿਲੇਟਡ ਗੱਲ ਆ ਪਰ ਤੁਹਾਨੂੰ ਪਤਾ ਲੱਗ ਜਾਏਗਾ ਕਿ ਜਿਹੜੀ ਗੱਲ ਮੈਂ ਕਹਿ ਰਿਹਾ ਉਹ ਕਿਉਂ ਕਹਿਣਾ ਪਿਆ। ਇੱਕ ਇਨਵੈਸਟੀਗੇਟਿਵ ਜਰਨਲਿਸਟ ਨੇ ਸੈਮ ਕੂਪਰ, ਜਿਨ੍ਹਾਂ ਨੇ ਮਨੀ ਲਾਂਡਰਿੰਗ ਦੇ ਮਾਮਲੇ ਦੇ ਵਿੱਚ ਬੜੀ ਵਧੀਆ ਇਨਵੈਸਟੀਗੇਟਿਵ ਰਿਪੋਰਟਾਂ ਲਿਖੀਆਂ ਸੀ, ਇੱਕ ਵੈਬਸਾਈਟ ਹੈਗੀ ਹੈ ਦ ਬਿਊਰੋ ਨਿਊਜ਼, ਉਹਦੇ ਵਿੱਚ ਉਹਨਾਂ ਨੇ ਇੱਕ ਆਰਟੀਕਲ ਛਾਪਿਆ ਸੀ ਜਿਹੜਾ ਉਹਨਾਂ ਨੇ ਪਿਛਲੇ ਦਿਨ ਹੀ ਰੀਟਵੀਟ ਕੀਤਾ ਕਿ ਤਕਰੀਬਨ 5-6 ਸਾਲ ਪਹਿਲਾਂ ਅਮਰੀਕਨ ਅਧਿਕਾਰੀਆਂ ਨੇ ਕੈਨੇਡੀਅਨ RCMP ਤੱਕ ਪਹੁੰਚ ਕੀਤੀ ਸੀ ਅਤੇ ਉਹਨਾਂ ਨੇ ਕਿਹਾ ਸੀ ਕਿ ਮੈਕਸੀਕੋ ਦੇ ਵਿੱਚ ਜਿਹੜੀਆਂ ਡਰੱਗ ਕਾਰਟੈਲਸ ਨੇ ਉਹ ਇੰਡੋ ਕੈਨੇਡੀਅਨ ਟਰੱਕਿੰਗ ਕੰਪਨੀਆਂ ਦੀ ਵਰਤੋਂ ਕਰਕੇ ਮੈਕਸੀਕੋ ਤੋਂ ਡਰੱਗ ਅਮਰੀਕਾ ਰਾਹੀਂ ਹੁੰਦੇ ਹੋਏ ਕੈਨੇਡਾ ਦੇ ਵਿੱਚ ਪਹੁੰਚਾ ਰਹੀਆਂ ਨੇ ਵੀ ਆਪਾਂ ਇਹਦੀ ਇਨਵੈਸਟੀਗੇਸ਼ਨ ਕਰੀਏ, ਤੁਸੀਂ ਸਾਡਾ ਸਾਥ ਦਿਓ ਅਤੇ ਤੁਸੀਂ ਦੇਖੋ ਵੀ ਕੈਨੇਡਾ ਦੇ ਵਿੱਚ ਅਜਿਹਾ ਕੀ ਕੁਝ ਹੋ ਰਿਹਾ। ਆ ਡੋਨਲਡ ਟਰੰਪ ਜਿਹੜੀਆਂ ਗੱਲਾਂ ਕਰਦੇ ਨੇ ਨਾ ਵੀ ਕੈਨੇਡਾ ਸਾਡੇ ਵਾਸਤੇ ਇੱਕ ਬਹੁਤ ਵੱਡੀ ਸਰਦਰਦੀ ਬਣਿਆ ਡਰੱਗ ਟ੍ਰੈਫਿਕਿੰਗ ਲਈ ਅਤੇ ਹੋਰ ਸਭ ਕੁਝ, ਉਹਦੇ ਵਿੱਚ ਉਹ ਸਾਰੀ ਗੱਲ ਨਿਰੀ ਪੂਰੀ ਤਰ੍ਹਾਂ ਨਿਰਾਧਾਰ ਨਹੀਂ ਆ। ਅਤੇ 6 ਸਾਲ ਪਹਿਲਾਂ ਜਦੋਂ RCMP ਕੋਲ ਇਹ ਪਹੁੰਚ ਕੀਤੀ ਗਈ ਅਮਰੀਕਨ ਅਧਿਕਾਰੀਆਂ ਵੱਲੋਂ ਅਤੇ RCMP ਦੇ ਕੰਨ 'ਤੇ ਉਦੋਂ ਜੂ ਨਹੀਂ ਸਰਕੀ, ਇਹ ਦ ਬਿਊਰੋ ਨਿਊਜ਼ ਦੇ ਵਿੱਚ ਛਾਪੀ ਇਨਵੈਸਟੀਗੇਟਿਵ ਜਰਨਲਿਸਟ ਸੈਮ ਕੂਪਰ ਦੀ ਸਤੰਬਰ ਮਹੀਨੇ ਦੀ ਪਬਲਿਸ਼ ਹੋਈ ਰਿਪੋਰਟ ਕਹਿੰਦੀ ਆ। ਅਤੇ ਹੁਣ ਜਦੋਂ ਰਾਇਨ ਵੈਡਿੰਗ ਵਾਲਾ ਮਾਮਲਾ ਸਾਹਮਣੇ ਆਇਆ, ਜਿਹੜਾ ਕੈਨੇਡੀਅਨ ਓਲੰਪੀਅਨ ਜਿਹੜਾ ਕੋਕੇਨ ਦਾ ਇੱਕ ਸਭ ਤੋਂ ਵੱਡਾ ਤਸਕਰ ਬਣਿਆ ਦੁਨੀਆ 'ਚ, ਉਸ ਮਾਮਲੇ ਦੇ ਵਿੱਚ ਆਲਰੇਡੀ ਇੱਕ ਟਰੱਕਰ ਪੰਜਾਬੀ ਮੂਲ ਦਾ ਓਨਟੈਰੀਓ ਦੇ ਵਿੱਚ, ਓਨਟੈਰੀਓ ਨਾਲ ਸੰਬੰਧਿਤ ਅਮਰੀਕਾ ਦੇ ਵਿੱਚ ਉਹਨੂੰ ਸਜ਼ਾ ਹੋ ਚੁੱਕੀ ਆ। ਸੋ ਜਦੋਂ ਐਵੀਡੈਂਸ ਪ੍ਰਜ਼ੈਂਟ ਕੀਤਾ ਜਾਂਦਾ ਜਾਂ ਜਦੋਂ ਕੋਈ ਸੰਕੇਤ ਮਿਲਦੇ ਨੇ, ਜੇ ਅਮਰੀਕਾ ਵਾਲੀਆਂ ਅਥਾਰਟੀਜ਼ ਦੀ ਗੱਲ 6 ਸਾਲ ਪਹਿਲਾਂ ਨਜ਼ਰਅੰਦਾਜ਼ ਕੀਤੀ ਜਾ ਸਕਦੀ ਹੈ ਉਸ ਰਿਪੋਰਟ ਮੁਤਾਬਕ ਸਾਡੀਆਂ ਇੱਥੇ ਪੁਲਿਸ ਅਥਾਰਟੀਜ਼ ਵੱਲੋਂ, ਤਾਂ ਕੀ ਹੁਣ ਇੰਡੀਆ ਵੱਲੋਂ ਆਖੀ ਗੱਲ ਨੂੰ ਮੰਨਣਗੇ ਜਦੋਂ ਇੱਥੇ ਹਾਲਾਤ ਇੰਨੇ ਗੰਭੀਰ ਬਣੇ ਨੇ? ਅੱਜ ਦੀ ਜਿਹੜੀ ਉਹ ਮੀਟਿੰਗ ਹੋਣੀ ਆ ਉਹਦੇ 'ਚ ਇੱਦਾਂ ਨਾ ਹੋਵੇ ਵੀ ਬਸ ਆ ਗੋਲ ਮੋਲ ਜੀਆਂ ਗੱਲਾਂ ਕਰਕੇ ਵੀ ਯਾਰ ਵੀ ਸਾਨੂੰ ਬਹੁਤ ਚਿੰਤਾ ਹੈ, ਅਸੀਂ ਬਹੁਤ ਕੰਮ ਕਰ ਰਹੇ ਹਾਂ, ਅਸੀਂ ਕਮਿਊਨਿਟੀ ਦੇ ਨਾਲ ਖੜ੍ਹੇ ਹਾਂ, ਇੱਦਾਂ ਦੀਆਂ ਗੱਲਾਂ ਨਹੀਂ ਚਾਹੀਦੀਆਂ। ਅਤੇ ਜੇ ਉੱਦਾਂ ਦੀਆਂ ਗੱਲਾਂ ਹੋਈਆਂ ਰਿਪੋਰਟ ਕਰਾਂਗੇ ਅਸੀਂ, ਵੀ ਵਿਲ ਟੈਲ ਯੂ। ਜਿਹੜੀ ਕੱਲ੍ਹ ਦੀ ਆਹ ਜਾਂ ਕਹਿ ਲਓ ਅੱਜ ਸਵੇਰ ਦੀ ਆਪਣੇ ਕੋਲ ਇੱਥੇ ਅਰਲੀ ਮਾਰਨਿੰਗ ਸੀ ਜਿਹੜੀ ਆ ਦਿੱਲੀ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਉਹਦੇ ਵਿੱਚੋਂ ਜਿਹੜੇ ਕੁਝ ਸਿਗਨਲਸ ਆਏ ਨੇ ਉਹਨਾਂ ਦੇ ਆਧਾਰ 'ਤੇ ਅੱਜ ਦੇ ਇਸ ਫੋਰਮ ਦੇ ਵਿੱਚ ਗੱਲਬਾਤ ਹੋਣੀ ਚਾਹੀਦੀ ਆ, ਕਿਉਂਕਿ ਉਹਨਾਂ ਨੇ ਕਈ ਬੜੇ ਸਿੱਧੇ ਸਿੱਧੇ ਪੁਆਇੰਟਰ ਮੂਹਰੇ ਰੱਖਦੇ ਨੇ। ਅਤੇ ਜੇ ਇਹ ਗੱਲ ਸੀਗੀ ਕਿ ਇਸ ਬੰਦੇ ਨੇ ਗੱਡੀ ਪ੍ਰਦਾਨ ਕੀਤੀ, ਉੱਥੇ ਬੈਠੇ ਦਿੱਲੀ ਪੁਲਿਸ ਨੇ ਆ ਗੱਲ ਸਾਰੀ ਕੱਢ ਕੇ ਕਿਵੇਂ ਉੱਥੋਂ ਚਲੋ ਕਨਫੈਸ਼ਨ ਕਰਾਇਆ, ਪਰ ਜਿਹੜੀਆਂ ਫਿਰ ਸਾਡੀਆਂ ਇੱਥੇ ਇਨਵੈਸਟੀਗੇਸ਼ਨ ਹੁੰਦੀਆਂ ਨੇ ਉਹਦੇ ਵਿੱਚੋਂ ਜਾਣਕਾਰੀ ਸਾਹਮਣੇ ਕਿਉਂ ਨਹੀਂ ਆ ਪਾਉਂਦੀ? ਇਹ ਲੋਕਾਂ ਦੇ ਮਨ ਦੇ ਵਿੱਚ ਸਵਾਲ ਆ। ਵਟਸਐਪ 'ਤੇ ਵੀ ਤੁਹਾਡੇ ਕਈ ਮੈਸੇਜਿਸ ਇਹਦੇ ਬਾਰੇ ਆ ਰਹੇ ਨੇ, ਐਂਡ ਇਹ ਰੈਲੇਵੈਂਟ ਕੁਐਸਚਨ ਆ, ਕਿਉਂਕਿ ਜਿਸ ਲੈਵਲ ਦਾ ਇਹ ਸੰਕਟ ਬਣਿਆ ਹੋਇਆ, ਜਿਸ ਲੈਵਲ ਦੀ ਇਹ ਬਿਪਤਾ ਬਣੀ ਹੋਈ ਆ, ਸਿਰਫ ਗੱਲਾਂ ਨੂੰ ਓਹਲੇ ਦੇ ਵਿੱਚ ਰੱਖ ਕੇ ਇਹ ਕਹਿ ਕੇ ਕਿ ਜੀ ਸਾਡੀ ਇਨਵੈਸਟੀਗੇਸ਼ਨ ਇੱਦਾਂ ਕੰਪਰੋਮਾਈਜ਼ ਨਾ ਹੋ ਜਾਵੇ, ਉੱਦਾਂ ਕੰਪਰੋਮਾਈਜ਼ ਨਾ ਹੋ ਜਾਵੇ, ਇਹ ਤਾਂ ਵਾਰ ਫੁਟਿੰਗ ਦੇ ਕਰਨ ਵਾਲਾ ਕੰਮ ਹੋਇਆ ਪਿਆ ਇਸ ਵੇਲੇ। ਸੋ ਦੇਖਦੇ ਹਾਂ ਅੱਜ ਦੀ ਇਸ ਜਿਹੜੀ ਮੀਟਿੰਗ 9 ਵਜੇ ਜੋ ਅਨਾਊਂਸਮੈਂਟ ਹੋਣੀ ਹੈ, ਸਾਡੇ ਵੀ ਟੀਮ ਮੈਂਬਰ ਨੇ ਉਸ ਨੂੰ ਅਟੈਂਡ ਕਰਨਗੇ, ਉਹਦੇ ਵਿੱਚੋਂ ਕੱਢਣ ਪਾਉਣ ਨੂੰ ਕੀ ਸਾਹਮਣੇ ਆਉਂਦਾ। ਜਿਹੜਾ ਇਹ ਬੰਦਾ ਬੰਧੂ ਮਾਨ ਸਿੰਘ ਸੇਖੋਂ ਜਾਂ ਬੰਧੂ ਮਾਨ ਸੇਖੋਂ ਜਿਹੜਾ ਅਰੈਸਟ ਕੀਤਾ ਗਿਆ ਦਿੱਲੀ ਦੇ ਵਿੱਚ, ਪਿਛਲੇ ਸਾਲ ਇਸ ਨੂੰ ਇੱਥੇ ਕੈਨੇਡਾ ਦੇ ਵਿੱਚ ਵੀ ਪੀਲ ਰੀਜਨਲ ਪੁਲਿਸ ਵੱਲੋਂ ਓਨਟੈਰੀਓ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਚਾਰਜਿਸ ਵੀ ਲੱਗੇ ਸੀ ਇੱਥੇ। ਸੋ ਗੱਲ ਇਹੀ ਆ ਵੀ ਇੱਥੋਂ ਇਹ ਆਪ ਤਾਂ ਭੱਜ ਕੇ ਗਿਆ, ਇਹਦੀ ਜ਼ਮਾਨਤ ਹੋਈ ਸੀ, ਕੀ ਹੋਇਆ ਜਦੋਂ ਪਿਛਲੇ ਸਾਲ ਜੇ ਪੀਲ ਰੀਜਨਲ ਪੁਲਿਸ ਨੇ ਇਹਨੂੰ ਚਾਰਜ ਕੀਤਾ ਸੀ, ਉਸ ਤੋਂ ਬਾਅਦ ਇਹਦੇ ਮਾਮਲੇ ਦਾ ਬਣਿਆ ਕੀ ਸੀ? ਕਿਉਂਕਿ ਦਿੱਲੀ ਪੁਲਿਸ ਨੇ ਅੱਜ ਕੀ ਗੱਲ ਆਖੀ ਆ ਕਿ ਕੈਨੇਡਾ ਦੇ ਵਿੱਚ ਵੀ ਵਾਂਟਿਡ ਸੀ। ਸੋ ਕੀ ਇੱਥੋਂ ਡਿਪੋਰਟ ਕੀਤਾ ਗਿਆ? ਕੀ ਇੱਥੋਂ ਜਾਅਲੀ ਦਸਤਾਵੇਜ਼ਾਂ 'ਤੇ ਗਿਆ? ਜਿਹੜੀ ਮੈਂ ਅੱਜ ਸਵੇਰੇ ਪ੍ਰੈਸ ਕਾਨਫਰੰਸ ਦਿੱਲੀ ਵਾਲੇ ਪਾਸਿਓਂ ਸੁਣੀ ਆ, ਜੋ ਮੇਰੀ ਅੰਡਰਸਟੈਂਡਿੰਗ ਉਹਦੇ ਵਿੱਚ ਇਹ ਕਿਹਾ ਗਿਆ ਵੀ ਉਹ ਕਿਸੇ ਜਾਅਲੀ ਆਈ ਡੀ ਦੀ ਵਰਤੋਂ ਕਰਕੇ ਕੈਨੇਡਾ ਤੋਂ ਇੰਡੀਆ ਵਾਪਸ ਗਿਆ ਐਂਡ ਔਗਸਟ ਬਿਗਨਿੰਗ ਸੈਪਟੈਂਬਰ ਦੇ ਵਿੱਚ। ਇਟਸ ਐਕਚੁਲੀ ਵੈਰੀ ਟਾਈਮਲੀ ਕਿ ਅੱਜ ਇਹ ਫੋਰਮ ਇੱਥੇ ਜਾਂ ਜਿਹੜੀ ਮੀਟਿੰਗ ਵੱਖੋ ਵੱਖਰੇ ਲੈਵਲਸ ਆਫ ਗਵਰਨਮੈਂਟਸ ਦੀ ਹੋ ਰਹੀ ਆ, ਉਹਦੇ ਵਿੱਚ ਹੋਪਫੁਲੀ ਇਹਨਾਂ ਸਵਾਲਾਂ ਦੇ ਜਵਾਬ ਮਿਲ ਸਕਣਗੇ। ਬਸ ਇਹ ਨਾ ਹੋਵੇ ਵੀ ਜੀ ਅਸੀਂ ਦੱਸ ਨਹੀਂ ਸਕਦੇ, ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ, ਸਾਡੀ ਇਨਵੈਸਟੀਗੇਸ਼ਨਾਂ ਨਾ ਕਿਤੇ ਹੋਰ ਖਤਰੇ 'ਚ ਪੈ ਜਾਣ, ਉੱਦਾਂ ਦੀਆਂ ਗੱਲਾਂ ਨਾ ਹੋਣ, ਕਿਉਂਕਿ ਨਾਓ ਸਮ ਕਲੀਅਰ ਆਨਸਰਸ ਆਰ ਨੀਡਿਡ। ਸਾਡੀਆਂ ਟੈਲੀਫੋਨ ਲਾਈਨਸ ਹੁਣ ਖੁੱਲ੍ਹੀਆਂ ਨੇ, ਜਿਹੜੀ ਮੈਂ ਗੱਲ ਤੁਹਾਡੇ ਨਾਲ ਸਾਰੀ ਸਾਂਝੀ ਕਰਕੇ ਹਟਿਆ ਕਿ ਦਿੱਲੀ ਪੁਲਿਸ ਵੱਲੋਂ ਲੁਧਿਆਣੇ ਤੋਂ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਇੱਕ ਬੰਦਾ ਅਰੈਸਟ ਕੀਤਾ ਕੱਲ੍ਹ, ਜਾਂ ਇਹ ਕਹਿ ਲਓ ਸਾਡੇ ਕੋਲ ਜਦੋਂ ਕੱਲ੍ਹ ਦੇਰ ਰਾਤ ਸੀ ਉਦੋਂ ਹੀ ਖਬਰ ਆਈ ਆ, ਅਤੇ ਅੱਜ ਸਵੇਰੇ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਜਾਣਕਾਰੀ ਜਿਹੜੀ ਸਾਂਝੀ ਕੀਤੀ, ਇਹ ਦੱਸਿਆ ਗਿਆ ਕਿ ਜਿਹੜਾ ਇਹ ਬੰਦਾ ਲਾਰੈਂਸ ਬਿਸ਼ਨੋਈ ਗੋਲਡੀ ਢਿੱਲੋਂ ਗੈਂਗ ਦਾ ਗਰੁੱਪ ਦਾ ਮੈਂਬਰ ਸੀ, ਇਸ ਨੂੰ ਕਪਿਲ ਸ਼ਰਮਾ ਦੇ ਕੈਫੇ 'ਤੇ ਸਰੀ 'ਚ ਜਿਹੜੀ ਦੂਜੀ ਵਾਰ ਸ਼ੂਟਿੰਗ ਹੋਈ ਸੀ 7 ਅਗਸਤ ਨੂੰ, ਉਸ ਗੋਲੀ ਚੱਲਣ ਦੀ ਘਟਨਾ ਦੇ ਵਿੱਚ ਗੱਡੀ ਪ੍ਰਦਾਨ ਕਰਨ, ਸ਼ੂਟਰਸ ਵਾਸਤੇ ਜਿਹੜਾ ਵਹੀਕਲ ਸੀ ਉਹ ਅਵੇਲੇਬਲ ਕਰਾਉਣ, ਅਤੇ ਘਟਨਾ ਤੋਂ ਬਾਅਦ ਵਹੀਕਲ ਦੇ ਵਾਸਤੇ ਪਾਰਕਿੰਗ ਅਰੇਂਜ ਕਰਨ ਦੇ ਵਾਸਤੇ ਉਸਦੇ ਦੋਸ਼ ਦੇ ਵਿੱਚ ਇਹ ਲੋੜੀਂਦਾ ਸੀ, ਅਤੇ ਉਹਨੇ ਕਨਫੈਸ ਕੀਤਾ ਦਿੱਲੀ ਪੁਲਿਸ ਦਾ ਕਹਿਣਾ ਵੀ ਉਹਨੇ ਇਹ ਕੰਮ ਇੱਥੇ ਕੀਤਾ ਸੀ। ਇਹੀ ਬੰਦਾ ਜਿਸਦਾ ਨਾਮ ਬੰਧੂ ਮਾਨ ਸਿੰਘ ਸੇਖੋਂ ਹੈ, 28 ਸਾਲ ਦੀ ਉਮਰ ਹੈ ਇਹਦੀ, ਪਿਛਲੇ ਸਾਲ ਕੈਨੇਡਾ ਦੇ ਵਿੱਚ ਓਨਟੈਰੀਓ 'ਚ ਪੀਲ ਰੀਜਨਲ ਪੁਲਿਸ ਵੱਲੋਂ ਵੀ ਚਾਰਜ ਕੀਤਾ ਗਿਆ ਸੀ ਐਕਸਟੋਰਸ਼ਨ ਦੇ ਮਾਮਲੇ ਦੇ ਵਿੱਚ ਹੀ। ਅਤੇ ਜੇ ਇਹ ਕੈਨੇਡਾ ਦੇ ਵਿੱਚ ਚਾਰਜ ਹੋ ਚੁੱਕਿਆ ਸੀ, ਉਸ ਕੇਸ ਦਾ ਕੀ ਬਣਿਆ, ਅਤੇ ਇਹ ਕੈਨੇਡਾ ਤੋਂ ਚਲਾ ਕਿਵੇਂ ਗਿਆ? ਫਿਰ ਦਿੱਲੀ ਪੁਲਿਸ ਦਾ ਕਹਿਣਾ ਜਾਅਲੀ ਆਈ ਡੀ 'ਤੇ ਗਿਆ, ਪਰ ਜੇ ਇਹ ਲਾਰੈਂਸ ਬਿਸ਼ਨੋਈ ਗਰੁੱਪ ਦਾ ਮੈਂਬਰ ਸੀ ਅਤੇ ਇਹ ਜਾਂਦਾ ਐਂਡ ਔਗਸਟ ਬਿਗਨਿੰਗ ਸੈਪਟੰਬਰ ਦੇ ਵਿੱਚ, ਅਤੇ ਫਿਰ ਗੱਲਾਂ ਤਾਂ ਇਹ ਕੀਤੀਆਂ ਜਾ ਰਹੀਆਂ ਕਿ ਲਾਰੈਂਸ ਬਿਸ਼ਨੋਈ ਗਰੁੱਪ ਨੂੰ ਹੁਣ ਕੈਨੇਡਾ ਦੀ ਸਰਕਾਰ ਨੇ ਟੈਰੋਰਿਸਟ ਆਰਗਨਾਈਜੇਸ਼ਨ ਐਲਾਨਤਾ, ਅਤੇ ਟੈਰੋਰਿਸਟ ਆਰਗਨਾਈਜੇਸ਼ਨ ਐਲਾਨਣ ਦੇ ਨਾਲ ਜ਼ਿਆਦਾ ਟੂਲਸ ਮਿਲ ਜਾਣੇ ਸੀ, ਅਤੇ ਫਿਰ ਇਹ ਬੰਦਾ ਕੀ ਸੱਚੀ ਜਾਅਲੀ ਪਾਸਪੋਰਟ ਬਣਵਾ ਕੇ ਚਲਾ ਗਿਆ? ਜੇ ਜਾਅਲੀ ਪਾਸਪੋਰਟ ਬਣਵਾ ਲਿਆ ਤਾਂ ਕੀ ਜਾਅਲੀ ਪਾਸਪੋਰਟ ਬਣਾਉਣਾ ਇੰਨਾ ਹੀ ਸੌਖਾ? ਅਤੇ ਜੇ ਅਜਿਹੇ ਕ੍ਰਿਮੀਨਲਸ ਜਾਅਲੀ ਪਾਸਪੋਰਟ ਬਣਵਾ ਰਹੇ ਨੇ, ਤਾਂ ਜਿਹੜੀਆਂ ਕਈ ਹੋਰ ਖੂੰਖਾਰ ਟੈਰੋਰਿਸਟ ਆਰਗਨਾਈਜੇਸ਼ਨਸ ਨੇ ਉਹਨਾਂ ਤੋਂ ਕਿੰਨੇ ਸੁਰੱਖਿਅਤ ਆ ਫਿਰ ਅਸੀਂ? ਅੱਜ ਜਿਹੜਾ ਇਹ ਇੱਕ ਵਰਕਿੰਗ ਮੀਟਿੰਗ ਰੱਖੀ ਜਾ ਰਹੀ ਆ ਜਿਹਦੇ ਵਿੱਚ ਪ੍ਰੀਮੀਅਰ ਜਿਹਦੇ ਵਿੱਚ CBSA ਦੇ ਹੋਪਫੁਲੀ ਮੈਂਬਰ ਹੋਣਗੇ ਪਰ ਫੈਡਰਲ ਪਬਲਿਕ ਸੇਫਟੀ ਮਿਨਿਸਟਰ ਗੈਰੀ ਅਨੰਦਾ ਸੰਗਰੇ ਉਹਦਾ ਹਿੱਸਾ ਨੇ, ਪੁਲਿਸਿੰਗ ਏਜੰਸੀਜ਼ ਉਹਦਾ ਹਿੱਸਾ ਨੇ, ਇਹ ਸਵਾਲ ਉੱਥੇ ਪੁੱਛਣੇ ਬਣਦੇ ਨੇ। ਇੱਕ ਜਿਹੜਾ ਹੋਰ ਕੁਐਸਚਨ ਬੜਾ ਰੈਲੇਵੈਂਟ ਆ ਕਿ ਕੀ ਜਿਹੜੀ CBSA ਆ ਉਹਨਾਂ ਦੇ ਕੋਲ ਜਿਹੜੇ ਕੋਈ ਫੋਰਨ ਨੈਸ਼ਨਲਸ ਕੈਨੇਡਾ ਛੱਡ ਕੇ ਚਲੇ ਜਾਂਦੇ ਨੇ ਉਹਦਾ ਰੈਕਰਡ ਵੀ ਹੈਗਾ ਕਿ ਨਹੀਂ, ਪਤਾ ਵੀ ਹੈ ਕਿ ਨਹੀਂ, ਕਿਉਂਕਿ ਇਹ ਵਿਅਕਤੀ ਜੇ ਇੰਡੀਅਨ ਪਾਸਪੋਰਟ ਹੋਲਡਰ ਸੀ ਇਹ ਤਾਂ ਪਤਾ ਹੀ ਨਹੀਂ ਨਾ ਕਿਹੜੇ ਪਾਸਪੋਰਟ 'ਤੇ ਗਿਆ। ਸੋ ਆਊਟਬਾਊਂਡ ਰੈਕਰਡਸ ਕੀ CBSA ਰੱਖਦਾ ਨੋਨ ਕੈਨੇਡੀਅਨ ਪਾਸਪੋਰਟ ਹੋਲਡਰਸ ਦੇ? ਕਿਉਂਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਕਿਸੇ ਵਿਅਕਤੀ ਉੱਪਰ ਕੈਨੇਡਾ 'ਚ ਮੁਕੱਦਮਾ ਚੱਲਦਾ ਹੋਵੇ ਉਹ ਕੈਨੇਡਾ ਛੱਡ ਕੇ ਚਲਾ ਗਿਆ, ਕਈ ਵਾਰ ਤਾਂ ਬੰਦੇ ਵਾਪਸ ਵੀ ਆ ਜਾਂਦੇ ਆ। ਅੱਛਾ ਇੱਕ ਇੰਟਰਸਟਿੰਗ ਗੱਲ ਹੋਰ ਆ, ਜੇ ਇਸ ਵਿਅਕਤੀ ਨੇ ਮੰਨ ਲਓ ਆਪਾਂ ਅਜ਼ਿਊਮ ਕਰ ਲਈਏ ਵੀ ਸੱਚੀ ਕੋਈ ਜਾਲੀ ID ਬਣਵਾ ਲਈ ਸੀ, ਆਪਣਾ ਨਾਮ ਚੇਂਜ ਕਰਕੇ ਕੁਛ ਹੋਰ ਫਿਕਟੀਸ਼ੀਅਸ ਨਾਮ ਰੱਖ ਕੇ ਜਾਲੀ ਪਾਸਪੋਰਟ 'ਤੇ ਚਲਾ ਗਿਆ, ਪੀਲ ਰੀਜਨਲ ਪੁਲਿਸ ਨੇ ਪਿਛਲੇ ਸਾਲ ਇਹਦੀ ਫੋਟੋ ਵੀ ਜਾਰੀ ਕੀਤੀ ਸੀ ਅਤੇ ਜਿਹੜੀ ਫੋਟੋ ਹੁਣ ਦਿੱਲੀ ਤੋਂ ਨਸ਼ਰ ਕੀਤੀ ਗਈ ਆ ਉਹ ਬਿਲਕੁਲ ਉੱਦਾਂ ਦਾ ਹੀ, ਕੋਈ ਇੱਦਾਂ ਨਹੀਂ ਵੀ ਉਹਨੇ ਹੁਲੀਆ ਬਦਲ ਲਿਆ ਆਪਣਾ। ਸੋ ਕੀ ਸਾਡੇ ਸਿਸਟਮ ਦੇ ਵਿੱਚ ਇਹੋ ਜਿਹੇ ਲੂਪ ਹੋਲ ਨੇ? ਇੱਕ ਤਾਂ ਗੱਲ ਹੁੰਦੀ ਆ ਨਾ ਵੀ ਸੱਜੇ ਹੱਥ ਨਹੀਂ ਪਤਾ ਵੀ ਖੱਬਾ ਹੱਥ ਕੀ ਕਰ ਰਿਹਾ, ਕੀ ਸਾਡਾ ਸਿਸਟਮ ਇਹੋ ਜਿਹਾ ਵੀ ਸਾਡੇ ਸੱਜੇ ਹੱਥ ਦੇ ਅੰਗੂਠੇ ਨੂੰ ਨਹੀਂ ਪਤਾ ਕਿ ਸੱਜੇ ਹੱਥ ਦੀ ਇੰਡੈਕਸ ਫਿੰਗਰ ਕੀ ਕਰ ਰਹੀ ਆ, ਤਾਲਮੇਲ ਦੀ ਇੰਨੀ ਕਮੀ ਆ। ਅੱਜ ਜਿਹੜੀ ਇਹ ਮੀਟਿੰਗ ਰੱਖੀ ਗਈ ਆ ਉਹਦੇ ਵਿੱਚ ਤੁਹਾਡੇ ਮੁਤਾਬਕ ਹੋਰ ਕਿਹੜੇ ਕਿਹੜੇ ਸਵਾਲ ਨੇ ਜਿਹੜੇ ਕਿ ਪੁੱਛੇ ਜਾਣੇ ਚਾਹੀਦੇ ਨੇ? 604-506-0915-604-561-0915 ਸਾਡਾ ਔਨ ਏਅਰ ਨੰਬਰ ਆ, ਅਤੇ ਤੁਹਾਡਾ ਰਿਐਕਸ਼ਨ ਕੀ ਆ ਇਸ ਸਾਰੀ ਡਿਵੈਲਪਮੈਂਟ ਦੇ ਸੰਦਰਭ 'ਚ? ਸਮੀਰ ਜੀ ਸਾਡੇ ਪਹਿਲੇ ਕਾਲਰ ਨੇ, ਉਹਨਾਂ ਦੀ ਗੱਲ ਸੁਣਦੇ ਹਾਂ। ਹੈਲੋ ਸਮੀਰ ਜੀ।
ਹਾਂਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ।
ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ।
ਜੀ ਫਸਟ ਆਫ ਆਲ ਦ ਪਰਸਨ ਹੂ ਇਜ਼ ਕਾਟ, ਜਿਹਨੂੰ ਫੜਿਆ ਕੱਲ ਦਿੱਲੀ ਪੁਲਿਸ ਨੇ, ਇਜ਼ ਇਟ ਦ ਸੇਮ ਪਰਸਨ ਵਿਚ ਕੈਨੇਡੀਅਨ ਗਵਰਨਮੈਂਟ ਕਲੇਮਸ ਵੀ ਹੈਵ ਡਿਪੋਰਟਡ? ਵੀ ਡੋਂਟ ਨੋ ਦੈਟ ਯੇਟ, ਮੇ ਬੀ ਦ ਸੇਮ ਵਨ। ਨਾਓ ਅਗੇਨ ਇਨ ਮਾਈ ਓਪੀਨੀਅਨ, ਇਫ ਸਮਬਡੀ,
ਸੌਰੀ ਮਾਈ ਅਪੋਲੋਜੀਜ਼, ਜਿਹੜੀ ਉਹ ਡਿਪੋਰਟੇਸ਼ਨ ਹੋਈਆਂ ਨੇ, ਸੌਰੀ ਮੈਂ ਤੁਹਾਨੂੰ ਕੱਟ ਆਫ ਕਰ ਰਿਹਾ ਸਮੀਰ ਜੀ, ਦ ਡਿਪੋਰਟੇਸ਼ਨ ਹੈਪਨਡ ਲਾਸਟ ਮੰਥ, ਦਿਸ ਗਾਏ ਇਹ ਇੰਡੀਆ ਪਹੁੰਚਿਆ ਐਂਡ ਆਗਸਟ ਬਿਗਨਿੰਗ ਸੈਪਟੈਂਬਰ, ਸੋ ਉਹ ਤੋਂ ਪਹਿਲਾਂ ਦਾ ਪਹੁੰਚਿਆ ਹੋਇਆ ਹੈ।
Acha, then even bigger question, because in my opinion the law doesn't give immunity to somebody who's charged in Canada. How can they be deported? Pehle ta unnu tusi try karna apni country ch, they're not diplomats that you can deport them or you can ask them to leave the country. And how did that happen? I don't even know, because this is fundamentally something which I don't understand, that the government cannot deport people. How will the investigation happen? Okay, so you are deporting evidence, you are deporting the same people who are culprits. How do you expect to carry on with the investigation? That's one. Second, you said a very valid point that aaj jehdi meeting honi hai, in that meeting, so there is 100% going to be, you know, all those gol mol sari gala honiyan ne, they are not going to come clear, they are going to talk, you know, around the bushes. It has happened typically, but I want to set an, you know, one of the past examples. When you stand in a parliament and, you know, you're investigating and you blame another country or you blame another country's head without any evidence or investigation done at that time, and you go on and do all that, how does it make difference to now disclose, you know, small petty criminals? We have gone ahead and spoiled relations with countries going around doing this. RCMP came in a conference doing the same thing again, you know, going on to say even the home minister or things like that are named. Was that not hampering relations, investigations or national interest when they were going around doing all that, and now they don't want to name petty criminals? I don't understand that part. That's it. Thank you
Sameer ji, bahut dhanwad. ਦਿੱਲੀ ਦੇ ਵਿੱਚ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਇੱਕ ਬੰਦਾ ਕੱਲ੍ਹ ਅਰੈਸਟ ਕੀਤਾ ਜਿਹੜਾ ਕਿ ਇੱਥੇ ਕੈਨੇਡਾ ਦੇ ਵਿੱਚ ਵੀ ਲੋੜੀਂਦਾ ਸੀ, ਜਿਹਨੇ ਕਿ ਕੈਪਸ ਕੈਫੇ 'ਤੇ ਅਗਸਤ ਮਹੀਨੇ ਦੇ ਵਿੱਚ ਹੋਈ ਸ਼ੂਟਿੰਗ ਦੀ ਘਟਨਾ ਦੇ ਵਿੱਚ ਗੱਡੀ ਪ੍ਰਦਾਨ ਕੀਤੀ ਸੀ ਅਤੇ ਗੱਡੀ ਵਾਸਤੇ ਪਾਰਕਿੰਗ ਪ੍ਰਦਾਨ ਕੀਤੀ ਸੀ। ਪੀਲ ਰੀਜਨਲ ਪੁਲਿਸ ਨੇ ਪਿਛਲੇ ਸਾਲ ਉਹਨੂੰ ਚਾਰਜ ਵੀ ਕੀਤਾ ਸੀ ਅਤੇ ਇੰਡੀਆ ਦੇ ਵਿੱਚੋਂ ਉਹਨੂੰ ਅਰੈਸਟ ਕੀਤਾ ਗਿਆ ਹੈ ਅਤੇ ਉਹਨੇ ਕਈ ਜਿਹੜੇ ਸਵਾਲ ਨੇ ਉਹ ਖੜ੍ਹੇ ਕਰ ਦਿੱਤੇ ਨੇ ਕਿ ਜਿਹੜਾ ਡਿਸਕਲੋਜ਼ਰ ਸਾਡੇ ਇੱਥੇ ਸਾਨੂੰ ਮਿਲਦਾ ਪਹਿਲੀ ਗੱਲ, ਅਤੇ ਦੂਜੀ ਗੱਲ ਜਿਹੜਾ ਵਿਅਕਤੀ ਜੇ ਕੈਨੇਡਾ ਦੇ ਵਿੱਚ ਲੋੜੀਂਦਾ ਸੀ ਜੇ ਉਹ ਕੀ ਜ਼ਮਾਨਤ 'ਤੇ ਸੀ, ਉਹਦਾ ਇੱਥੇ ਸਟੇਟਸ ਕੀ ਸੀ, ਇੱਥੋਂ ਫਿਰ ਉਹ ਬਾਹਰ ਚਲਾ ਕਿਵੇਂ ਗਿਆ? ਅਤੇ ਸਮੀਰ ਜੀ ਦਾ ਬਿਲਕੁਲ ਬੜਾ ਵੈਲਿਡ ਪੁਆਇੰਟ ਆ ਕਿ ਜਿਹੜੇ ਬੰਦੇ ਇੱਥੇ ਆਲਰੇਡੀ ਮੌਜੂਦ ਨੇ, ਜਿਹੜੇ ਇੱਥੇ ਵਾਪਰੀਆਂ ਘਟਨਾਵਾਂ ਦੇ ਵਿੱਚ ਵਾਂਟਿਡ ਨੇ, ਜੇ ਉਹ ਇਸੇ ਤਰ੍ਹਾਂ ਮੁਲਕ ਛੱਡ ਕੇ ਚਲੇ ਜਾਣਗੇ ਜਾਂ ਉਹਨਾਂ ਨੂੰ ਵਿਦਆਊਟ ਜੇ ਇੱਥੋਂ ਡਿਪੋਰਟ ਕਰ ਦਿੱਤਾ ਜਾਏਗਾ, ਜਿਹੜੇ 3 ਬੰਦੇ ਡਿਪੋਰਟ ਕੀਤੇ ਨੇ, ਤਾਂ ਫਿਰ ਇਨਵੈਸਟੀਗੇਸ਼ਨਸ ਅੱਗੇ ਤੁਰਨਗੀਆਂ ਕਿਵੇਂ? ਜਿਹੜੇ ਉਹ 3 ਡਿਪੋਰਟ ਹੋਏ ਨੇ, ਦੇਰ ਇਜ਼ ਅ ਪੋਸੀਬਿਲਿਟੀ ਕਿ ਉਹਨਾਂ ਦਾ ਵੀਜ਼ਾ ਇੱਥੋਂ ਐਕਸਪਾਇਰ ਹੋ ਚੁੱਕਾ ਹੋਵੇ। ਇਸ ਕਰਕੇ ਉਹਨਾਂ ਨੂੰ ਨਾਲ ਦੀ ਨਾਲ ਡਿਪੋਰਟ ਕੀਤਾ ਗਿਆ, ਕਿਉਂਕਿ ਉਹ ਕਿਹੜੇ ਮਾਮਲੇ 'ਚ ਲੋੜੀਂਦੇ ਸੀ, ਉਹਨਾਂ ਦੇ ਉੱਪਰ ਇੱਥੇ ਲੋਕਲੀ ਕਿਹੜੀ ਕਾਨੂੰਨੀ ਕਾਰਵਾਈ ਹੋਈ, ਇਹ ਤਾਂ ਗੱਲਾਂ ਦੂਰ ਦੀਆਂ ਨੇ। ਉਹਨਾਂ ਦੇ ਨਾਮ, ਉਹਨਾਂ ਦੇ ਚਿਹਰੇ, ਤਸਵੀਰਾਂ ਕੁਛ ਵੀ ਜਾਰੀ ਨਹੀਂ ਕੀਤਾ ਗਿਆ ਇਨ ਦੀ ਨੇਮ ਆਫ ਪ੍ਰਾਈਵੇਸੀ। ਅੱਜ ਜਿਹੜੀ ਮੀਟਿੰਗ ਹੋਣੀ ਹੈ, ਜਿਹਦੇ ਵਿੱਚ ਫੈਡਰਲ ਪ੍ਰੋਵਿੰਸ਼ੀਅਲ ਪੁਲਿਸ ਅਧਿਕਾਰੀ ਮੌਜੂਦ ਹੋਣਗੇ, ਉਹਦੇ ਵਿੱਚ ਤੁਹਾਡੇ ਕੀ ਸਵਾਲ ਨੇ ਇਸ ਸਾਰੇ ਕੰਟੈਕਸਟ ਦੇ ਵਿੱਚ? ਜਸਵਿੰਦਰ ਸਿੰਘ ਜੀ ਸਾਡੇ ਅਗਲੇ ਕਾਲਰ ਨੇ। ਹੈਲੋ ਜਸਵਿੰਦਰ ਜੀ।
ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ, ਧੰਨਵਾਦ ਤੁਹਾਡਾ ਟਾਈਮ ਦਾ। ਮੇਰਾ ਇਹਦੇ ਵਿੱਚ ਵਿਚਾਰ ਆ ਜੀ, ਗਵਰਨਮੈਂਟ ਡਜ਼ਨਟ ਵਾਂਟ ਐਂਡ ਲੈਟ ਦ ਪਬਲਿਕ ਨੋ, ਉਹ ਪ੍ਰਾਈਵੇਸੀ ਇਸ਼ੂ ਦੇ ਪਿੱਛੇ ਲੁਕਣ ਦੀ ਕੋਸ਼ਿਸ਼ ਕਰਦੀ ਆ ਹਮੇਸ਼ਾ। ਪਬਲਿਕ ਨੂੰ ਇਹ ਐਕਸੈਪਟ ਕਰਨਾ ਬੰਦ ਕਰ ਦੇਣਾ ਚਾਹੀਦਾ। ਕੁਛ ਕਾਰਨਾਂ 'ਚ ਹੋ ਸਕਦੀ ਹੈ ਪ੍ਰਾਈਵੇਸੀ ਪ੍ਰੋਟੈਕਸ਼ਨ, ਪਰ ਇਹ ਹਰੇਕ ਕੇਸ 'ਚ ਜੇ ਕੋਈ ਜਵਾਬ ਨਹੀਂ ਦੇਣਾ ਚਾਹੁੰਦੇ, ਉਹਦੇ ਉਹਨੂੰ ਕਹਿ ਦਿੰਦੇ ਨੇ ਕਿ ਪ੍ਰਾਈਵੇਸੀ ਐਕਟ ਦੇ ਇਹਦਾ ਅੰਡਰ ਆ ਗਿਆ ਹੈ। ਪਰ ਪਬਲਿਕ ਨੂੰ ਓਪਨਲੀ, ਆਲ ਦਾ ਪੋਲੀਟੀਸ਼ੀਅਨ ਫਰੋਮ ਆਲ ਬੈਕਗਰਾਊਂਡ, ਦੇ ਸ਼ੁੱਡ ਲੈਟ ਦੈਮ ਨੋ ਵੀ ਆਰ ਨਾਟ ਗੋਇੰਗ ਟੂ ਐਕਸੈਪਟ ਇਟ। ਜਿਹੜਾ ਕ੍ਰਿਮੀਨਲ ਦੇਸ਼ ਛੱਡ ਕੇ ਜਾਂਦਾ, ਇਹ ਪਹਿਲੀ ਵਾਰੀ ਨਹੀਂ ਹੋਇਆ ਜੀ, ਨਾ ਹੀ ਲਾਸਟ ਟਾਈਮ ਹੋਇਆ। ਦੇ ਡੋਂਟ ਹੈਵ ਅ ਸਿਸਟਮ ਸੈਟ ਅਪ ਟੂ ਪ੍ਰੋਟੈਕਟ ਦ ਕੰਟਰੀ। ਇਹ ਪਬਲਿਕ ਨੂੰ ਐਕਸੈਪਟ ਕਰਨਾ ਬੰਦ ਕਰ ਦੇਣਾ ਚਾਹੀਦਾ। ਜਿੰਨਾ ਚਿਰ ਪਬਲਿਕ ਨਹੀਂ ਐਕਸੈਪਟ ਕਰਦੀ, ਇਹਨਾਂ ਨੇ ਆਪਾਂ ਨੂੰ ਮਿੱਟੀ ਤੋਂ ਗੋਂਗਲਾਂ ਤੋਂ ਮਿੱਟੀ ਝਾੜਨ ਵਾਲੀ ਗੱਲਾਂ ਦੱਸੀ ਜਾਣੀਆਂ, ਇਹ ਹੁਣ ਤੱਕ ਦੱਸਦੇ ਰਹੇ ਨੇ। ਅਤੇ ਦੂਸਰਾ ਜੀ, ਜਦੋਂ ਪੋਲੀਟੀਸ਼ੀਅਨ ਪਬਲਿਕ ਨੂੰ ਰੂਬਰੂ ਹੁੰਦੇ ਨੇ ਮੀਡੀਆ ਥਰੂ, ਮੀਡੀਆ ਨੂੰ ਉਹਨਾਂ ਨੂੰ ਪਬਲਿਕ ਦੇ ਕੁਐਸਚਨ ਲੈਣ ਨੂੰ ਮਜਬੂਰ ਕਰਨਾ ਚਾਹੀਦਾ, ਅਦਰਵਾਈਜ਼ ਦੇ ਸ਼ੁੱਡ ਬੀ ਸ਼ਟ ਆਊਟ। ਦੋਜ਼ ਥਿੰਗਸ ਆਰ ਨਾਟ ਹੈਪਨਿੰਗ ਲੇਟਲੀ। ਜਿਹੜੇ ਐਕਟਿਵ ਪੋਲੀਟੀਸ਼ੀਅਨ ਨੇ, ਜਿਹੜੇ ਹੋਲਡ ਕਰ ਰਹੇ ਨੇ ਪੋਜੀਸ਼ਨ MLA MPs, ਦੇ ਡੋਂਟ ਵਾਂਟ ਆਨਸਰ ਓਪਨਲੀ ਇਨ ਦ ਪਬਲਿਕ ਕੁਐਸਚਨਸ, ਰਾਈਟ? ਸੋ ਦੈਟਸ ਦ ਪ੍ਰੋਬਲਮ।
ਮਿਹਰਬਾਨੀ, ਥੈਂਕ ਯੂ ਜਸਵਿੰਦਰ ਜੀ, ਬਹੁਤ ਧੰਨਵਾਦ, ਥੈਂਕ ਯੂ। ਇਹ ਕੋਸ਼ਿਸ਼ ਹੁੰਦੀ ਹੈ ਜੀ ਅਕਸਰ, ਪਰ ਕਈ ਵਾਰੀ ਹੁੰਦਾ ਕੀ ਹੈ ਕਿ ਅਵੇਲੇਬਿਲਿਟੀ ਹੀ ਥੋੜ੍ਹੀ ਆ। ਅਵੇਲੇਬਿਲਿਟੀ ਹੀ ਜੇ 10 ਮਿੰਟ ਵਾਸਤੇ ਆ, 12 ਮਿੰਟ ਵਾਸਤੇ ਆ, ਅਤੇ ਫਿਰ ਕੁਐਸਚਨ ਇਹ ਬਣ ਜਾਂਦਾ ਮੀਡੀਆ ਔਰਗਨਾਈਜੇਸ਼ਨਸ ਲਈ ਕਿ ਕੀ ਅਸੀਂ ਕਹੀਏ ਫਿਰ ਠੀਕ ਆ, ਟਾਈਮ ਦੇਣਾ ਹੀ ਕੋਈ ਨਹੀਂ, ਜਾਂ ਫਿਰ ਐਟਲੀਸਟ ਜਦੋਂ ਆਉਂਦੇ ਨੇ ਅਸੀਂ ਆਪਣੇ ਬਿਹਾਫ 'ਤੇ ਜਿਹੜੇ ਤੁਹਾਡੇ ਸਵਾਲ ਨੇ ਉਹ ਐਟਲੀਸਟ ਪੁੱਛ ਕੇ ਕੁਝ ਤਾਂ ਜਵਾਬ ਲੈ ਸਕੀਏ। ਅਤੇ ਕਈ ਵਾਰੀ ਜਿਹੜਾ ਗੋਲਮੋਲ ਜਵਾਬ ਹੁੰਦਾ ਉਹ ਆਪਣੇ ਆਪ ਦੇ ਵਿੱਚ ਇਟਸ ਕੁਆਇਟ ਟੈਲਿੰਗ, ਜਿਹਦੇ ਵਿੱਚੋਂ ਮਨਸ਼ਾ ਝਲਕ ਜਾਂਦੀ ਆ। ਸਾਡੇ ਨਾਲ ਸਾਡੇ ਅਗਲੇ ਕਾਲਰ ਨੇ ਰਣਜੀਤ ਮਾਨ ਜੀ, ਮੈਂ ਦੱਸਦਾ ਸਾਡਾ ਔਨ ਏਅਰ ਨੰਬਰ 604-561-0915 ਹੈ, 604-561-0915 'ਤੇ ਕਾਲ ਕਰਕੇ ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਜਿਹੜੀ ਅੱਜ ਇਹ ਵਰਕਿੰਗ ਮੀਟਿੰਗ ਰੱਖੀ ਗਈ ਹੈ ਐਕਸਟੋਰਸ਼ਨ ਦੇ ਮਾਮਲੇ 'ਚ ਸੰਬੰਧਿਤ, ਉਹਦੇ 'ਚ ਤੁਹਾਡੇ ਕੀ ਸਵਾਲ ਨੇ ਗਵਰਨਮੈਂਟ ਨੂੰ? ਸਾਡੇ ਟੀਮ ਮੈਂਬਰਸ ਅਟੈਂਡ ਕਰ ਰਹੇ ਨੇ ਉਸ ਮੀਟਿੰਗ ਨੂੰ, ਕਿਉਂਕਿ 9 ਵਜੇ ਉਹ ਸ਼ੁਰੂ ਹੋ ਜਾਣੀ ਆ। ਪਰ ਇਹ ਕੁਐਸਚਨ ਤਾਂ ਜਿਹੜਾ CBSA ਨੂੰ ਪੁੱਛਣਾ ਬਣਦਾ, ਸਾਡੇ ਪੂਰੇ ਇੱਕ ਸਿਸਟਮ ਵਾਸਤੇ ਇਹ ਸਵਾਲ ਤਾਂ ਹੈ ਹੀ ਹੈ ਕਿ ਕੀ ਸਾਡੀ ਇਨਫੋਰਮੇਸ਼ਨ ਸ਼ੇਅਰਿੰਗ ਇੰਨੀ ਪੂਅਰ ਹੈ ਇਸ ਡਿਜੀਟਲ ਯੁੱਗ ਦੇ ਵਿੱਚ ਕਿ ਸਾਡੇ ਇੱਕ ਡਿਪਾਰਟਮੈਂਟ ਨੂੰ ਨਹੀਂ ਪਤਾ ਕਿ ਦੂਜੇ ਡਿਪਾਰਟਮੈਂਟ ਨੇ ਕੀ ਕੀਤਾ। ਅੱਛਾ, ਇੱਦਾਂ ਵੀ ਨਹੀਂ ਹੈਗਾ ਵੀ ਇੱਥੇ 150 ਕਰੋੜ ਦੀ ਆਬਾਦੀ ਆ, 4 ਕਰੋੜ ਦੀ ਆਬਾਦੀ ਆ, ਉਹਦੇ ਵਿੱਚ ਵੀ ਕੀ ਸਾਡੀ ਇਨਫੋਰਮੇਸ਼ਨ ਸ਼ੇਅਰਿੰਗ ਇੰਨੀ ਪੂਅਰ ਆ ਅਤੇ ਕਿਉਂ ਆ? ਰਣਜੀਤ ਮਾਨ ਜੀ ਦੀ ਗੱਲ ਸੁਣਦੇ ਹਾਂ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ। ਗੱਲ ਤਾਂ ਇਹ ਆ ਵੀ ਇੱਥੇ ਕ੍ਰਿਮੀਨਲ ਪਹੁੰਚ ਕਿਵੇਂ ਗਏ? ਹਾਂਜੀ, ਕਿੰਨੇ ਪਹੁੰਚੇ ਨੇ ਇੱਥੇ ਤੁਸੀਂ ਆਪ ਹੀ ਦੱਸੋ। ਹੁਣ ਸਾਨੂੰ ਤਾਂ ਇੰਨੇ ਸਾਲ ਹੋ ਗਏ ਰਹਿੰਦਿਆਂ ਨੂੰ, ਮਤਲਬ ਵੀ 50-55 ਸਾਲ ਹੋ ਗਏ, ਇੰਨੇ ਕ੍ਰਿਮੀਨਲ ਇੰਨੇ 5-7 ਸਾਲਾਂ ਚ ਮੈਨੂੰ ਲੱਗਦਾ ਇੰਨੇ ਆ ਗਏ, ਪਹੁੰਚੇ ਕਿਵੇਂ? ਕੀ ਉਹਨਾਂ ਦਾ ਰੈਕਡ ਚੈੱਕ ਕੀਤਾ ਸੀ ਕਿ ਜਿੱਦਾਂ ਇਹਨਾਂ ਨੇ ਸੱਦੇ ਆ ਉਦਾਂ ਹੀ ਭੇਜਣ ਲੱਗ ਗਏ? ਪਬਲਿਕ ਤੋਂ ਚੋਰੀ ਭੇਜਦੇ ਜੀ, ਕੀ ਪਤਾ ਲੱਗਦਾ ਕੀ ਕਰ ਰਹੇ ਆਪਾਂ ਨੂੰ? ਪੋਲੀਟੀਸ਼ਨ ਆ ਜਾਂਦੇ ਆ, ਨਾ ਕੋਈ ਮੈਨੂੰ ਤਾਂ ਉਹਨਾਂ ਦੀ ਗੱਲ ਸਮਝ ਆਉਂਦੀ ਆ, ਨਾ ਕੁਛ ਵਾਸਤਾ, ਬਸ ਲੱਲਾ ਬਾਬਾ ਜਾ ਕਰਕੇ ਚੱਲ ਜਾਂਦੇ ਆ। ਮੈਨੂੰ ਤਾਂ ਪਤਾ ਨੀ, ਜੇ ਕਿਸੇ ਸਮਝ ਆਉਂਦੀ ਤਾਂ ਦੱਸ ਦਿਓ ਉਹਨਾਂ ਦੀ ਗੱਲ। ਹਾਂਜੀ, ਮੈਨੂੰ ਤਾਂ ਇਹੀ ਨੀ ਸਮਝ ਆਉਂਦੀ ਵੀ ਆਏ ਕਿਵੇਂ ਨੇ, ਪਹੁੰਚੇ ਕਿਵੇਂ ਇੱਥੇ, ਉਹ ਕਿਹਨੇ ਲੈ ਕੇ ਆਉਂਦੇ ਆ, ਉਹ ਕਿਹਨੇ ਅਲਾਓ ਕੀਤੇ ਆ? ਉਹ ਪਹਿਲਾਂ ਉਹੀ ਕੁਐਸਚਨ ਹੋਣਾ ਚਾਹੀਦਾ ਆ, ਕਿਹੜੇ ਪੋਲੀਟੀਸ਼ੀਅਨ ਸੀਗੇ, ਕੌਣ ਕਿਹੜੀ ਮਤਲਬ ਪਾਰਟੀ ਸੀਗੀ ਜਿਹਨਾਂ ਨੇ ਇੰਨੇ ਇੱਥੇ ਕ੍ਰਿਮੀਨਲ ਲੈ ਕੇ ਆ ਪਹੁੰਚ ਗਏ? ਹੁਣ ਅੱਗੇ ਕਹਿੰਦੇ ਸੀ LMI, ਇਹ ਜੋਬਾਂ ਤਾਂ ਇੱਥੇ ਹੈ ਨਹੀਂ ਆ। ਹੁਣ ਮੈਂ ਨਿਊਜ਼ ਸੁਣ ਰਹੀ ਸੀ ਵੀ 90,000 ਪਤਾ ਨੀ ਕਿੰਨੇ ਹੋਰ ਇੱਥੇ LMI ਆ ਰਹੇ ਆ। ਜਿਹੜੇ ਇੰਨੇ ਮਤਲਬ ਆਪਣੀ ਜੋਬਾਂ ਹੈ ਨੀ ਲੋਕਾਂ ਕੋਲੇ, ਭੁੱਖੇ ਮਾਰਦੇ ਆ, ਉਹਨਾਂ ਨੂੰ ਕਿਤੇ ਲਾ ਦੋ।
ਬਹੁਤ ਧੰਨਵਾਦ, ਥੈਂਕ ਯੂ ਜੀ, ਬਹੁਤ ਸ਼ੁਕਰੀਆ। ਸਾਡੇ ਅਗਲੇ ਕਾਲਰ ਨੇ ਗੁਰਪ੍ਰੀਤ ਜੀ, ਉਹਨਾਂ ਦੀ ਗੱਲ ਸੁਣਦੇ ਹਾਂ। ਗੁਰਪ੍ਰੀਤ ਜੀ, ਤੁਸੀਂ ਏਅਰ ਤੇ ਹੋ।
ਵਿਜੇ ਜੀ, ਗੁੱਡ ਮਾਰਨਿੰਗ ਐਂਡ ਸਤਿ ਸ਼੍ਰੀ ਅਕਾਲ।
ਗੁੱਡ ਮਾਰਨਿੰਗ ਐਂਡ ਸਤਿ ਸ਼੍ਰੀ ਅਕਾਲ ਜੀ।
ਮੇਰਾ ਇੱਕ ਕੁਐਸਚਨ ਹੈਗਾ ਜੀ, ਉਹਨਾਂ ਤੱਕ ਪਹੁੰਚਦਾ ਹੋਰੇ ਕਿ ਜਿਹੜਾ ਪ੍ਰਾਈਵੇਸੀ ਦੀ ਗੱਲ ਕਰਦੇ ਆ, ਕ੍ਰਿਮੀਨਲ ਬੰਦੇ ਨੂੰ ਤੇ ਕਹਿੰਦੇ ਨੇ ਕਿ ਪ੍ਰਾਈਵੇਸੀ ਕਾਨੂੰਨ ਲਾਗੂ ਹੁੰਦਾ ਆ ਨਾ, ਅਸੀਂ ਇਨਫੋਰਮੇਸ਼ਨ ਨਹੀਂ ਦੇ ਸਕਦੇ, ਪਰ ਸਾਡੀ ਕੈਨੇਡੀਅਨ ਦੀ ਸਾਰੀ ਇਨਫੋਰਮੇਸ਼ਨ ਇੰਡੀਆ, ਬੰਗਲਾਦੇਸ਼, ਪਾਕਿਸਤਾਨ ਉੱਥੇ ਜਾ ਰਹੀ ਆ। ਜਿੰਨੀਆਂ ਇਹ ਸੈੱਲ ਫੋਨ ਕੰਪਨੀਆਂ ਨੇ ਇਹਨਾਂ ਦੇ ਕਾਲ ਸੈਂਟਰ ਉੱਥੇ ਆ, ਜਿੰਨੀਆਂ ਹੋਮ ਇੰਸ਼ੋਰੈਂਸ ਕੰਪਨੀਆਂ ਨੇ ਇਹਨਾਂ ਦੇ ਕਾਲ ਸੈਂਟਰ ਉੱਥੇ, ਈਵਨ ਕਿ ਬੈਂਕ ਵੀ ਜਿਹੜੇ ਆਊਟਸੋਰਸਿੰਗ ਕਰ ਰਹੇ ਆ, ਉਹਨਾਂ ਦੇ ਕੋਲ ਇੱਥੋਂ ਤੱਕ ਇਨਫੋਰਮੇਸ਼ਨ ਹੈਗੀ। ਇੱਕ ਦਿਨ ਮੈਨੂੰ ਕਾਲ ਆਈ ਸੀ ਉਹਨਾਂ ਦੀ, ਹੈ ਨਾ, ਮੈਂ ਟੈਲਿਸ ਦਾ ਨੰਬਰ ਆ ਮੇਰੇ ਕੋਲ, ਉਹ ਕਹਿੰਦੇ ਜੀ ਇੱਦਾਂ ਇੱਦਾਂ ਵੀ ਹੋਰ ਪਲਾਨ ਲੈ ਲਓ ਤੁਸੀਂ, ਹੈ ਨਾ। ਫਿਰ ਉਹਨਾਂ ਨੇ ਮੇਰੇ ਇੱਕ ਨੰਬਰ ਹੋਰ ਮੇਰਾ ਫੈਮਿਲੀ ਦਾ ਦੱਸਿਆ ਵੀ ਅੱਛਾ ਇਹ ਬੰਦਾ ਕੌਣ ਆ। ਮੈਂ ਕਿਹਾ ਯਾਰ ਵੀ ਤੇਰੇ ਕੋਲ ਇੰਨੀ ਇਨਫੋਰਮੇਸ਼ਨ ਕਿੱਥੋਂ ਆ? ਮੈਂ ਕਿਹਾ ਵੀ ਤੂੰ ਲੱਗਦਾ ਹੀ ਨੀ ਕੈਨੇਡੀਅਨ ਨੂੰ, ਤੂੰ ਤਾਂ ਬੰਦਾ ਹੀ ਇੰਡੀਅਨ ਆ। ਕਹਿੰਦਾ ਯਸ, ਮੈਂ ਇੰਡੀਆ ਦੇ ਕਾਲ ਸੈਂਟਰ ਤੋਂ ਬੋਲ ਰਿਹਾ। ਸੋ ਉਹਨਾਂ ਦੇ ਕੋਲ ਤੁਹਾਡੀ ਸਾਰੀ ਇਨਫੋਰਮੇਸ਼ਨ ਆ ਵੀ ਕਿਹੜੇ ਬੰਦੇ ਕੋਲ ਕਿੰਨੀਆਂ ਪ੍ਰਾਪਰਟੀਆਂ ਨੇ, ਕਿੰਨੇ ਘਰ ਨੇ, ਕਿੰਨੇ ਘਰਾਂ ਦੇ ਵਿੱਚ ਵਾਈਫਾਈ ਲੱਗਿਆ ਹੋਇਆ, ਹੈ ਨਾ, ਸੇਮ ਬੰਦੇ ਦੇ ਕਨੈਕਸ਼ਨ ਦੇ ਨਾਂ ਦੇ ਉੱਤੇ, ਕਿੰਨੀ ਹੋਮ ਇੰਸ਼ੋਰੈਂਸ, ਇੱਕੋ ਕੰਪਨੀ ਦਾ ਆਪਾਂ ਟਾਈ ਅਪ ਕਰਦੇ ਹਾਂ ਡਿਸਕਾਊਂਟ ਲੈਣ ਵਾਸਤੇ। ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇੱਕ ਬੰਦੇ ਕੋਲ ਕਿੰਨੇ ਘਰ ਨੇ ਇੱਥੇ ਕੈਨੇਡਾ ਦੇ ਵਿੱਚ। ਫਿਰ ਉਹਨਾਂ ਕੋਲ ਐਡਰੈਸ ਵੀ ਹੁੰਦਾ, ਫੋਨ ਨੰਬਰ ਵੀ ਹੁੰਦਾ, ਈਮੇਲ, ਸਾਰਾ ਕੁਛ ਹੁੰਦਾ ਉਹਨਾਂ ਕੋਲ। ਸੋ ਇਹ ਜਿਹੜਾ ਪ੍ਰਾਈਵੇਸੀ ਵਾਲੀ ਗੱਲ ਆ, ਇਹ ਸਾਡੀ ਇਨਫੋਰਮੇਸ਼ਨ ਬਾਹਰ ਕਿਉਂ ਜਾਣ ਦਿੰਦੇ ਆ? ਈਵਨ ਜੇ ਤੁਸੀਂ ਸੈੱਲਫੋਨ ਲੈਣਾ, ਅੱਜ ਕੱਲ੍ਹ ਤੁਸੀਂ ਐਡ ਸੁਣਦੇ ਹੋ ਨਾ, ਆਉਂਦੀ ਆ, ਉਹ ਕਹਿੰਦੇ ਕੋਈ ਆਈਡੈਂਟੀ ਦੀ ਲੋੜ ਨਹੀਂ ਹੈਗੀ।
ਹੁਣ ਉਹ ਚੇਂਜ ਹੋ ਗਿਆ, ਹੁਣ ਕਹਿੰਦੇ ਨੋ ਕੰਟਰੈਕਟ ਨੋ ਕ੍ਰੈਡਿਟ ਚੈੱਕ, ਆਈਡੀ ਵਾਲੀ ਗੱਲ ਹੁਣ ਉਹ ਚੋਂ ਨਿਕਲ ਗਈ ਹੋਈ ਆ।
ਅੱਛਾ ਜੀ, ਹਾਲੇ ਪਿਛਲੇ ਮਹੀਨੇ ਦੀ ਗੱਲ ਆ, ਕੋਈ ਮੇਰਾ ਹੀ ਜਾਣਕਾਰ ਬੰਦਾ ਆਇਆ ਸੀਗਾ ਇੰਡੀਆ ਤੋਂ, ਉਹ ਕਹਿੰਦੇ ਜੀ ਆਈਡੀ ਜੀ, ਉਹ ਕਹਿੰਦਾ ਮੇਰੇ ਕੋਲ ਆਈਡੀ ਹੈ ਨਹੀਂ, ਪਾਸਪੋਰਟ ਘਰੇ ਭੁੱਲ ਆਇਆ। ਮੈਂ ਕਹਿੰਦੇ ਆਈਡੀ ਦੀ ਲੋੜ ਹੀ ਨਹੀਂ ਹੈਗੀ, ਦੈਟਸ ਫਾਈਨ। ਤੇ ਜਿਹੜੇ ਜਿਹੜੀਆਂ ਆਨਲਾਈਨ ਕਾਲਾਂ ਆਪਾਂ ਕਰ ਸਕਦੇ ਹਾਂ, ਇਹਨੂੰ ਤਾਂ ਕੈਨੇਡੀਅਨ ਗਵਰਨਮੈਂਟ ਰਾਈਟ ਵੇ ਬੰਦ ਕਰ ਸਕਦੀ ਹੈ ਨਾ, ਕੋਈ ਵੀ ਬੰਦਾ ਬਾਹਰਲੀ ਕੰਟਰੀ ਤੋਂ ਬੈਠਾ ਆਨਲਾਈਨ ਐਪ ਯੂਜ ਕਰਕੇ ਕਾਲ ਨਾ ਕਰ ਸਕੇ। ਸੋ ਇਹ ਮੇਰੇ ਹਿਸਾਬ ਨਾਲ ਗੱਲਾਂ ਹੀ ਕਰਦੇ ਆ, ਕੰਮ ਬਹੁਤ ਘੱਟ ਕਰਦੇ ਆ।
ਬਹੁਤ ਸ਼ੁਕਰੀਆ, ਥੈਂਕ ਯੂ ਫਾਰ ਯੋਰ ਕਾਲ। ਦਵਿੰਦਰ ਜੀ ਦੀ ਗੱਲ ਸੁਣਦੇ ਹਾਂ। ਹੈਲੋ ਦਵਿੰਦਰ ਜੀ।
ਗੁੱਡ ਮਾਰਨਿੰਗ ਵਿਜੇ ਜੀ, ਕੀ ਹਾਲ ਚਾਲ?
ਗੁੱਡ ਮਾਰਨਿੰਗ ਜੀ, ਠੀਕ ਠਾਕ।
ਅੱਛਾ ਵੀਜੇ ਜੀ, ਇੱਕ ਤਰ੍ਹਾਂ ਨਿਰਾਸ਼ਾ ਵੀ ਹੁੰਦੀ ਹੈ ਤਾਂ ਹਾਸਾ ਵੀ ਹੁੰਦਾ, ਹੈ ਨਾ। ਹੁਣ ਉਹ ਮੰਤਰੀ ਸਾਹਿਬ ਆ ਕੇ ਨਾ ਏਦਾਂ ਦੱਸ ਰਹੇ ਸੀ ਵੀ ਮੀਟਿੰਗ ਹੋਣੀ ਹੈ, ਉਹ 'ਚ ਫਲਾਨਾ ਵੀ ਅਵੇਲੇਬਲ ਹੋਣਾ ਜੀ, CBSA ਦਾ ਵੀ ਅਵੇਲੇਬਲ ਹੋਣਾ, ਉਹ ਹੋਣਾ, ਉਹ ਇੱਦਾਂ ਦੱਸ ਰਹੇ ਸੀ ਕਿ ਜਿਵੇਂ ਨਾ ਨਵੀਂ ਅਪੁਆਇੰਟਮੈਂਟਾਂ ਕਰਕੇ ਉਹਨਾਂ ਨੇ ਨਾ ਲਿਫਟ ਅਪ ਕਰ ਦਿੱਤਾ ਸਾਰਾ। ਉਹ ਤਾਂ ਪਹਿਲਾਂ ਵੀ ਉੱਥੇ ਅਵੇਲੇਬਲ ਸੀਗੇ, ਆਪਣੀ ਜੋਬਾਂ 'ਤੇ, ਆਪਣੀ ਪੋਜੀਸ਼ਨ 'ਤੇ ਕੰਮ ਕਰ ਰਹੇ ਸੀਗੇ। ਮਤਲਬ ਉਹਨਾਂ ਨੂੰ ਦੱਸਣਾ ਤਾਂ ਇਹ ਚਾਹੀਦਾ ਵੀ ਅਸੀਂ ਕਰ ਕੀ ਰਹੇ ਹਾਂ, ਸਾਡੀ ਅਵੇਲੇਬਲ ਹੋਣ ਨਾਲ ਉੱਥੇ 20 ਬੰਦੇ ਤੁਸੀਂ ਇਕੱਠੇ ਹੋਏ ਹੋ, ਉਹ ਹੁਣ ਭੂਆ ਵਿਆਹ 'ਤੇ ਥੋੜ੍ਹੀ ਇਕੱਠੇ ਹੋਣ ਲੱਗੇ ਤੁਸੀਂ ਵੀ ਇੱਦਾਂ ਲਿਸਟਾਂ ਗਣਾ ਰਹੇ ਨੇ ਵੀ ਜਿਵੇਂ ਮਤਲਬ ਨਵੀਆਂ ਅਪੁਆਇੰਟਮੈਂਟਾਂ ਹੋਈਆਂ ਤਾਂ ਅਸੀਂ ਬਸ ਐਨਰਜੀ ਦੇ ਦੇਣੀ ਆ। ਉਹ ਤਾਂ ਆਲਰੇਡੀ ਐਗਜ਼ਿਸਟਿੰਗ ਪੋਜੀਸ਼ਨ ਦੇ ਉੱਤੇ ਬੈਠੇ ਹੋਏ ਨੇ, ਉਹ ਕੰਮ ਕੀ ਕਰ ਰਹੇ ਨੇ ਉਹ ਦੱਸੋ, ਇਹ ਪੁਆਇੰਟ ਹੈ।
ਜੀ ਬਹੁਤ ਧੰਨਵਾਦ, ਥੈਂਕ ਯੂ। ਸਾਡੇ ਅਗਲੇ ਕਾਲਰ ਨੇ ਕੁਲਜਿੰਦਰ ਜੀ। ਕੁਲਜਿੰਦਰ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਬਾਈ ਜੀ, ਠੀਕ ਠਾਕ ਚੇਤਾ
ਜੀ? ਠੀਕ ਠਾਕ, ਕੀ ਕਹਿਣਾ ਚਾਹੋਗੇ?
ਭਾਜੀ ਉਦਣ ਮੈਂ ਪੁੱਛਣਾ ਭੁੱਲ ਗਿਆ, ਜਿਹੜੀ ਬੇਅਰ ਕ੍ਰੀਕ ਦੇ ਵਿੱਚ ਕੀਤੀ ਸੀ ਟਾਊਨ ਹਾਲ ਮੀਟਿੰਗ, ਆਫਿਸਰ ਕਹਿੰਦੇ ਸੀ ਇਹਨਾਂ ਨੇ ਨਵੀਂ ਟੀਮ ਬਣਾਈ ਆ ਸਰੀ ਵਾਸਤੇ ਔਰ ਫੋਰ ਦੀ ਐਕਸਟ੍ਰੈਕਸ਼ਨਸ, ਬਟ ਵੀ ਫੋਰਗਟ ਟੂ ਆਸਕ ਹਿਮ ਵਿਚ ਕਦੋਂ ਬਣੂਗੀ ਐਂਡ ਹਾਊ ਮਨੀ ਪੀਪਲ ਐਕਚੁਅਲੀ ਔਨ ਦਿ ਸਟਰੀਟਸ ਨਾਟ ਸਿਟਿੰਗ ਇਨ ਦਿ ਆਫਿਸ ਡ੍ਰਿੰਕਿੰਗ ਕਾਫੀ।
ਤੁਸੀਂ ਗੱਲ ਕਰ ਰਹੇ ਹੋ ਜਿਹੜੇ ਕਿ ਨਵੇਂ ਉਸ ਦਿਨ ਡਿਪਲੋਇਮੈਂਟ ਕੀਤੀ ਸੀ RCMP ਸਰਜ ਜਿਹੜੀ ਉਸੇ ਦਿਨ ਗੱਲ ਚੱਲੀ ਸੀ ਉਹਦੇ ਬਾਰੇ?
ਜੀ 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 ਜੀ,
ਉਹ ਨੰਬਰਸ ਡਿਸਕਲੋਜ਼ ਨਹੀਂ ਕੀਤੇ ਗਏ। Yeah, you're right. Thank you, Kuljinder ji. Bahut dhanwad. Thank you. Sade jadon acha eh question puchha jave na vi how many actual boots on the ground, oh kehnde nahi nahi assi eh operational details sanjhiya nahi kar sakde kyunki eh kuch cheezan sanu assi je disclose na kariye ta behtar hunda, so eh gal kahi jandi hai. Ajj extortion de mamle de vich jada all levels of governments da policing agencies da ek meeting ho rahi hai, working meeting, ohde vich je tuhanda kehda sawal hai, tusi ki puchna chahunde ho? ਐਸਪੈਸ਼ਲੀ ਇਨ ਲਾਈਟ ਆਫ ਜਿਹੜੀ ਖਬਰ ਦਿੱਲੀ ਤੋਂ ਆਈ ਹੈ ਕਿ ਉੱਥੋਂ ਉਹਨਾਂ ਨੇ ਇੱਕ ਬੰਦਾ ਅਰੈਸਟ ਕੀਤਾ ਕਪਿਲ ਸ਼ਰਮਾ ਦੇ ਕੈਫੇ ਦੇ ਉੱਪਰ ਗੋਲੀ ਚੱਲਣ ਦੀ ਅਗਸਤ ਮਹੀਨੇ ਦੀ ਘਟਨਾ ਦੇ ਨਾਲ ਸੰਬੰਧ ਜਿਹੜਾ ਅਰੈਸਟ ਹੋਇਆ, ਅਤੇ ਉਹ ਕੈਨੇਡਾ ਦੇ ਵਿੱਚ ਵੀ ਵਾਂਟਿਡ ਸੀ ਪਰ ਅਰੈਸਟ ਦਿੱਲੀ ਤੋਂ ਹੋਇਆ। ਬੜੇ ਸਵਾਲ ਇਹਦੇ ਵਿੱਚੋਂ ਖੜ੍ਹੇ ਹੁੰਦੇ ਨੇ। ISI ਦੇ ਐਂਗਲ ਦਾ ਵੀ ਜ਼ਿਕਰ ਕੀਤਾ ਇੰਡੀਆ ਦੇ ਵਿੱਚ ਪੁਲਿਸ ਵੱਲੋਂ ਕੀਤਾ ਗਿਆ, ਸੋ ਉਹਦੇ ਸੰਦਰਭ 'ਚ ਆਫਕੋਰਸ ਸਾਰੇ ਉੱਥੋਂ ਐਲੀਗੇਸ਼ਨ ਲੱਗੀਆਂ ਨੇ ਅਜੇ, ਪਰ ਤੁਹਾਡਾ ਇਹਦੇ ਬਾਰੇ ਕੀ ਕਹਿਣਾ? ਪ੍ਰਵੀਨ ਜੀ ਸਾਡੇ ਅਗਲੇ ਕਾਲਰ ਨੇ। ਹੈਲੋ ਪ੍ਰਵੀਨ ਜੀ।
ਜੀ ਵਿਜੇ ਜੀ ਨਮਸਕਾਰ।
ਨਮਸਕਾਰ ਜੀ
ਜੀ ਜੀ ਜੀ, ਵੈਰੀ ਨਾਈਸ ਸਰ। ਏਕ ਦੋ ਪੁਆਇੰਟਸ ਹੈ, ਪਹਿਲੀ ਚੀਜ਼ ਤੋ ਯੇ ਹੈ ਕਿ ਹਮ ਨਏ ਸਵਾਲ ਉਠਾਨੇ ਕਾ ਤੋ ਵਹੀ ਨਹੀਂ ਬਚਾ ਜੀ, ਪਹਿਲੇ ਤੋ ਪੁਰਾਣੇ ਸਵਾਲੋਂ ਕੋਈ ਜਵਾਬ ਨਹੀਂ ਮਿਲ ਰਹੇ, ਅਬ ਨਏ ਆਪ ਕਿਤਨੇ ਪੁੱਛ ਲੋਗੇ। ਤੋ ਸਬਸੇ ਪਹਿਲੇ ਤੋ ਏਕ ਰਿਵਿਊ ਯਹੀ ਹੋਣਾ ਚਾਹੀਏ ਜੀ ਕਿ ਪਿਛਲੀ ਮੀਟਿੰਗ ਮੈਂ ਯੇ ਚੀਜ਼ ਆਈ ਥੀ ਉਨਮੇ ਸੇ ਵਟ ਪ੍ਰੋਗਰੈਸ ਵੀ ਹੈਵ ਮੇਡ ਅਪ ਟੂ ਨਾਓ।
ਜੀ
ਤੋ ਏਕ ਚੀਜ਼ ਤੋ ਯਹੀ ਰਹੇ ਜੀ। ਅੱਛਾ ਦੂਸਰੀ ਚੀਜ਼ ਯੇ ਕਿ ਆਂਕੜੇ ਹੀ ਕਿਸੀ ਕੇ ਪਾਸ ਨਹੀਂ ਹੋਤੇ, मैं याद कर पा रहा हूँ कि पीछे आपने एक आरसीएमपी के ही सीनियर ऑफिशियल को बुलाया था और वो यही नहीं बता पाए थे कि एट द टाइम उनके पास केसेस कितने हैं और वो कितने वो कर रहे हैं। इट शोज जी, तो इट शोज कि या तो आप अपने काम को नहीं सीरियसली ले रहे, आप जब आप बताने आ रहे हो तो आप उस काम को नहीं सीरियसली ले रहे, नहीं तो ऐसा कैसे हो सकता है कि जो आपको भी पता है हमें भी लगभग पता है और जो एक इंचार्ज है उसे ये नहीं पता कि आप कितने उन पे काम कर रहे हो। सेकेंडली और सेकेंडली ये है जी कि अगर आप पूछ पाओ तो क्या हर एक का ज्यूरिडिक्शन या ड्यूटीज क्लियरली मैंडेटेड हो गई हैं कि कौन क्या करेगा और अगर वो सही से वो नहीं कर पाएगा तो उसकी क्या रिस्पॉन्सिबिलिटी होगी।
जी
जी
जी बहुत धन्यवाद, थैंक यू। ये भी जी गल सी चली सी कि वक्ो वक्रिया जड़िया एजेंसियां ने भी लोकल पुलिस है, फिर टास्क फोर्स है, फिर एबर्टसफोर्ड की लहदी टास्क फोर्स है, सरी पुलिस ने भी एक्सटॉर्शन मामले ते अलग टास्क फोर्स बनाती है, भी एक बंदा चाहिए अकाउंटेबल, एक बंदे नू दो पावर, एक पर्टिकुलर डिपार्टमेंट नू दो पावर। तो गल ये भी चली सी सी एफ एस ई यू बी सी जरा सी एफ एस ई यू का बी सी चैप्टर आ भी उन्हों एक्सटॉर्शन के मामले नाल रिलेटेड जी सारी की सारी अथॉरिटी है जी उन्होंने दे दिती जाए सो दैट देर इज़ वन अथॉरिटी वन लीड। गल ये उठी सी, बिल्कुल उठी सी, पर भी फिर उही आ जाता भी नहीं सारिया एजेंसियों के तालमेल बड़ा कमाल का, असी बहुत रल के वधिया काम कर रहे हैं, पर गल ये आ वधिया काम चलो जरूर हो रहा होएगा पर प्रॉब्लम है लैक ऑफ डिस्कलोजर की। जड़े बंदे फड़े गए या जिहड़ा हुण आ बंदा इत्थों तुरदा जिहनूं दिल्ली च फड़िया की कैप्स कैफे वाले मामले दे विच इत्थे दी पुलिस ने उन्हूं एज अ सस्पैक्ट भी आइडेंटीफाई कीता सी कि नहीं, क्वेश्चन ये भी पुछना बनता कि सरी पुलिस सर्विस नूं या बी सी एक्सटॉर्शन टास्क फोर्स नूं जिहड़ी वैसे चलो टास्क फोर्स तां बनी सितंबर च 17 सितंबर नूं उहदा ऐलान कीता गया सी, आई बिलीव ये घटना वापरी सी अगस्त च, कि इत्थे लोकली वो आइडेंटीफाइड भी सीगा एज अ सस्पैक्ट, तो उत्तों भी पहला ओंटेरियो दे विच तां चार्ज हो चुका सी, उहदी फोटो भी जारी हो गई हुई सी, वो मामले का निपटारा हो गया सी, उच्चों बरी हो गया सी। वह लखविंदर सिंह जी की गल सुनते हैं, तुसीं एयर ते हो लखविंदर जी।
जी गुड मॉर्निंग विनोद जी।
गुड मॉर्निंग।
सो मेरा क्वेश्चन तो तुसी हुणी पुछ के कि भी हाँ पहला वो सस्पेक्ट भी सीगा कि नहीं, मैनू नहीं लगता कि इन्हां जे इन्हां नूं कोई क्वेश्चन पूछेगा भी तो उहदा जवाब देणगे, इन्हां ने कहना जी प्राइवेसी असीं दस नहीं सकदे, इंडिया वालिआं नूं पता लग गया वह भी एक नेरे जी तीरे जी, मैनू लगता भी कपिल शर्मा इन्ना वड्डा सैलिब्रिटी होण करके पिन पॉइंट जिहा करता जी हाँ जी उहदे शूट आउट वाला असीं बंदा सुण लैंदे, मैं नहीं लगता भी कोई ए सच भी होगा एड्डी वड्डी कोई गल भी होनी है। ते तीसरा जी जिहड़ी आई डी की गल करते हैं आपां ओह तां बड़ा ईजी हैगा, हुण आपां उरे पासपोर्ट बनाने तुहानूं कोई ग्रंटर चाहिए कोई भी पा देंदा उहदे कहिंदा पुलिस वेरीफिकेशन आउंदी आ जां कोई होर डॉक्यूमेंट कढ़दे ने ना कोई फिंगरप्रिंट ने, ते जां तुसीं उरे आउटबाउंड भी हैगे हो इंडिया लई ते इत्थे तां एयरलाइन वाली चेक करदा सिर्फ तुहाडी आई डी, कोई कस्टम वाला नहीं, कोई होर इमीग्रेशन वाला नहीं, जिहड़ा आउटसाइड जाते बंद रोक के पुछे भी भाई किधर चले आ कोई नहीं पुछता, जो मर्जी उरे खुला दरवाजा है आ गए अंदर जो मर्जी करो चल दो। हुण जे आई डी फ्रॉड बनन लग गई ये तो बड़ा ईजी हो जाना हरेक ने, चलो जी बनाओ आई डी तो गैप हो जाओ, जे गैप नहीं भी होना तुम जे मर्जी कुंजे च बैठे रहो जे तुहाडे कोल लीगली आई जाओ। हुण मेरे को कनेडियन पासपोर्ट एक मैं जैली बनाया हुआ जे मैं पूरे साल रूप का भी आ उस कनेडियन पासपोर्ट से मैं कल कोई भी होर आई डी भी बना लैंना दोबारा वह भी बन सकती है भी मेरी वह घूम गई आह बन जूगी, सिस्टम ही सारा हिल गया जी जो मैनू लगता है। सो गल हुई है तुम क्वेश्चन इन्हों पुछोगे इन्हों का फैट आंसर उही होगा जी प्राइवेसी है जी असं दसगा नहीं, कोई फायदा नहीं है जी जब तक एक्शन नहीं होंगे कोई इन्हों मनिया ही नहीं जा सकता भी ये कुछ करना चाह रहे ने। पॉलिटिशियन पुछ लो वह प्राइवेसी का कपिल शर्मा केस सस्पेक्ट था कि नहीं जे
आइडेंटीफाई भी कर लिया गया कि नहीं जिहड़ा इंडिया दे विच अरेस्ट कर लिया गया। बहुत धन्यवाद, थैंक यू लखविंदर जी। साडे अगले कॉलर होणगे गुरमीत सिंह जी। गुरमीत जी तुसीं एयर ते हो।
ਸਤਿ ਸ਼੍ਰੀ ਅਕਾਲ ਵਿਜੇ ਜੀ।
ਸਤਿ ਸ਼੍ਰੀ ਅਕਾਲ ਜੀ।
ਅਸਲ ਵਿੱਚ ਹੁਣ ਸਾਰੇ ਕਲਰ ਦੱਸ ਰਹੇ ਨੇ ਜੀ ਆਪਣੀ ਇਹ ਕਾਰਗੁਜ਼ਾਰੀ ਨੂੰ ਲੁਕਾਉਣ ਵਾਸਤੇ ਆਪਣੀ ਪ੍ਰਾਈਵੇਸੀ ਦੇ ਨਾਂ ਉੱਤੇ ਆਪਣੀ ਸਾਰੀ ਕਾਰਗੁਜ਼ਾਰੀ ਨੂੰ ਲੁਕੋ ਲੈਂਦੇ ਨੇ ਹਨਾ। ਹੁਣ ਮੈਂ ਸਾਡੇ ਕੋਈ ਫੈਮਿਲੀ ਮੈਂਬਰ ਨੇ ਸੀ ਬੀ ਐਸ ਏ ਆਫਿਸ ਵਿੱਚ ਮੈਂ ਉਹਨਾਂ ਨਾਲ ਗੱਲ ਕੀਤੀ ਵੀ ਇਹ ਕਿਸ ਤਰ੍ਹਾਂ ਹੁੰਦਾ, ਉਹ ਕਹਿੰਦੇ ਸਾਨੂੰ ਵੀ ਕੁਛ ਨਹੀਂ ਪਤਾ ਲੱਗਦਾ ਉਸ ਤੋਂ ਬਾਅਦ ਕੀ ਹੋ ਜਾਂਦਾ, ਵੀ ਅਸੀਂ ਤਾਂ ਇੱਥੇ ਜੋ ਵੀ ਕੋਈ ਕ੍ਰਿਮੀਨਲ ਆਉਂਦਾ ਜਾਂ ਕਿਸੇ ਲੈਟ ਸੇ ਵੀ ਡਰੱਗ ਫੜਦੇ ਆ, ਹੈ ਜੀ, ਮੈਂ ਉਹਨਾਂ ਨੂੰ ਪੁੱਛਿਆ ਵੀ ਡਰੱਗ ਫਿਰ ਕਿੱਥੇ ਜਾਂਦੀ ਉਸ ਤੋਂ ਬਾਅਦ, ਕਹਿੰਦੇ ਸਾਨੂੰ ਵੀ ਨਹੀਂ ਪਤਾ ਵੀ ਉਹ ਡਰੱਗ ਜਾਂਦੀ ਕਿੱਥੇ ਆ। ਹੁਣ ਉਹ ਡਰੱਗ ਉਸ ਤੋਂ ਬਾਅਦ ਫਿਰ ਜਾਂਦੀ ਕਿੱਥੇ ਆ, ਕਦੇ ਕਿਸੇ ਵੀ ਏਜੰਸੀ ਨੇ ਇਹ ਡਿਸਕਲੋਜ਼ ਨਹੀਂ ਕੀਤਾ ਵੀ ਉਹਨੂੰ ਕਿੱਥੇ ਡਿਸਪੋਜ਼ ਆਫ ਕੀਤਾ ਜਾਂਦਾ, ਕਿਹੜੀ ਨਿਗਰਾਨੀ 'ਚ ਡਿਸਪੋਜ਼ ਆਫ ਕੀਤਾ ਜਾਂਦਾ, ਜਾਂ ਕੋਰਟ ਦੇ ਵਿੱਚ ਚਲੀ ਜਾਂਦੀ ਆ, ਉਹ ਕੋਰਟ ਦੇ ਵਿੱਚ ਉਹਨੂੰ ਮਤਲਬ ਕਿ ਡਿਪੋਜ਼ਿਟ ਕਰ ਦਿੱਤਾ ਜਾਂਦਾ, ਹੈ ਨਾ। ਹੁਣ ਇਹੋ ਜਿਹੀਆਂ ਚੀਜ਼ਾਂ ਨੇ, ਹੁਣ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਕਦੇ ਕਦੇ ਵਿੱਚ ਕਿਤੇ ਨਾ ਕਿਤੇ ਬੈਡ ਐਲੀਮੈਂਟ ਹੈਗੇ ਨੇ ਜਿਹੜੇ ਉਹੀ ਇਹਨਾਂ ਦੇ ਥਰੂ ਸਾਰਾ ਕੁਛ ਕਰਦੇ ਨੇ।
ਬਹੁਤ ਧੰਨਵਾਦ ਜੀ।
ਇਹ ਤਾਂ ਸਾਰਾ ਕੁਛ ਤਾੜਾ ਬਾੜਾ ਨਾ ਵਿਗੜ ਚੁੱਕਾ ਜੀ। ਇਹਦਾ ਜਿਹੜੀ ਆਊਟਸੋਰਸਿੰਗ ਬਾਹਰੋਂ ਹੁੰਦੀ ਆ, ਉਹ ਕੰਪਨੀਆਂ ਆਪਣੇ ਪ੍ਰੋਫਿਟ ਨੂੰ ਬਚਾਉਣ ਵਾਸਤੇ ਦੇ, ਉਹ ਸਿਕਿਉਰਿਟੀ ਤਾਂ ਦੇਖਦੀ ਆ ਨੀ, ਉਹ ਤਾਂ ਆਪਣਾ ਪ੍ਰੋਫਿਟ ਮੇਨਟੇਨ ਕਰਦੀ ਆ। ਥੈਂਕ ਯੂ ਜੀ,
ਥੈਂਕ ਯੂ ਫਾਰ ਯੋਰ ਕਾਲ, ਬਹੁਤ ਧੰਨਵਾਦ। ਸਾਡੇ ਅਗਲੇ ਕਾਲਰ ਸੁਖ ਜੀ ਨੇ ਸਾਡੇ ਨਾਲ। ਸੁਖ ਜੀ, ਤੁਸੀਂ ਏਅਰ ਤੇ ਹੋ, ਕੀ ਕਹਿਣਾ ਚਾਹੋਗੇ?
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਮੇਰਾ ਇੱਕੋ ਇੱਕ ਕੁਐਸਚਨ ਹੈ ਜੀ, ਸਾਰੀਆਂ ਏਜੰਸੀਜ਼ ਅੱਜ ਇਕੱਠੀਆਂ ਹੋ ਕੇ ਆਪਸ ਸਲਾਹ ਕਰਨ ਲੱਗੀਆਂ, ਓਬਵੀਅਸਲੀ ਕੋਈ ਪਲਾਨ ਆਫ ਐਕਸ਼ਨ ਹੋਊਗਾ। ਮੇਰਾ ਕੁਐਸਚਨ ਇਹ ਆ ਵੀ ਜਿਹੜਾ ਵੀ ਇਹਨਾਂ ਦਾ ਪਲਾਨ ਆਫ ਐਕਸ਼ਨ ਬਣਦਾ, ਉਹਦੀ ਟਾਈਮਲਾਈਨ ਕੀ ਹੈ ਸਕਸੈਸ ਦੀ, ਤੇ ਜੇ ਉਹ 3 ਮਹੀਨੇ 6 ਮਹੀਨੇ ਇਹਦੇ ਵਿੱਚ ਉਹ ਨਹੀਂ ਕੋਈ ਰਿਜ਼ਲਟ ਦੇ ਪਾਉਂਦੀ, ਤੇ ਇਹ ਕਿਹੜਾ ਪੁਲਿਸਿੰਗ ਮਾਡਲ ਕਿਸੇ ਹੋਰ ਕੰਟਰੀ ਦਾ ਜਾਂ ਕੋਈ ਹੋਰ ਕੀ ਆਪਣਾ ਇਹ ਚੇਂਜ ਕਰਨਾ ਚਾਹੁੰਦੇ ਨੇ? ਸਾਨੂੰ ਤਾਂ ਰਿਜ਼ਲਟ ਚਾਹੀਦੇ ਐਂਡ ਆਫ ਦਾ ਡੇ ਭਾਜੀ। ਸਾਡੇ ਇੱਥੇ ਜੇ ਗੋਲੀਆਂ ਚੱਲਦੀਆਂ ਪਈਆਂ, ਮਤਲਬ ਹਰੇਕ ਪਾਸੇ ਹਾਦਸਾ ਬਣਿਆ ਹੋਇਆ ਵੀ ਯਾਰ ਕਾਹਦਾ ਕਨੇਡਾ, ਤੇ ਸਾਨੂੰ ਤਾਂ ਰਿਜ਼ਲਟ ਚਾਹੀਦੇ। ਉਹ ਰਿਜ਼ਲਟ ਦੇ ਲਈ ਪਲਾਨ ਆਫ ਐਕਸ਼ਨ ਕੀ ਹੈ, ਤੇ ਕਿਸੇ ਅਥਾਰਿਟੀ ਦੇ ਰਿਹਾ ਕਿਸੇ ਪੁਲਿਸ ਆਫਿਸਰ ਨੂੰ ਹੋਰ ਜਾਂ ਕੀ ਕਰ ਰਿਹਾ ਐਗਜੈਕਟਲੀ? ਆਈ ਥਿੰਕ ਇਹੀ ਡਿਸਕਲੋਜ਼ ਕਰ ਦੇਣ ਬਜਾਏ ਕਿ ਆਹ ਜਿਹੜਾ ਪ੍ਰਾਈਵੇਸੀ ਵਾਲਾ ਰੌਲਾ ਪਾਉਂਦੇ ਆ, ਇਸ ਗੱਲ 'ਚ ਤਾਂ ਪ੍ਰਾਈਵੇਸੀ ਦਾ ਕੋਈ ਰੌਲਾ ਨਹੀਂ ਹੋਣਾ ਚਾਹੀਦਾ।
ਹੁਣ
ਇੰਡੀਆ ਵਰਗਾ ਕੰਟਰੀ ਆ ਜਾਂ ਕਿੱਦਾਂ ਵੀ, ਆਈ ਥਿੰਕ ਉਹਨਾਂ ਦਾ ਪੁਲਿਸਿੰਗ ਸਿਸਟਮ ਬਹੁਤ ਵਧੀਆ ਆ, ਠੀਕ ਹੈ, ਉੱਥੇ ਪਾਪੂਲੇਸ਼ਨ ਜ਼ਿਆਦਾ ਹੋਣ ਕਰਕੇ ਕਈ ਗੱਲਾਂ ਦੇ ਵਿੱਚ ਫੇਲਰ ਹੁੰਦਾ ਆ, ਬਟ ਉਹ ਫੇਲ ਕਿੱਥੇ ਨਹੀਂ ਹੁੰਦਾ, ਐਡਾ ਵੱਡਾ ਫੇਲਰ ਮੈਂ ਇੰਡੀਆ 'ਚ ਮੈਨੂੰ ਤਾਂ ਲਾਦਾ ਦੇਖਿਆ।
ਧੰਨਵਾਦ, ਥੈਂਕ ਯੂ ਸੁਖ ਜੀ, ਬਹੁਤ ਧੰਨਵਾਦ, ਥੈਂਕ ਯੂ। ਸਾਡੇ ਅਗਲੇ ਕਾਲਰ ਨੇ ਲਾਈਨ 5 ਤੇ, ਐਨੋਨਿਮਸ ਕਾਲਰ। ਹੈਲੋ ਲਾਈਨ 5।
ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ
ਜੀ? ਠੀਕ ਠਾਕ।
ਹਾਂਜੀ ਭਾਜੀ, ਮੇਰਾ ਤੇ ਕੋਈ ਕੁਐਸਚਨ ਹੈ ਜੀ ਇਸ ਗਵਰਨਮੈਂਟ ਨੂੰ ਵੀ ਤੇ ਏਜੰਸੀਆਂ ਨੂੰ। ਪਹਿਲਾਂ ਤੇ ਭਾਜੀ ਇਹ ਦੱਸਣ ਕਿ ਜਦੋਂ ਕੋਈ ਇੱਥੇ ਹੈਪਨ ਹੁੰਦਾ, ਉਹ ਕਿਹੜੀ ਏਜੰਸੀ ਆ ਜਾਂ ਕੌਣ ਜ਼ਿੰਮੇਵਾਰ ਆ, ਕਿਹੜਾ ਬੰਦਾ ਜਿਹਨੂੰ ਅਸੀਂ ਜਾਂ ਪੁੱਛ ਸਕਦੇ ਆ ਮੀਡੀਆ ਵਾਲੇ ਵੀ RCMP ਆ ਜਾਂ ਸਿਟੀ ਆਫ ਸਰੀ ਆ ਜਾਂ ਪ੍ਰੋਵਿੰਸ਼ੀਅਲ ਗਵਰਨਮੈਂਟ ਆ ਜਾਂ ਫੈਡਰਲ ਗਵਰਨਮੈਂਟ? ਪਹਿਲਾਂ ਤੇ ਕੁਐਸਚਨ ਜੀ ਇਹ ਹੋਣਾ ਚਾਹੀਦਾ ਵੀ ਜ਼ਿੰਮੇਵਾਰ ਬੰਦਾ ਕੌਣ ਆ ਜਿਹਨੂੰ ਪੁੱਛ ਸਕਦੇ ਆ, ਕਿਉਂਕਿ ਹਰ ਕੋਈ ਗੇਮ ਕਰਦਾ ਉਹ ਦੂਜੇ ਤੇ ਬਲੇਮ ਕਰ ਦਿੰਦਾ ਜੀ, ਫੈਡਰਲ ਗਵਰਨਮੈਂਟ ਜ਼ਿੰਮੇਵਾਰ ਆ ਜੀ, ਪ੍ਰੋਵਿੰਸ਼ੀਅਲ ਆ ਜੀ ਸਾਰਾ। ਦੂਜੀ ਗੱਲ ਭਾਜੀ, ਜਦੋਂ ਇੱਥੇ ਨਾ ਰੇਡੀਓ ਸੁਣੀ ਦਾ ਸਾਰੀ ਦਿਹਾੜੀ ਤੇ ਗੱਲਾਂ ਸੁਣ ਕੇ ਹਾਸਾ ਆਉਂਦਾ ਕਈ ਵਾਰੀ। ਐਗਜ਼ਾਮਪਲ ਦੇ ਤੌਰ ਤੇ ਪਿੱਛੇ ਜੇ ਕਿੰਨੇ ਟਰੱਕ ਐਕਸੀਡੈਂਟ ਹੋਏ ਸੀ ਓਵਰਪਾਸ ਬ੍ਰਿਜ 'ਚ ਹਿੱਟ ਹੋਏ ਸੀ, ਹਨਾ, ਤੇ ਜਦੋਂ ਟਰਾਂਸਪੋਰਟੇਸ਼ਨ ਮਿਨਿਸਟਰ ਆ ਕੇ ਇਹ ਗੱਲ ਕਹਿ ਦੇਵੇ ਵੀ ਅਸੀਂ $130 ਤੋਂ ਵੱਧ ਦੀ ਟਿਕਟ ਹੀ ਨਹੀਂ ਦੇ ਸਕਦੇ ਡਰਾਈਵਰ ਨੂੰ ਜਾਂ ਕੰਪਨੀ ਨੂੰ, ਤੇ ਤੁਸੀਂ ਆਪ ਦੇਖੋ ਭਾਜੀ $250-$300 ਪਾਇਲਟ ਕਾਰ ਸਰਵਿਸ ਜਿਹੜੀ ਕਰਦੀ ਨਾ ਸਾਡੇ ਟਰੱਕ ਦੇ ਮੋਹਰੇ ਜਾਂਦੀ ਓਵਰਸਾਈਜ਼ ਵੇਲੇ, ਉਹ ਮਿਨੀਮਮ $250-$300 ਚਾਰਜ ਕਰਦਾ। ਹੁਣ ਜਦੋਂ ਟਰਾਂਸਪੋਰਟੇਸ਼ਨ ਮਿਨਿਸਟਰ ਔਨ ਏਅਰ ਆ ਕੇ ਇਹ ਗੱਲ ਕਹਿ ਦੇਵੇ ਕਿ $130 ਦੀ ਟਿਕਟ ਦੇਣੀ, ਬਾਈ ਜੀ $100 ਤੇ ਕੰਪਨੀ ਵਾਲਾ ਡਰਾਈਵਰ ਸਿੱਧੇ ਵਿਚਾਰਿਆ, ਉਹਨੂੰ ਕੀ ਲੋੜ ਹੈ ਪਾਇਲਟ ਕਾਰ ਸਰਵਿਸ ਕਰਦੀ? ਉਹ ਕਹਿੰਦਾ ਵੀ ਜੇ ਟਰੱਕ ਲੰਘ ਗਿਆ ਥੱਲੇ ਦੀ ਬ੍ਰਿਜ ਤੇ ਠੀਕ ਆ, ਨਹੀਂ ਤਾਂ ਕੋਈ ਨੀ $130 ਦੀ $100 ਫੇਰ ਬਚਦਾ। ਦੂਜੀ ਗੱਲ ਭਾਜੀ, ਆਪਾਂ ਗੱਲ ਕਰ ਰਹੇ ਕਿ ਕ੍ਰਿਮੀਨਲ ਜੀ ਪਤਾ ਨੀ ਲੱਗ ਰਹੇ ਜੀ, ਉਹ ਟਰਾਂਸਪੇਰੈਂਸੀ ਹੈ ਨੀ ਜਾਂ ਸੇਫਟੀ ਦਾ ਕੋਈ ਨਾ ਕੋਈ ਹਵਾਲਾ ਦੇ ਕੇ ਗੱਲ ਰਫਾ ਦਫਾ ਕਰ ਜਾਂਦੇ ਆ। ਭਾਜੀ ਇੱਥੇ ਜਿਹੜੇ ਲੀਗਲ ਬੰਦੇ ਆਏ ਸੀ ਸਟੂਡੈਂਟ, ਪਿੱਛੇ ਜੇ ਖਬਰ ਆਈ ਸੀ ਕਿ 70,000-80,000 ਸਟੂਡੈਂਟ ਪੂਰੇ ਕੈਨੇਡਾ ਚ ਪਤਾ ਨੀ ਲੱਗ ਰਿਹਾ ਕਿੱਥੇ ਚਲਾ ਗਿਆ
ਜੀ।
ਜਦੋਂ ਜਿਹੜੇ ਲੀਗਲ ਬੰਦੇ ਇਸ ਕੰਟਰੀ ਚ ਆਏ, ਜਿਹਨਾਂ ਦਾ ਸਾਰਾ ਕੁਛ ਇਹਨਾਂ ਕੋਲ ਇਨਫੋਰਮੇਸ਼ਨ ਆ, ਜਦੋਂ ਉਹੋ ਬੰਦੇ ਨੀ ਆਏ ਤਾਂ ਕਿਹਨਾਂ ਨੂੰ ਪਤਾ ਲੱਗੇ ਤੇ ਭਾਜੀ ਇਹਨਾਂ ਨੂੰ ਜਿਹੜੇ ਆ ਗੋਲੀਆਂ ਚਲਾਉਂਦੇ ਆ ਜਾਂ ਫਰੌਤੀਆਂ ਮੰਗਦੇ ਉਹ ਕਿੱਥੋਂ ਲੱਭ ਲੈਣਗੇ? ਸੋ ਲੈ ਦੇ ਕੇ ਭਾਜੀ ਇਸ ਮੁਲਕ ਦਾ ਬੇੜਾ ਜਿੱਦਾਂ ਕਹਿ ਲਓ ਵੀ ਭੱਠਾ ਬੈਠਾ, ਤੇ ਕੋਈ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ। ਹਰ ਕੋਈ ਗੇਮ ਕਰਦਾ, ਫੈਡਰਲ ਵਾਲੇ ਪ੍ਰੋਵਿੰਸ਼ੀਅਲ ਗੌਰਮੈਂਟ ਨੂੰ ਕਹਿ ਦਿੰਦੇ ਆ, ਤੇ ਜਿਹੜੇ ਪ੍ਰੋਵਿੰਸ਼ੀਅਲ ਵਾਲੇ ਉਹ ਜੀ ਸਿਟੀ ਤੇ ਬਲੇਮ ਕਰ ਦਿੰਦੇ ਆ, ਲੈ ਦੇ ਕੇ ਆ ਹੋ ਰਿਹਾ। ਤੇ ਇੱਕ 514 ਇੱਕ ਹੋਰ ਖਬਰ ਆਈ, ਸੋਰੀ ਮੈਂ ਨਾਲ ਲੱਗਦੀ ਕਹਿ ਦਵਾਂ, ਇੱਥੇ ਗੱਲ ਚੱਲੀ ਸੀ ਕਿ ਸਿਟੀ ਆਫ ਸਰੀ ਦੇ ਵਿੱਚ ਅੱਜ ਕੱਲ੍ਹ ਜਿੱਦਾਂ ਮੀਂਹ ਪੈਂਦਾ ਤੇ ਬਹੁਤ, ਕਿਉਂਕਿ ਪਾਪੂਲੇਸ਼ਨ ਵੱਧ ਗਈ ਹੈ ਸਿਟੀ ਦੀ, ਤੇ ਜਿਹੜੇ ਬੱਸ ਸਟਾਪ ਦੇ ਉੱਤੇ ਕਾਫੀ ਪੈਸੰਜਰ ਬੱਸਾਂ ਦੀ ਵੇਟ ਕਰਦੇ ਜੀ, ਉਹ ਵੇਟ ਕਰਦੇ ਆ ਤੇ ਮੀਂਹ ਵਗੈਰਾ ਦੇ ਵਿੱਚ ਭੇਜਦੇ ਆ, ਤੇ ਕਈ ਵਾਰੀ ਉਹਨਾਂ ਨੂੰ ਵੇਟ
ਕਰਨਾ ਪੈਂਦਾ, ਹੈ ਨਾ ਜੀ ਜੀ
ਜੀ। ਤੇ ਉਹ ਜਿਹੜਾ ਸਿਟੀ ਦਾ ਨੁਮਾਇੰਦਾ ਆ ਕੇ ਗੱਲ ਕਰ ਰਿਹਾ ਸੀ ਕਿ ਅਸੀਂ ਕਿਸੇ ਕੰਪਨੀ ਨੂੰ ਕੰਟਰੈਕਟ ਦਿੱਤਾ ਜੀ, ਕਿ ਉਹ ਇੱਥੇ ਬੱਸ ਸਟਾਪ ਦੇਖੂਗਾ ਕਿੱਥੇ ਕਿੱਥੇ ਚਾਹੀਦੇ।
ਮੈਂ ਤੁਹਾਡੀ ਗੱਲ ਮੈਂ ਸਮਝ ਰਿਹਾ ਜੀ, ਆਈ ਥਿੰਕ ਉਹਦਾ ਡਾਇਰੈਕਟਲੀ ਇਹਦੇ ਨਾਲ ਲਿੰਕ ਨਹੀਂ ਆ। ਆਈ ਥਿੰਕ ਤੁਸੀਂ ਇੱਕ ਲਾਰਜਰ ਥੀਮ ਵੱਲ ਪੁਆਇੰਟ ਕਰ ਰਹੇ ਹੋ ਕਿ ਜਿਹੜੀ ਜਵਾਬਦੇਹੀ ਉਹ ਪ੍ਰੋਪਰ ਨਹੀਂ ਹੋ ਪਾਉਂਦੀ। ਤੁਹਾਡਾ ਧੰਨਵਾਦ, ਆਈ ਰੀਲੀ ਹੈਵ ਟੂ ਮੂਵ ਔਨ, ਥੈਂਕ ਯੂ ਜੀ। ਉੱਤੇ ਹੀ ਫੋਕਸ ਕਰੀਏ, ਕਿਉਂਕਿ ਜਿਹੜੀ ਤੁਸੀਂ ਪਹਿਲਾਂ ਵੀ ਮਿਸਾਲਾਂ ਦਿੱਤੀਆਂ, ਆਈ ਥਿੰਕ ਉਹ ਤੁਹਾਡਾ ਪੁਆਇੰਟ ਕਾਫੀ ਹੱਦ ਤੱਕ ਉਹਨਾਂ ਨੇ ਕਲੀਅਰ ਕਰ ਹੀ ਦਿੱਤਾ ਸੀ। ਅਨੋਨਿਮਸ ਕਾਲਰ ਲਾਈਨ 1 ਤੇ ਉਹਨਾਂ ਦੀ ਗੱਲ ਸੁਣਦੇ ਹਾਂ। ਲਾਈਨ 1 ਤੁਸੀਂ ਏਅਰ ਤੇ ਹੋ।
ਸਤਿ ਸ਼੍ਰੀ ਅਕਾਲ ਜੀ।
ਜੀ ਸਤਿ ਸ਼੍ਰੀ ਅਕਾਲ।
ਮੇਰਾ ਸਵਾਲ ਜਾਂ ਮੇਰਾ ਤਰਕ ਹੋਊਗਾ, ਸ਼ਾਇਦ ਚੁਭੂਗਾ ਸੁਣਨ ਵਾਲਿਆਂ, ਤੁਸੀਂ ਗਾਹ ਵੀ ਜਿਹਨੂੰ ਪੁੱਛਣਾ ਵਾ ਪੁੱਛੋ, ਸ਼ਾਇਦ ਚੁਭਣ ਤੇ ਉਹਨਾਂ ਨੂੰ ਜਵਾਬ ਦੇਣ ਦਾ ਜ਼ੋਰ ਪੈ ਜਾਵੇ। ਸੋ ਪਹਿਲੀ ਗੱਲ ਤਾਂ ਇਹ ਹੈ ਜੀ, ਤੁਸੀਂ ਆਪ ਸੋਚਿਓ ਦਿੱਲੀ ਪੁਲਿਸ ਇਹਦੇ ਵਿੱਚ ਕਿਉਂ ਇਨਵੋਲਵ ਹੋਈ। ਪਹਿਲੀ ਗੱਲ ਤਾਂ ਜੀ ਇਨਵੋਲਵ ਦਿੱਲੀ ਪੁਲਿਸ ਦਾ ਇਹਦੇ ਵਿੱਚ ਕੀ ਰੋਲ ਆ? ਸ਼ਾਇਦ ਇਹ ਕਪਿਲ ਸ਼ਰਮਾ ਦੇ ਕੈਫੇ ਦੇ ਵਿੱਚ ਹੋਇਆ, ਤੇ ਕਪਿਲ ਸ਼ਰਮਾ ਇੱਕ ਬਹੁਤ ਮੰਨੀ ਪ੍ਰਮੰਨੀ ਸੈਲੀਬ੍ਰਿਟੀ ਹੈ, ਤਾਂ ਕਰਕੇ ਦਿੱਲੀ ਪੁਲਿਸ ਦਾ ਇੰਨਾ ਖਤਰਨਾਕ ਐਕਸ਼ਨ ਤਾਂ ਹੀ ਹੋਇਆ ਕਿਉਂਕਿ ਦਬਾਅ ਪਾਇਆ ਗਿਆ। ਔਰ ਇੱਕ ਵੀਡੀਓ ਸਰਕੂਲੇਟ ਹੁੰਦੀ ਆ ਸੋਸ਼ਲ ਮੀਡੀਆ ਦੇ ਵਿੱਚ, ਜਿੱਥੇ ਕਪਿਲ ਸ਼ਰਮਾ ਸਰੇਆਮ ਇਹ ਗੱਲ ਕਹਿੰਦਾ ਕਿ ਕੈਨੇਡਾ ਦੇ ਲਾਅ ਦੇ ਵਿੱਚ ਬਹੁਤ ਢਿੱਲ ਹੈ ਤੇ ਉਹ ਇੰਨਾ ਸਿਕਿਓਰ ਨਹੀਂ ਫੀਲ ਕਰਦਾ ਜਿੰਨਾ ਉਹ ਇੰਡੀਆ ਸਿਕਿਓਰ ਫੀਲ ਕਰਦਾ, ਕਿਉਂਕਿ ਉੱਥੇ ਦੀ ਦਿੱਲੀ ਪੁਲਿਸ ਜਿਹੜੀ ਹੈ ਉਹ ਬਹੁਤ ਵਧੀਆ ਕੰਮ ਕਰਦੀ। ਉਹ ਸਰੇਆਮ ਇਹ ਸੋਸ਼ਲ ਮੀਡੀਆ ਦੇ ਆ ਕੇ ਉਹ ਕਹਿ ਰਿਹਾ, ਇਹਦਾ ਮਤਲਬ ਇਹਦਾ ਸਰੇਆਮ ਸਿੱਧੀ ਉਂਗਲ ਕੈਨੇਡਾ ਦੀ ਸਿਕਿਉਰਿਟੀ ਤੇ ਲੋ ਇਨਫੋਰਸਮੈਂਟ ਦੇ ਉੱਤੇ ਹੈ ਜੀ। ਅੱਜ ਜੇ ਤੁਸੀਂ ਉਹਨਾਂ ਨੂੰ ਸਵਾਲ ਪੁੱਛਦੇ, ਉਹਨਾਂ ਨੂੰ ਤੁਸੀਂ ਇਹ ਕਹਿ ਸਕਦੇ ਕਿ ਹਾਂ ਇੱਥੋਂ ਦੀ ਜਿਹੜੀ ਲੋ ਇਨਫੋਰਸਮੈਂਟ ਆ ਉਹ ਇਨਵੋਲਵ ਹੋਈ ਸੀ, ਉਹਨਾਂ ਨੇ ਇਨਫੋਰਮੇਸ਼ਨ ਪਾਸ ਕੀਤੀ ਕਿ ਦਿੱਲੀ ਪੁਲਿਸ ਨੇ ਆਪ ਹੀ ਆਪਦੇ ਸਿਰ ਤੇ ਸਾਰਾ ਜਿਹੜਾ ਹੈਗਾ ਕੇਸ ਸੋਲਵ ਕੀਤਾ। ਜੇ ਉਹਨਾਂ ਨੇ ਆਪਦੇ ਸਿਰ ਤੇ ਕੀਤਾ ਤਾਂ ਬਹੁਤ ਵੱਡੀ ਗੱਲ ਹੈ ਜੀ, ਜਿਵੇਂ ਪਿਛਲੇ ਕਾਲਰ ਕਹਿ ਕੇ ਗਏ ਨੀ ਪਾਪੂਲੇਸ਼ਨ ਦੇ ਵਿੱਚ ਵੀ, ਬਟ ਦੋ ਦਬਾਅ ਦੇ ਅੰਦਰ ਉਹ ਵੀ ਕੰਮ ਕਰਦੇ ਆ, ਪਰ ਅਸੀਂ ਤਾਂ ਇੱਥੇ ਕਿੰਨਾ ਦਬਾਅ ਪਾ ਚੁੱਕੇ ਹਾਂ, ਤੁਹਾਨੂੰ ਕੀ ਲੱਗਦਾ ਕਿੰਨਾ ਕੁ ਆਪਾਂ ਇਹਨਾਂ ਤੋਂ ਕੰਮ ਕਰਾ ਲਿਆ?
ਜੀ 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 ਜੀ, ਬਹੁਤ ਧੰਨਵਾਦ, ਥੈਂਕ ਯੂ। ਆਈ ਥਿੰਕ ਵੀਡੀਓ ਦੇ ਵਿੱਚ ਉਹਨਾਂ ਨੇ ਦਿੱਲੀ ਨਹੀਂ ਮੁੰਬਈ ਪੁਲਿਸ ਦਾ ਜ਼ਿਕਰ ਕੀਤਾ ਸੀ, ਆਈ ਬਿਲੀਵ ਕਪਿਲ ਸ਼ਰਮਾ ਦਾ ਜਿਹੜਾ ਜ਼ਿਕਰ ਕਰ ਰਹੇ ਨੇ। ਆਈ ਥਿੰਕ ਉਹਨਾਂ ਨੇ, ਪਰ ਜੋ ਵੀ ਹੈ ਚਲੋ, ਆਈ ਥਿੰਕ ਥੀਮ ਇਹ ਆ, ਇਹ ਗੱਲ ਜ਼ਰੂਰ ਕਪਿਲ ਸ਼ਰਮਾ ਨੇ ਕਹੀ ਸੀ ਵੀ ਉੱਥੇ ਦੇ ਲਾਅਜ਼ ਇਹੋ ਜਿਹੇ ਨੇ, ਕੈਨੇਡਾ ਬਾਰੇ ਗੱਲ ਕਹੀ ਸੀ ਵੀ ਪੁਲਿਸ ਬਹੁਤਾ ਕੁਝ ਕਰ ਨਹੀਂ ਪਾਉਂਦੀ। ਤਰਨਵੀਰ ਗਰੇਵਾਲ ਜੀ ਸਾਡੇ ਅਗਲੇ ਕਾਲਰ ਹੋਣਗੇ। ਜੀ ਗਰੇਵਾਲ ਸਾਹਿਬ, ਕੀ ਕਹਿਣਾ ਚਾਹੋਗੇ?
ਹਾਂਜੀ ਭਾਅ ਜੀ, ਮੈਂ ਨਾ ਮੇਰੇ ਹਿਸਾਬ ਨਾਲ ਸੈਂਟਰਲ ਗੌਰਮੈਂਟ ਹਲੇ ਵੀ ਆਪਣਾ ਫੈਡਰਲ ਗੌਰਮੈਂਟ ਨੀ ਸੀਰੀਅਸ ਇਸ ਚੀਜ਼ ਨੂੰ ਲੈ ਨਹੀਂ ਰਹੀ, ਉਹ ਮੀਟਿੰਗ ਜ਼ਰੂਰ ਕਰ ਰਹੇ ਪਰ ਹਲੇ ਤੱਕ ਇੰਨੇ ਗੋਲੀਆਂ ਚੱਲ ਪਈਆਂ, ਮਾਰ ਕਰਨੀ ਦੇ ਮੂੰਹ ਚ ਇੱਕ ਵਾਰੀ ਵੀ ਨੀ ਸੁਣਿਆ ਹਨਾ। ਪਾਰਲੀਮੈਂਟ ਚ ਪੀਅਰ ਪੋਲੀਅਰ ਨੇ ਕਿਹਾ ਚੱਲ ਵਧੀਆ ਗੱਲ ਹੈ ਕਿਹਾ, ਸਭਾ ਨੂੰ ਹੋਰ ਦੁਬਾਰਾ ਰਿਪੀਟ ਕਰਨਾ ਚਾਹੀਦਾ ਸੀਗਾ ਨਾ। ਜੇ ਆਹੀ ਗੱਲ ਮੇਰੇ ਹਿਸਾਬ ਨਾਲ ਵੈਨਕੂਵਰ, ਹੁਣ ਉਹ ਡਰੱਗ ਵਾਲੀ ਕਿੰਨੀ ਉਹ ਈਸਟ ਵੈਨਕੂਵਰ ਵਾਲੀ ਹੋਈ ਸੀਗੀ, ਦੇਖਦਾ ਸਾਰਾ ਕੁਝ ਸੋਲਵ ਹੋ ਗਿਆ, ਹੁਣ ਨੂੰ ਭਾਜੀ ਕਿਉਂ ਨੀ ਹੋ ਸਕਦਾ ਹਨਾ। ਜੇ ਕਰਨ ਤੇ ਆਉਣ ਤਾਂ ਸਾਰਾ ਕੁਝ ਹੋ ਸਕਦਾ, ਕਰਨ ਦੀ ਉਹਨਾਂ ਦੀ ਇੱਛਾ ਨੀ ਹੈਗੀ ਹਲੇ ਤੱਕ, ਦੇਖੇ ਨੀ ਰਹੀ, ਇੰਟਰਸਟ ਨੀ ਸ਼ੋ ਕਰ ਰਹੇ ਫੈਡਰਲ ਗੌਰਮੈਂਟ ਦਾ।
ਬਹੁਤ ਧੰਨਵਾਦ,
ਥੈਂਕ ਯੂ ਭਾਜੀ,
ਥੈਂਕ ਯੂ ਤਰਨਵੀਰ ਜੀ। ਵਟਸਐਪ ਤੇ ਇੱਕ ਮੈਸੇਜ ਆਇਆ, ਕਹਿੰਦੇ ਜਦੋਂ ਕਦੇ ਵੀ ਇਸ ਤਰ੍ਹਾਂ ਦੀ ਕੋਈ ਧਰ ਪਕੜ ਹੁੰਦੀ ਆ, ਉਹ ਤੋਂ ਬਾਅਦ ਹੁੰਦਾ ਕੀ ਹੈ ਕਿ ਜਿਹੜਾ ਕੋਈ ਗੈਂਗ ਆ ਆਪਣੀ ਜਿਹੜਾ ਆਪਣਾ ਦਬਦਬਾ ਕਾਇਮ ਰੱਖਣ ਲਈ ਕੋਈ ਨਵੀਂ ਵਾਰਦਾਤ ਕਰ ਦਿਆ ਕਰਦਾ। ਸੋ ਇੱਥੋਂ ਦੇ ਸਿਸਟਮ ਨੂੰ ਹੋਰ ਜ਼ਿਆਦਾ ਚੁਕੰਨੇ ਰਹਿਣ ਦੀ ਲੋੜ ਆ। ਸਿਸਟਮ ਦੀ ਮੁਸਤੈਦੀ ਜਾਂ ਸਿਸਟਮ ਦੀ ਜਿਹੜੀ ਇਹ ਕਹਿ ਲਓ ਵਿਚਾਰਗੀ ਆ, ਉਹ ਤਾਂ ਇਸ ਚੀਜ਼ ਤੋਂ ਵੀ ਝਲਕ ਪੈਂਦੀ ਆ। ਕਿੰਨੀ ਕਪਿਲ ਸ਼ਰਮਾ ਦੇ ਕੈਫੇ 'ਤੇ 3 ਵਾਰੀ ਗੋਲੀ ਚੱਲੀ, ਆਹ ਸਾਊਥ ਸਰੀ ਦੇ ਵਿੱਚ ਇੱਕ ਘਰ 'ਤੇ ਵਿਦਇਨ ਅ ਮੈਟਰ ਆਫ 1 ਵੀਕ 2 ਵਾਰ ਗੋਲੀ ਚੱਲ ਗਈ ਸੀ। ਕਿ ਜਿਹੜੀਆਂ ਥਾਵਾਂ ਪੁਲਿਸ ਦੇ ਆਲਰੇਡੀ ਰਡਾਰ 'ਤੇ ਆ ਵੀ ਜਾਂਦੀਆਂ ਨੇ, ਜਿੱਥੇ ਇੱਕ ਘਟਨਾ ਹੋ ਚੁੱਕੀ ਹੁੰਦੀ ਆ, ਉੱਥੇ ਵਿਦਇਨ ਅ ਮੈਟਰ ਆਫ ਫਿਊ ਡੇਜ਼ ਦੂਜੀ ਘਟਨਾ ਫਿਰ ਵਾਪਰ ਜਾਂਦੀ ਆ। ਪਰ ਯੈਸ, ਜਿਹੜਾ ਇਹ ਵੀ ਕੰਸਰਨ ਹੈਗਾ ਸਾਡੇ ਸੁਣਨ ਵਾਲਿਆਂ ਦਾ, ਉਹ ਵੀ ਰੈਲੇਵੈਂਟ ਆ। ਸਾਡੇ ਅਗਲੇ ਕਾਲਰ ਸਾਡੇ ਨਾਲ ਨੇ ਜਸਵੀਰ ਜੀ। ਜਸਵੀਰ ਜੀ, ਤੁਸੀਂ ਏਅਰ 'ਤੇ ਹੋ, ਕੀ ਕਹਿਣਾ ਚਾਹੋਗੇ?
ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਵੀਰੇ, ਜਦੋਂ ਉਹਨਾਂ ਨੂੰ ਪੁੱਛੋ ਵੀ ਜਿਹੜੀ ਸੀਸਿਸ ਆ ਉਹ ਕਾਹਦੇ ਵਾਸਤੇ ਕੰਮ ਕਰਦੀ, ਆਰ ਸੀ ਐਮ ਪੀ ਨਾਲ ਰਲ ਕੇ ਨਹੀਂ ਕਰਦੀ, ਜਿਹੜਾ ਰਾਜ 'ਚ ਕੰਮ ਕਰਾ ਰਿਹਾ ਇਸ ਵੇਲੇ ਉਹਨਾਂ ਨੂੰ ਪਤਾ ਆ। ਮੈਨੂੰ ਤਾਂ ਐਂ ਲੱਗਦਾ ਵਿਜੇ ਜੀ, ਜਿਹੜਾ ਸੀਸਿਸ ਆ ਇਹ ਰਾਹ ਦੇ ਨਾਲ ਰਲ ਕੇ ਕੋਈ ਗੇਮ ਪਲੇ ਕਰਦੇ ਆ ਰਾਹ ਉਹਦੇ
ਤੇ। ਚਲੋ ਦੇਖੋ, ਕਨਸਪੀਰੇਸੀ ਥਿਉਰੀਜ਼ ਦੇ ਵਿੱਚ ਜਸਵੀਰ ਜੀ ਨਾ ਜਾਈਏ, ਜਿਹੜੀਆਂ ਚੀਜ਼ਾਂ ਨੂੰ ਨਾ ਸਪੈਕੂਲੇਟਿਵ ਨਾ ਹੋਈਏ, ਕਿਉਂਕਿ ਜੇ ਆਈ ਥਿੰਕ ਉਹ ਥੋੜ੍ਹੀ ਗੈਰ ਜ਼ਿੰਮੇਵਾਰਾਨਾ ਗੱਲ ਹੋ ਜਾਏਗੀ, ਮੇਰੀ ਬੇਨਤੀ ਹੈ ਜੀ, ਪਲੀਜ਼।
ਨਹੀਂ ਨਹੀਂ ਠੀਕ ਆ, ਬਹੁਤ ਆਰ ਸੀ ਐਮ ਪੀ ਨੂੰ ਵੀ ਲੈਣਾ ਚਾਹੀਦਾ ਥੋੜ੍ਹਾ ਜਿਹਾ ਰਿਸਪੋਂਸੀਬਿਲਟੀ ਹੈ, ਜਿਹੜੇ ਬੰਦੇ ਉਹਨਾਂ ਨੂੰ ਇਨਵੋਲਵਮੈਂਟ ਕਰਦੇ ਉਹਨਾਂ ਨੂੰ ਉੱਪਰ ਬਹਿ ਕੇ ਕੰਮ ਕਰਨਾ ਚਾਹੀਦਾ ਸਿਰ ਜੋੜ ਕੇ।
ਜੀ ਮਿਹਰਬਾਨੀ, ਥੈਂਕ ਯੂ। ਆਰ ਸੀ ਐਮ ਪੀ ਲਾਅ ਇਨਫੋਰਸਮੈਂਟ ਆ, ਸੀਸਿਸ ਖੁਫੀਆ ਏਜੰਸੀ ਆ ਜਿਹਨੇ ਇੰਟੈਲੀਜੈਂਸ ਗੈਦਰ ਕਰਨੀ ਆ। ਸੋ ਇਹ ਫਰਕ ਹੈਗਾ, ਪਹਿਲਾਂ ਇਕੱਠੇ ਕੰਮ ਕਰਿਆ ਕਰਦੇ ਸੀ 1980s ਦੇ ਵਿੱਚ, ਆਈ ਥਿੰਕ 84-85 ਦੇ ਵਿੱਚ ਇਹਨਾਂ ਨੂੰ ਵੱਖੋ ਵੱਖਰੀਆਂ ਔਰਗਨਾਈਜੇਸ਼ਨ ਬਣਾ ਦਿੱਤਾ ਗਿਆ ਸੀ, ਨਹੀਂ ਤਾਂ ਪਹਿਲਾਂ ਜਿਹੜੀ ਖੁਫੀਆ ਏਜੰਸੀ ਸੀ ਅਤੇ ਜਿਹੜਾ ਲਾਅ ਇਨਫੋਰਸਮੈਂਟ ਦਾ ਕੰਮ ਸੀ ਉਹ ਸਾਰਾ ਆਰ ਸੀ ਐਮ ਪੀ ਵੱਲੋਂ ਹੀ ਕੀਤਾ ਜਾਂਦਾ ਸੀ। ਪ੍ਰਿਤਪਾਲ ਸੇਖੋਂ ਜੀ ਸਾਡੇ ਅਗਲੇ ਕਾਲਰ ਨੇ, ਉਹਨਾਂ ਦੀ ਗੱਲ ਸੁਣਦੇ ਹਾਂ। ਜੀ ਸੇਖੋਂ ਸਾਹਿਬ,
ਇੱਥੇ ਸਭ ਤੋਂ ਵੱਡੀ ਜਿਹੜੀ ਇਸ ਵੇਲੇ ਦੇਖਣ ਵਾਲੀ ਗੱਲ ਹੈਗੀ ਹੈ ਕਿ ਭਾਰਤੀ ਏਜੰਸੀਆਂ ਦਾ ਕੈਨੇਡਾ ਦੇ ਵਿੱਚ ਕੀ ਇੰਟਰਫੇਰੈਂਸ ਹੈ, ਕਿਉਂਕਿ ਹਾਲਾਤ ਜਿਹੜੇ ਨੇ ਉਹ ਇਸ ਵੇਲੇ ਚੰਗੇ ਹੋ ਰਹੇ ਨੇ ਔਰ ਜੋ ਭਾਰਤੀ ਏਜੰਸੀਆਂ ਇੱਥੇ ਕਰਦੀ ਰਹੀਆਂ, ਭਾਈ ਹਰਦੀਪ ਸਿੰਘ ਨਿੱਜਰ ਜੀ ਨੂੰ ਜਿਵੇਂ ਕਤਲ ਕੀਤਾ ਗਿਆ, ਉਹਦੇ ਤੇ ਪਰਦਾ ਪਾਉਣ ਲਈ ਇਹ ਕਾਰਵਾਈ ਉੱਥੇ ਕੀਤੀ ਗਈ ਹੈ। ਤੁਸੀਂ ਯਾਦ ਕਰੋ ਕਿ ਜਦੋਂ G7 ਦੀ ਮੀਟਿੰਗ ਹੋ ਰਹੀ ਸੀ, ਇੱਥੇ ਮਤਲਬ ਕਿ ਸੀਕੁਐਂਸ ਫਾਇਰਿੰਗ ਹੋਈ ਇੱਕ ਸਪੈਸੀਫਾਈ ਬਿਜ਼ਨਸ ਓਨਰ ਦੇ ਉੱਪਰ ਕੰਟੀਨਿਊਸ ਲਗਾਤਾਰ ਇੱਕ ਹਫ਼ਤਾ। ਉਸ ਤੋਂ ਬਾਅਦ ਸ਼ਾਂਤ ਹੋ ਗਈ। ਕਪਿਲ ਸ਼ਰਮੇ ਦੇ ਕੈਫੇ ਦੇ ਵਿੱਚ ਮੈਂ ਪੂਰੀ ਇੰਟਰਵਿਊ ਦੇਖ ਰਿਹਾ ਸੀਗਾ। ਜਿਹੜੀ ਏਜੰਸੀਆਂ ਨੇ ਕਾਰਵਾਈ ਕੀਤੀ ਉਹ ਭਾਰਤ ਸਰਕਾਰ ਦੀ ਏਜੰਸੀਆਂ ਨੇ, ਔਰ ਜਿਹੜੀ ਕੈਨੇਡੀਅਨ ਸਰਕਾਰ ਨੇ ਕਾਰਵਾਈ ਕੀਤੀ ਹੈ, ਜਿਸ ਗੈਂਗ ਨੂੰ ਟੈਰਿਸ ਆਈਡੈਂਟੀਫਾਈ ਕੀਤਾ, ਅਜੇ ਉਹਦਾ ਨਾਂ ਉਹਨਾਂ ਨੇ ਖੁੱਲ੍ਹ ਕੇ ਨਹੀਂ ਲਿੱਤਾ। ਔਰ ਦੂਜੀ ਗੱਲ, ਉਹਨਾਂ ਨੇ ਦੋ ਬੰਦਿਆਂ ਦੇ ਨਾਂ ਮੈਂਸ਼ਨ ਕੀਤੇ ਨੇ ਜਿਹੜੇ ਕਿ ਅਜੇ ਵੀ ਕੈਨੇਡਾ ਚ ਮੌਜੂਦ ਨੇ। ਔਰ ਇਹ ਜਿਹੜਾ ਇਸ ਵੇਲੇ ਹੋ ਰਿਹਾ, ਜੋ ਮਾਰਕ ਕਾਰਨੀ ਸਾਹਿਬ ਦਾ ਵਿਜ਼ਿਟ ਹੋਣਾ, ਉਸ ਤੋਂ ਪਹਿਲਾਂ ਇੱਕ ਤਰ੍ਹਾਂ ਦੇ ਨਾਲ ਛੋਟੀ ਜਿਹੀ ਕਾਰਵਾਈ, ਜਿਵੇਂ ਕਹਿੰਦੇ ਨਾ ਪੁਲਿਸ ਤੇ ਕ੍ਰਿਮੀਨਲ ਭਾਰਤ ਦੇ ਵਿੱਚ ਕਿਵੇਂ ਕੰਮ ਕਰਦੇ ਨੇ, ਅਫੀਮ ਦੀ ਕੰਸਾਈਨਮੈਂਟ ਆ ਰਹੀ ਹੈ, 4 ਕੁਇੰਟਲ 4 ਕਿਲੋ ਫੜਾ ਦਿਓ ਪੁਲਿਸ ਨੂੰ ਤੇ ਬਾਕੀ ਦੀ ਕੱਢ ਲਓ। ਇਹ ਮੈਨੂੰ ਏਦਾਂ ਦੀ ਕਾਰਵਾਈ ਜਾਪ ਰਹੀ ਹੈ। ਔਰ ਇਹ ਜਿਹੜਾ ਐਂਗਲ ਸਭ ਤੋਂ ਇੰਪੋਰਟੈਂਟ ਹੈਗਾ, ਉਹ ਕੈਨੇਡੀਅਨ ਏਜੰਸੀਜ਼ ਨੂੰ ਜਿਹੜਾ ਭਾਰਤੀ ਏਜੰਸੀ ਦਾ ਇੰਟਰਫੇਰੈਂਸ ਹੈਗਾ, ਜਿਹਨੂੰ ਅਸੀਂ ਫੋਰਨ ਇੰਟਰਫੇਰੈਂਸ ਕਹਿੰਦੇ ਹਾਂ, ਅਸੀਂ ਆਪਣੀ ਮਤਲਬ ਕਿ ਆਜ਼ਾਦੀ ਦੇ ਉੱਪਰ ਹਮਲਾ ਕਹਿੰਦੇ ਹਾਂ, ਉਹ ਇਨਵੈਸਟੀਗੇਟ ਹੋਣਾ ਜ਼ਰੂਰੀ ਹੈਗਾ ਜੀ।
ਬਹੁਤ ਧੰਨਵਾਦ,
ਬਹੁਤ ਵੱਡੀ ਗੱਲ ਮੈਂ ਕਹਿ ਰਿਹਾ, ਔਰ ਮੇਰੀ ਗੱਲ ਦੇ ਵਿੱਚ ਵਜਨ ਹੁੰਦਾ ਹਮੇਸ਼ਾ।
ਮਿਹਰਬਾਨੀ ਸੇਖਾ ਸਾਹਿਬ, ਥੈਂਕ ਯੂ। ਆਈ ਇਹ ਕੁਐਸਚਨ ਤਾਂ ਸਾਰੇ ਰੈਲੇਵੈਂਟ ਨੇ ਜੀ, ਪਰ ਦੇਖੋ ਜਿਹੜਾ ਜ਼ਮੀਨੀ ਹਕੀਕਤ, ਜਿਹੜਾ ਟਰਾਂਸਨੈਸ਼ਨਲ ਓਪਰੇਸ਼ਨ ਆ, ਔਫਕੋਰਸ ਉਹ ਬਹੁਤ ਵੱਡਾ ਇਸ਼ੂ ਹੈ, ਅਤੇ ਉਹਦੇ ਬਾਰੇ ਜਿਹੜੀ ਇਨਵੈਸਟੀਗੇਸ਼ਨ ਆ, ਉਹਦੀਆਂ ਕਈ ਵੱਖਰੇ ਕਿਸਮ ਦੀਆਂ ਪਰਤਾਂ ਹੋਣਗੀਆਂ, ਪਰ ਜਿਹੜਾ ਬੰਦਾ ਇੱਥੇ ਜ਼ਮੀਨੀ ਪੱਧਰ 'ਤੇ ਗੋਲੀ ਚਲਾ ਕੇ ਭੱਜ ਜਾਂਦਾ, ਜਿਹੜਾ ਬੰਦਾ ਇੱਥੋਂ ਦੇ ਸਿਸਟਮ ਦੇ ਵਿੱਚ ਇੱਥੇ ਲੋਕਲੀ ਸਾਰੀ ਗਤੀਵਿਧੀ ਨੂੰ ਅੰਜਾਮ ਦੇ ਕੇ ਚਲਾ ਜਾਂਦਾ, ਉਹਨੂੰ ਸਾਡਾ ਸਿਸਟਮ ਕਿਉਂ ਨਹੀਂ ਫੜ ਪਾ ਰਿਹਾ? ਉਹ ਫਿਰ ਉੱਥੇ ਜਾ ਕੇ ਕਿਵੇਂ ਫੜਿਆ ਗਿਆ? ਆ ਜਿਹੜੇ ਦੋ ਬੰਦਿਆਂ ਦੇ ਨਾਮ ਵੀ ਉਹਨਾਂ ਨੇ ਉੱਥੋਂ ਲੈ ਤੇ, ਇਹਨਾਂ ਦੇ ਨਾਮ ਅਜੇ ਤੱਕ ਦਿਲਜੋਤ ਸਿੰਘ ਰਹਿਲ ਅਤੇ ਗੁਰਜੋਤ ਸਿੰਘ, ਜਿਹੜੇ ਇੰਡੀਆ ਦੀ ਪੁਲਿਸ ਨੇ, ਦਿੱਲੀ ਪੁਲਿਸ ਨੇ ਅਜੇ ਦੋ ਨਾਂ ਦੱਸੇ ਨੇ ਵੀ ਕਪਿਲ ਸ਼ਰਮਾ ਦੇ ਕੈਫੇ 'ਤੇ ਗੋਲੀ ਚੱਲਣ ਦੀ ਘਟਨਾ 'ਚ ਦੋ ਜਣੇ ਇਨਵੋਲਵ ਸੀ, ਜਿਹੜੇ ਕੈਨੇਡਾ 'ਚ ਹੀ ਨੇ ਇਸ ਵੇਲੇ, ਇਹਨਾਂ ਦਾ ਨਾਮ ਇੱਥੇ ਤਾਂ ਸੁਣਿਆ ਕੋਈ ਨਹੀਂ ਅਜੇ। ਚਲੋ ਆਫਕੋਰਸ ਇੱਥੇ ਸਾਡੇ ਡਿਸਕਲੋਜਰ ਦਾ ਸਿਸਟਮ ਵੱਖਰਾ, ਜਦ ਤੱਕ ਬੰਦਾ ਚਾਰਜ ਨਹੀਂ ਹੁੰਦਾ ਉਹਦੇ ਨਾਮ ਨਹੀਂ ਆਉਂਦੇ, ਕਈ ਵਾਰੀ ਚਾਰਜ ਹੋਣ ਤੋਂ ਬਾਅਦ ਵੀ ਨਾਮ ਨਹੀਂ ਆਉਂਦਾ, ਇਸ ਦਾ ਵੀ ਦੇਖਿਆ ਹੁਣ। ਪਰ ਸਵਾਲ ਇੱਕ ਤਾਂ ਇਹੀ ਹੈ ਕਿ ਇਸ ਬੰਦੇ ਨੂੰ ਇੱਥੇ ਕੈਨੇਡਾ ਦੇ ਵਿੱਚ ਆਈਡੈਂਟੀਫਾਈ ਕਰ ਲਿਆ ਗਿਆ ਸੀ ਸਰੀ 'ਚ ਕਪਿਲ ਸ਼ਰਮਾ ਦੇ ਮਾਮਲੇ ਦੇ ਵਿੱਚ, ਓਨਟੇਰੀਓ ਦੇ ਵਿੱਚ ਜਿਹੜੇ ਲੱਗੇ ਚਾਰਜਿਸ ਸੀ ਉਹਨਾਂ ਦਾ ਕੀ ਬਣਿਆ ਸੀ? ਇੰਡੀਆ ਤੋਂ ਦਾਅਵਾ ਇਹ ਕੀਤਾ ਗਿਆ ਜਾਲੀ ਆਈ ਡੀ 'ਤੇ ਕੈਨੇਡਾ ਤੋਂ ਇੰਡੀਆ ਵਾਪਸ ਚਲਾ ਗਿਆ, ਅਤੇ ਕੀ CBSA ਵੱਲੋਂ ਜਿਹੜੇ ਵਿਅਕਤੀ ਕੈਨੇਡਾ ਛੱਡ ਕੇ ਜਾਂਦੇ ਨੇ ਆਊਟਬਾਊਂਡ ਰੈਕੋਰਡਸ ਰੱਖੇ ਵੀ ਜਾਂਦੇ ਨੇ ਕਿ ਨਹੀਂ? ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਇੱਥੇ ਕੈਨੇਡਾ ਦੇ ਵਿੱਚ ਲੋੜੀਂਦਾ ਕੋਈ ਵਿਅਕਤੀ ਇਸ ਤਰ੍ਹਾਂ ਚਲਾ ਗਿਆ ਹੋਵੇ। ਤੁਹਾਨੂੰ ਯਾਦ ਹੋਏਗਾ ਏ ਪੀ ਢਿੱਲੋਂ ਦੇ ਘਰੇ ਜਿਹੜੀ ਗੋਲੀ ਚੱਲੀ ਸੀ ਵੈਨਕੂਵਰ ਆਈਲੈਂਡ 'ਤੇ, ਉਸ ਮਾਮਲੇ ਦੇ ਵਿੱਚ ਦੋ ਬੰਦਿਆਂ ਨੂੰ ਅਦਾਲਤ ਨੇ ਕਨਵਿਕਟ ਕੀਤਾ, ਅਤੇ ਉਹਨਾਂ ਦੇ ਵਿੱਚੋਂ ਇੱਕ ਬੰਦਾ ਵਿਕਰਮ ਸ਼ਰਮਾ, ਇਹ ਅਦਾਲਤ ਨੇ ਕਿਹਾ ਸੀ ਕਿ ਉਹ ਹੀ ਹੈਜ਼ ਲੈਫਟ ਦ ਕੰਟਰੀ। ਸੋ ਜਿਹੜਾ ਵਿਅਕਤੀ ਇਨਵੈਸਟੀਗੇਸ਼ਨ ਦੇ ਦਾਇਰੇ ਦੇ ਵਿੱਚ ਸੀ ਉਹ ਕਿੱਦਾਂ ਮੁਲਕ ਛੱਡ ਕੇ ਚਲਾ ਗਿਆ? ਬਾਕੀ ਸਵਾਲ ਆਈ ਥਿੰਕ ਅੱਜ ਪੁੱਛਣਾ ਇਹ ਵੀ ਬਣਦਾ ਕਿ ਜਿਹੜੀ ਇਹ ਅਥਾਰਿਟੀ ਹੈਗੀ ਹੈ, ਇਹ CFSEU ਨੂੰ ਕਿਉਂ ਨਹੀਂ ਦੇ ਦਿੱਤੀ ਜਾਂਦੀ? ਕਿਉਂਕਿ ਜਿਹੜਾ ਉਹ ਕੰਬਾਈਨਡ ਫੋਰਸਿਸ ਦਾ ਯੂਨਿਟ ਹੈਗਾ, ਉਹਨਾਂ ਦਾ ਤਾਂ ਮੈਂਡੇਟ ਹੀ ਇਹ ਹੈ ਕਿ ਗੈਂਗ ਵਾਇਲੈਂਸ ਨੂੰ ਰੋਕਣਾ। ਜਿਹੜੀਆਂ ਟਾਸਕ ਫੋਰਸਿਸ ਨੇ ਉਹ ਤਾਂ ਟੈਂਪਰੇਰੀ ਨੇ, ਉਹ ਤਾਂ ਆਰਜ਼ੀ ਨੇ, CFSEU ਪਰਮਾਨੈਂਟ ਆ। ਸੰਜੀਵ ਕੁਮਾਰ ਜੀ ਸਾਡੇ ਅਗਲੇ ਕਾਲਰ ਨੇ ਜੀ। ਸੰਜੀਵ ਜੀ
ਜੀ, ਗੁੱਡ ਮਾਰਨਿੰਗ।
ਗੁੱਡ ਮਾਰਨਿੰਗ ਜੀ।
ਦੇਖਿਓ ਜੀ, ਹਰ ਇੱਕ ਕਾਲਰ ਦਾ ਆਪਣਾ ਓਪੀਨੀਅਨ ਹੈ, ਲੇਕਿਨ ਆਈ ਜਸਟ ਵਾਂਟ ਟੂ ਸ਼ੇਅਰ ਮਾਈ ਫੀਲਿੰਗ। ਪ੍ਰਿਤਪਾਲ ਸ਼ੇਖੋ ਜੀ, ਮੈਂ ਆਈ ਐਮ ਆਲਵੇਸ ਬੀਇੰਗ ਅ ਵੈਰੀ ਐਡਮਾਇਰਰ ਆਫ ਹਿਸ ਵਿਊਜ਼। ਆਈ ਹੈਵ ਨਾਟ ਨੈਵਰ ਮੈਟ ਹਿਮ, ਪਰ ਜੋ ਵੀ ਉਹ ਵਿਊਜ਼ ਦਿੰਦੇ ਨੇ ਦੇ ਆਰ ਵੈਰੀ ਯੂ ਨੋ, ਪਰ ਦਿਸ ਟਾਈਮ ਆਈ ਥਿੰਕ ਇਹਨਾਂ ਨੇ ਗਲਤੀ ਕਰ ਗਏ ਨੇ, ਗੱਲ 'ਚ ਵਜਨ ਹੁੰਦਾ
ਜਿੰਨੀ ਵੀ ਕਹਾਣੀ ਆ। ਮੈਂ ਇੱਥੇ ਬਹੁਤ ਸਾਰੇ ਬੰਦਿਆਂ ਨੂੰ ਜਾਣਦਾ ਜਿਹੜੇ ਆਪਣੀ ਮਰਜ਼ੀ ਦੇ ਨਾਲ ਇੱਥੋਂ ਕੈਨੇਡਾ ਛੱਡ ਕੇ ਚਲੇ ਗਏ। ਉਹ ਬਹੁਤ ਸਾਲ ਹੋ ਗਏ ਗਿਆ ਨੂੰ, ਉਹਨਾਂ ਦੀਆਂ ਵੋਟਾਂ ਆਈ ਜਾਂਦੀਆਂ ਨੇ, ਉਹਨਾਂ ਵੋਟਾਂ ਵਾਲਿਆਂ ਨੂੰ ਕਿਹਾ ਵੀ ਇਹ ਤਾਂ ਬੰਦੇ ਇੱਥੇ ਰਹਿੰਦੇ ਹੀ ਨਹੀਂ, ਉਹਨਾਂ ਨੇ ਲਿਖ ਕੇ ਛੱਡ ਕੇ ਗਏ ਹੋਏ ਨੇ। ਕਦੇ ਇੱਥੇ ਦੇ ਜਿਹੜੇ ਸਿਸਟਮ ਨੇ ਨਾ, ਜਿਹੜੇ ਤੁਸੀਂ ਕਹਿੰਦੇ ਹੋ ਦੇਖੋ ਹਿਊਮਨ ਨੇਚਰ ਆ, ਤੁਸੀਂ ਸੀਸਿਸ ਦੀ ਗੱਲ ਤੋਰੀ ਆ, ਜਿਹੜਾ ਹਵਾਈ ਜਹਾਜ਼ ਇੱਥੇ ਦੇ ਬੰਦਿਆਂ ਨੇ ਸਿੱਟਿਆ ਸੀ ਉਹ ਕੇਸ ਕਿਉਂ ਫੇਲ ਹੋਇਆ? ਕਿਉਂਕਿ ਸੀਸਿਸ ਔਰ ਜਿਹੜੇ ਵੀ ਬੰਦੇ ਉਸ ਨੂੰ ਕਰ ਰਹੇ ਸੀਗੇ ਉਹ ਆਪਸ ਵਿੱਚ ਇੱਕ ਦੂਜੇ ਨਾਲ ਖਾਰ ਖਾਂਦੇ ਸੀ। ਇੱਥੇ ਜਿਹੜੀ ਹੁਣ ਸਰੀ ਦੇ ਵਿੱਚ ਕਿਉਂ ਹੋ ਰਿਹਾ? ਸਰੀ 'ਚ ਦੋ ਪੁਲਿਸ ਨੇ, ਅਸੀਂ ਕਿਸੇ ਦਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਪਰ ਉਹ ਜਿਹੜੀ ਇੱਕ ਪੁਲਿਸ ਆ ਉਹਨੇ ਪੂਰਾ ਜ਼ੋਰ ਲਾਇਆ, ਉਹਦੇ ਵਿੱਚ ਪੋਲੀਟੀਸ਼ੀਅਨ ਵੀ ਸੀ, ਬਈ ਨਹੀਂ ਅਸੀਂ ਤਾਂ ਇਹੀ ਰੱਖਣੀ ਆ, ਦੂਜੇ ਨੇ ਉਹ ਲਾਤੀ। ਹੁਣ ਇਹ ਹੈ ਇਹ ਪੁਲਿਸ ਰਲ ਕੇ ਕਿ ਜੇ ਉਹ ਸੀਸੇ ਨੇ ਨਹੀਂ ਕੰਮ ਕੀਤਾ ਐਡਾ ਵੱਡਾ ਕੇਸ ਫੇਲ ਕਰਤਾ, ਤੇ ਇਹ ਇੱਥੇ ਕੁਛ ਨਹੀਂ ਕਰ ਰਹੇ। ਇਹ ਵੀ ਇੱਕ ਫੈਕਟਰ ਆ ਜਿਹੜਾ ਅਫੈਕਟ ਕਰਦਾ। ਇੱਕ ਵੱਡਾ ਫੈਕਟਰ ਹੈਗਾ ਜਿਹੜਾ ਇੰਡੀਆ ਗੌਰਮੈਂਟ ਦੇ ਨਾਲ ਹੈ, ਕੁਛ ਬੰਦੇ ਨੇ ਜਿਹੜੇ ਇੰਡੀਆ ਗੌਰਮੈਂਟ ਦੇ ਖਿਲਾਫ ਨੇ, ਉਹ ਜਿਹੜੇ ਬੰਦੇ ਨੇ ਉਹ ਇੱਕ ਪਾਰਟੀਕੁਲਰ ਕਮਿਊਨਿਟੀ ਦੇ ਬੰਦਿਆਂ ਨੂੰ ਉਹਨਾਂ ਦੇ ਹੈਲਪਰ ਜਿਹੜੇ ਸਪੋਰਟਰ ਨੇ, ਇਹ ਵਾਰਦਾਤਾਂ ਮੇਨਲੀ ਉੱਥੇ ਹੋ ਰਹੀਆਂ ਨੇ ਦੂਜੀ ਕਮਿਊਨਿਟੀ 'ਤੇ। ਇਹ ਕੋਈ ਛੋਟਾ ਜਿਹਾ ਮਸਲਾ ਨਹੀਂ ਹੈ, ਅਤੇ ਜਿਹੜੀ ਇੱਥੇ ਦੀ ਗੌਰਮੈਂਟ ਆ, ਜਿਹੜੇ ਇੱਥੇ ਦੇ ਸਿਸਟਮ ਨੇ, ਮੈਂ ਇੰਡੀਆ ਸਟੇਟ ਲੈਵਲ ਤੱਕ ਕੰਮ ਕੀਤਾ, ਉੱਥੇ ਸਿਸਟਮ ਸੈੱਟ ਨੇ, ਉਹਨਾਂ ਦੇ ਵਿੱਚ ਜਦ ਵੀ ਕੋਈ ਥੋੜ੍ਹੀ ਬਹੁਤ ਇੱਧਰ ਉੱਧਰ ਗੱਲ ਹੁੰਦੀ ਹੈ ਉਹ ਨੋਟ ਹੋ ਜਾਂਦੀ ਆ।
ਜੀ ਗੱਲ ਸੰਖੇਪ ਰੱਖਿਓ ਜੀ ਪਲੀਜ਼, ਸਮਾਂ ਆਪਣੇ ਕੋਲ ਸੀਮਤ ਹੈ ਜੀ।
ਬੰਦ ਕਰ ਰਿਹਾ, ਇੱਥੇ ਕਿਸੇ ਗੌਰਮੈਂਟ ਦਾ ਕੰਮ ਕਰਾਉਣਾ ਹੋਵੇ, 1 ਮਿਲੀਅਨ ਦਾ ਠੇਕਾ ਹੁੰਦਾ, ਉਹ 1 ਬਿਲੀਅਨ ਤੇ ਚਲਿਆ ਜਾਂਦਾ, ਅਸੀਂ ਤਾਂ ਦੇਖਿਆ ਨਹੀਂ ਇੱਥੇ ਦੇ ਕੀ।
ਬਹੁਤ ਧੰਨਵਾਦ, ਥੈਂਕ ਯੂ ਜੀ, ਸ਼ੁਕਰੀਆ। ਜੇ ਲੋ ਜੇ ਆਪਾਂ ਸਿਸਟੈਮਿਕ ਕੰਪੈਰੀਜ਼ਨ ਕਰਨ ਲੱਗੇ ਅਤੇ ਉਹ ਕਰਪਸ਼ਨ ਵਾਲਾ ਮਾਮਲਾ ਉਹ ਵੱਖਰਾ, ਪਰ ਯੈਸ ਚਲੋ ਆਈ ਗੈਟ ਯੂ ਪੁਆਇੰਟ। ਹਾਂਜੀ ਸਿਮਰਨਜੀਤ ਸਿੰਘ ਜੀ ਸਾਡੇ ਅਗਲੇ ਕਾਲਰ ਨੇ ਜੀ। ਸਿਮਰਨਜੀਤ ਜੀ
ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ਼੍ਰੀ ਅਕਾਲ ਜੀ।
ਮੇਰਾ ਕਹਿਣਾ ਸੀਗਾ ਕਿ ਇੱਥੇ ਨਾ ਇੱਕ ਚੀਜ਼ ਬਹੁਤ ਵੇਖਣ ਨੂੰ ਮਿਲਦੀ ਹੈ ਕਿ ਇੱਥੇ ਸਿਸਟਮ ਦੇ ਵਿੱਚ ਜਿਹੜਾ ਵਾ ਉਹ ਕੋਪਰੇਸ਼ਨ ਨਹੀਂ ਹੈਗੀ, ਇੱਕ ਡਿਪਾਰਟਮੈਂਟ ਦੀ ਦੂਸਰੇ ਡਿਪਾਰਟਮੈਂਟ ਨਾਲ ਨਹੀਂ ਹੈਗੀ, ਈਵਨ ਗੌਰਮੈਂਟਸ ਦੀ ਵੀ ਆਪਸ 'ਚ ਨਹੀਂ ਹੈਗੀ, ਫੈਡਰਲ ਗੌਰਮੈਂਟ ਮਿਊਨਸਪਲ ਨੂੰ, ਮਿਊਨਸਪਲ ਗੌਰਮੈਂਟ ਸਿਟੀ ਆਪਸ 'ਚ, ਇਹਨਾਂ ਦੀ ਕਿਸੇ ਨਾਲ ਕਿਸੇ ਦੀ ਬਣਦੀ ਨਹੀਂ ਹੈਗੀ। ਸੇਮ ਹੀ ਡਿਪਾਰਟਮੈਂਟਸ ਦੇ ਵਿੱਚ ਹੋ ਰਿਹਾ ਵਾ ਕਿ ਸੀਸਿਸ ਦੀ, ਆਰ ਸੀ ਐਮ ਪੀ ਦੀ ਜਾਂ ਹੋਰ ਏਜੰਸੀਸ ਦੀ ਆਪਸ 'ਚ ਹੈ ਨਹੀਂ ਗੀ ਤਾਲਮੇਲ, ਹੈ ਨਹੀਂ ਗਾ, ਜਿਹਦੇ ਕਾਰਨ ਇਹ ਚੀਜ਼ਾਂ ਹੋ ਰਹੀਆਂ ਨੇ। ਦੂਸਰੀ ਚੀਜ਼ ਇਹ ਹੈ ਭਾਜੀ ਕਿ ਜੇ ਦਿੱਲੀ ਪੁਲਿਸ ਅੱਜ ਕਲੇਮ ਕਰ ਰਹੀ ਆ ਕਿ ਅਸੀਂ ਉਹਨੂੰ ਅਰੈਸਟ ਕੀਤਾ, ਦਿੱਲੀ ਪੁਲਿਸ ਕੋਲ ਇਹ ਕੇਸ ਗਿਆ ਕਿੱਦਾਂ? ਸ਼ਰਮਾ ਜਾਂ ਅੰਮ੍ਰਿਤਸਰ ਦਾ ਵਾ ਜਾਂ ਉਹ ਬੰਬੇ ਰਹਿ ਰਿਹਾ ਵਾ, ਦਿੱਲੀ ਪੁਲਿਸ ਦੇ ਵਿੱਚ ਕਿਤੇ ਇਨਵੋਲਵਮੈਂਟ ਹੀ ਹੈ ਨਹੀਂ ਗੀ। ਤੇ ਦੂਸਰੀ ਗੱਲ ਉਹ ਕਹਿ ਰਿਹਾ ਕਿ ਉਹ ਜਾਲੀ ਦਸਤਾਵੇਜ਼ ਤੇ ਆਇਆ, ਅਗਰ ਉਹ ਜਾਲੀ ਦਸਤਾਵੇਜ਼ ਤੇ ਆਇਆ ਤੇ ਏਅਰਪੋਰਟ ਤੇ ਔਨ ਦਾ ਸਪੋਟ ਉਹਨੂੰ ਅਰੈਸਟ ਹੋ ਜਾਣਾ ਚਾਹੀਦਾ ਸੀਗਾ, ਉਹ ਲੁਧਿਆਣੇ ਜਾ ਕੇ ਕਿੱਦਾਂ ਅਰੈਸਟ ਹੋਇਆ?
ਜੀ 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 ਜੀ,
ਬੜੇ ਇਹਦੇ ਵਿੱਚ ਬੜੀ ਗੁੰਝਲਦਾਰ ਜੀ ਚੀਜ਼ਾਂ ਬਣੀਆਂ ਹੋਈਆਂ ਵਾ ਕਿ ਇਹ ਪਤਾ ਨੀ ਕਿ ਉਹ ਵੀ ਕੀ ਕਲੇਮ ਕਰ ਰਹੇ ਆ ਤੇ ਇਹ ਹੋ ਕੀ ਰਿਹਾ ਵਾ।
ਜੀ ਬਹੁਤ ਸ਼ੁਕਰੀਆ, ਬਹੁਤ ਧੰਨਵਾਦ, ਥੈਂਕ ਯੂ ਜੀ, ਬਹੁਤ ਧੰਨਵਾਦ। ਸਾਡੇ ਅਗਲੇ ਕਾਲਰ ਨੇ ਤੇਜਿੰਦਰ ਸਿੰਘ ਜੀ, ਉਹਨਾਂ ਦੀ ਗੱਲ ਸੁਣਦੇ ਹਾਂ ਜੀ। ਤੇਜਿੰਦਰ ਜੀ
ਗੁੱਡ ਮਾਰਨਿੰਗ। ਵਿਜੇ ਜੀ
ਗੁੱਡ ਮਾਰਨਿੰਗ ਜੀ, ਮੈਂ ਨਾ ਸੋਰੀ ਇੱਕ ਗੱਲ ਐਡ ਕਰ ਦਵਾਂ ਪਿਛਲੇ ਕਾਲਰ ਦੇ ਕਮੈਂਟ ਦੇ ਕੰਟੈਕਸਟ 'ਚ। ਹੋ ਸਕਦਾ ਕਿ ਜਿਹੜੀ ਪ੍ਰੈਸ ਕਾਨਫਰੰਸ ਸਵੇਰੇ ਹੋਈ ਉਹਦੇ 'ਚ ਦੱਸਿਆ ਗਿਆ ਹੋਵੇ ਕਿ ਇਸ ਵਿਅਕਤੀ ਤੱਕ ਪੁਲਿਸ ਕਿਵੇਂ ਪਹੁੰਚੀ, ਮੈਂ ਕਿਉਂਕਿ ਬੜੀ ਜਲਦਬਾਜ਼ੀ ਦੇ ਵਿੱਚ ਸਵੇਰੇ ਉਹ ਪ੍ਰੈਸ ਕਾਨਫਰੰਸ ਦੇਖੀ ਆ, ਹੋ ਸਕਦਾ ਉਹਦੇ 'ਚੋਂ ਗੱਲ ਹੋਵੇ। ਸੋ ਆਈ ਡੋਂਟ ਕਲੇਮ ਕਿ ਉਹਦੇ ਵਿੱਚੋਂ ਗੱਲ ਦੱਸੀ ਗਈ ਹੈ ਕਿ ਨਹੀਂ ਦੱਸੀ ਗਈ, ਸੋ ਆਈ ਕੈਂਟ ਸੇ ਆਈਦਰ ਔਰ। ਜਿਹੜੇ ਸਵਾਲ ਪਿਛਲੇ ਕਾਲਰ ਨੇ ਕੀਤੇ ਨੇ ਜੇ ਉਹਨਾਂ ਦਾ ਜਵਾਬ ਹੈ ਮੇ ਬੀ ਐਗਜ਼ਿਸਟ ਕਰਦਾ ਹੋਵੇ, ਪਰ ਉਹ ਕੁਐਸਚਨ ਸਾਰੇ ਉਹਨਾਂ ਦੇ ਵੈਲਿਡ ਨੇ, ਬਟ ਆਈ ਐਮ ਨੋਟ ਸ਼ੋਰ ਕਿ ਉਹਨਾਂ ਦਾ ਜਵਾਬ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਸੀਗਾ ਕਿ ਨਹੀਂ। ਤੇਜਿੰਦਰ ਜੀ ਦੀ ਹੁਣ ਗੱਲ ਸੁਣਦੇ ਹਾਂ। ਹਾਂਜੀ ਤੇਜਿੰਦਰ ਜੀ।
ਵਿਜੇ ਜੀ ਇੱਕ ਨਾ ਗੱਲ, ਇਹਨਾਂ ਨੂੰ ਜਦੋਂ ਵੀ ਤੁਸੀਂ ਆਏ ਤੁਸੀਂ ਕੁਐਸਚਨ ਪੁੱਛਣਾ ਕਿ ਜਿਵੇਂ ਕੋਈ ਹਰ ਕੰਟਰੀ ਦੀ ਇੰਟੈਲੀਜੈਂਸ ਸਰਵਿਸਿਜ਼ ਹੁੰਦੀਆਂ, ਜਿਵੇਂ ਇੰਡੀਆ ਦੀ ਰੋ ਹੈ, ਪਾਕਿਸਤਾਨ ਦੀ ਆਈ ਐਸ ਆਈ ਹੈ, ਇਜ਼ਰਾਇਲ ਦੀ ਮੁਸਾਦ ਹੈ, ਕੈਨੇਡਾ ਦੀ ਕਿਹੜੀ ਹੈ?
ਸੀਸਿਜ਼।
ਤੋ ਵਾਈ ਇਜ਼ ਨਾਟ ਉਹ ਐਕਟ ਕਿਉਂ ਨਹੀਂ ਕਰ ਰਹੇ? ਦੇ ਡੋਂਟ ਨੋ ਹਾਊ ਟੂ ਡੂ ਇਨਵੈਸਟੀਗੇਸ਼ਨ ਔਰ ਦੇ ਡੋਂਟ ਵਾਂਟ ਟੂ ਡੂ ਇਨਵੈਸਟੀਗੇਸ਼ਨ।
ਬਹੁਤ
ਅਗਰ ਕਰਨਾ ਇਹਨਾਂ ਨੂੰ ਸਿਖਾਉਣਾ ਤੇ ਇਹਨਾਂ ਕੋਲ ਕ੍ਰਾਈਮ ਪੈਟਰੋਲ ਹੀ ਦੇਖ ਲਓ, ਉੱਥੇ ਤੁਹਾਨੂੰ ਦੱਸਦੇ ਨੇ ਕਿੱਦਾਂ ਬੰਦਾ ਫੜਦੇ ਆ ਸਰ।
ਮਿਹਰਬਾਨੀ ਤੇਜਿੰਦਰ ਜੀ, ਬਹੁਤ ਧੰਨਵਾਦ, ਥੈਂਕ ਯੂ। ਸਾਡੀ ਇਸ ਗੱਲਬਾਤ ਦੇ ਆਖਰੀ ਕਾਲਰ ਹੋਣਗੇ ਜਸਵੀਰ ਸਿੰਘ ਜੀ। ਆਈ ਥਿੰਕ ਜਸਵੀਰ ਜੀ ਵਾਪਸ ਆਏ ਨੇ। ਜਸਵੀਰ ਜੀ ਤੁਸੀਂ ਉਹੀ ਜਸਵੀਰ ਹੋ?
ਨਹੀਂ ਜੀ ਨਹੀਂ,
ਅੱਛਾ ਤੁਸੀਂ ਵੱਖਰੇ ਜਸਵੀਰ ਹੋ। ਹਾਂਜੀ ਸੌਰੀ। ਹਾਂਜੀ
ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ।
ਬਹੁਤ ਸੋਹਣਾ, ਮੇਰਾ ਖਿਆਲ ਇਹ ਸਵੇਰ ਦਾ ਤੁਹਾਡਾ ਪ੍ਰੋਗਰਾਮ ਹੀ ਸੁਣ ਲੈਣਾ ਚਾਹੀਦਾ ਹੈ ਪੁਲਿਸ ਨੂੰ ਜਾਂ ਜਿਹੜੇ ਆ ਸਾਡੇ ਮੋਤਵਾਦ ਲੀਡਰ ਆ ਕਹਾਂਦੇ ਆਪਣੇ ਆਪ ਨੂੰ, ਬਹੁਤ ਸਾਰੀਆਂ ਪ੍ਰੋਬਲਮ ਦਾ ਸੋਲੂਸ਼ਨ ਇਹਦੇ ਵਿੱਚ ਨਿਕਲਣਾ। ਇੱਕ ਵਿਜੇ ਜੀ, ਇੱਕ ਦੇਖਿਓ ਕਾਮਨ ਚੀਜ਼ ਆ, ਜਦੋਂ ਬੰਦਾ ਨਾ ਗੁੱਡ ਫੋਰ ਨਥਿੰਗ ਹੁੰਦਾ ਜਾਂ ਕੋਈ ਸਿਸਟਮ ਗੁੱਡ ਫੋਰ ਨਥਿੰਗ ਹੁੰਦਾ, ਉਹ ਬਲੇਮਿੰਗ ਗੇਮ ਸ਼ੁਰੂ ਕਰ ਦਿੰਦੇ ਆ, ਐਕਸਕਿਊਜ਼ ਗੇਮ ਸ਼ੁਰੂ ਕਰ ਦਿੰਦੇ। ਤੁਸੀਂ ਇੱਕ ਆਮ ਇਨਸਾਨ 'ਤੇ ਵੀ ਦੇਖ ਲਓ, ਜਦੋਂ ਆਪਣਾ ਪ੍ਰੋਪਰ ਕੰਮ ਨਹੀਂ ਕਰ ਰਿਹਾ ਜਾਂ ਤਾਂ ਉਹ ਸਰਕਮਸਟੈਂਸਿਸ ਨੂੰ ਜ਼ਿੰਮੇਵਾਰ ਠਹਿਰਾ ਦੂੰਗਾ ਵੀ ਇੱਥੇ ਇੱਦਾਂ ਸੀ, ਮੇਰੇ ਤੋਂ ਤਾਂ ਨਹੀਂ ਹੋਇਆ, ਉਹ ਨਹੀਂ ਹੋਇਆ, ਮੈਂ ਲੇਟ ਹੋ ਗਿਆ ਟ੍ਰੈਫਿਕ ਕਰਕੇ ਨਾ। ਇਹੀ ਹਾਲ ਸਾਡੇ ਕੈਨੇਡਾ ਦਾ, ਹੁਣ ਕੈਨੇਡਾ ਦਾ ਹਰੇਕ ਮਤਲਬ ਫੈਡਰਲ ਤੋਂ ਲੈ ਕੇ ਵੀ ਕੋਈ ਨਾ ਕੋਈ ਐਕਸਕਿਊਜ਼ ਧਾਰ ਕੇ ਬੈਠੇ ਆ, ਉਹੀ ਸਿਸਟਮ ਹੈ ਥੱਲੇ ਤੱਕ ਆਈ ਜਾਂਦਾ। ਪੁਲਿਸ, ਆਪਣੇ ਪੰਜਾਬੀ ਕਮਿਊਨਿਟੀ ਦੇ ਕਾਮਨ ਲੀਡਰ ਜਿਹੜੇ ਆ, ਪੋਲੀਟੀਸ਼ਨ, ਉਹ ਵੀ ਮਤਲਬ ਐਕਸਕਿਊਜ਼ ਗੇਮ ਖੇਡਦੇ ਆ। ਸਭ ਤੋਂ ਵੱਡਾ ਐਕਸਕਿਊਜ਼ ਇਹ ਇੱਕ ਇਹ ਬਣਾ ਦਿੰਦੇ ਜੀ, ਭਾਰਤੀ ਏਜੰਸੀਆਂ ਦੀ ਚਾਲ ਆ, ਮਤਲਬ ਕਿ ਕੈਨੇਡਾ ਦਾ ਕੋਈ ਆਪਣਾ ਬਿਹਾਫ ਜਾਂ ਬੇਸ ਹੈ ਹੀ ਨਹੀਂ ਗਾ ਵੀ ਜਿਹਦੇ ਨਾਲ ਅਸੀਂ ਕੈਨੇਡਾ ਦੀਆਂ ਪ੍ਰੋਬਲਮ ਸੋਲਵ ਕਰ ਸਕੀਏ ਨਾ। ਤੁਸੀਂ ਇੱਕ ਆਪਣੇ ਗਲੋਂ ਗਲਾਮਾ ਲਾ ਦਿੰਦੇ ਆ ਇਹ ਕਹਿ ਕੇ, ਭਾਰਤੀ ਏਜੰਸੀਆਂ ਦੀ ਚਾਲ ਆ। ਬਾਕੀ ਜਦੋਂ ਹੁਣ ਤੁਸੀਂ ਮੋਹਰੇ ਕੋਈ ਬੰਦੇ ਵਿਟਨੈਸ ਜਾਂ ਕੁਛ ਹੋਰ ਵੀ ਫੜੇ ਜਾਂਦੇ ਆ, ਉਹ ਸਾਰੇ ਪੰਜਾਬੀ ਹੁੰਦੇ ਆ, ਕਿ ਭਾਰਤੀ ਏਜੰਸੀਆਂ ਇੰਨੀਆਂ ਤੇਜ਼ ਆ ਜਾਂ ਅਸੀਂ ਪੰਜਾਬੀ ਇੰਨੇ ਮੂਰਖ ਆ ਜਿਹੜੇ ਸਾਨੂੰ ਆਪਣੀਆਂ ਗੱਲਾਂ 'ਚ ਲੈ ਲੈਂਦੇ ਆ ਉਹ। ਆਈ ਡੋਂਟ ਨੋ, ਆਈ ਡੋਂਟ ਅੰਡਰਸਟੈਂਡ ਕਿੱਦਾਂ ਉਹ ਬਾਏ ਆਊਟ ਕਰਦੇ ਆ ਜਾਂ ਸਾਨੂੰ ਕਿੱਦਾਂ ਉਹ ਸਾਨੂੰ ਲਾਲਚ ਦਿੰਦੇ ਆ। ਤੁਸੀਂ ਹਰਦੀਪ ਸਿੰਘ ਨਿੱਜਲ ਦੇ ਮਾਮਲੇ 'ਚ ਦੇਖ ਲਓ, ਉਹ ਵੀ ਪੰਜਾਬੀ ਮੁੰਡੇ ਸੀਗੇ। ਮਤਲਬ ਹਰੇਕ ਗੱਲ ਭਾਰਤ ਦੇ ਨਾਮ 'ਤੇ ਲਾ ਕੇ ਅਸੀਂ ਆਪਣਾ ਸਿਸਟਮ ਮਤਲਬ ਪਾਸ ਕਰ ਦਿੰਦੇ। ਸਾਡਾ ਸਿਸਟਮ ਵਧੀਆ ਆ, ਪਰ ਭਾਰਤ ਵਾਲੇ ਜ਼ਿਆਦਾ ਚਲਾਕ ਆ।
ਮਿਹਰਬਾਨੀ, ਥੈਂਕ ਯੂ ਜਸਵੀਰ ਜੀ, ਥੈਂਕ ਯੂ ਫੋਰ ਯੋਰ ਕਾਲ, ਬਹੁਤ ਧੰਨਵਾਦ।